ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਦਿਨ ਐਤਵਾਰ ਵਾਲਾ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ ਜੀ ਆਇਆਂ ਨੂੰ ਸਭ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਰੱਖਦੇ ਹਾਂ ਅਰਦਾਸ ਕਰਦੇ ਹਾਂ ਕਿ ਤੁਹਾਡਾ ਦਿਨ ਵਧੀਆ ਚੜਿਆ ਹੋਵੇਗਾ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਤੇ ਆਓ ਫਿਰ ਅਰਦਾਸ ਕਰੀਏ ਸਾਰੇ ਰਲ ਕੇ ਕਿ ਉਹਨਾਂ ਮਿੱਤਰ ਪਿਆਰਿਆਂ ਨੂੰ ਮਿਲ ਜਿਨ੍ਹਾਂ ਨੂੰ ਮਿਲਿਆ ਤੇਰਾ ਨਾਮ ਚਿੱਤੇ ਆਵੇ ਅਤੇ ਚਿਤਾਵਣਕ ਦਾ ਸਦਕਾ ਸਰਬ ਸੁੱਖ ਹੋਵੇ ਹਰੇਕ ਪਾਸੇ ਸੁੱਖ ਵਰਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਅੱਜ ਦਾ ਪ੍ਰੋਗਰਾਮ ਦਿਨ ਐਤਵਾਰ ਤਰੀਕ 6 ਮਾਰਚ 2022 ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਸਮਾਂ ਪਰ ਬ੍ਰਿਸਬਨ ਦੇ ਵਿੱਚ 7:02 ਸੁਬਾਹ ਦੇ ਐਡਲੇਡ ਦੇ ਵਿੱਚ 7:32 ਪਰਥ ਦੇ ਵਿੱਚ 5:02 ਤੜਕੇ ਦੇ ਔਰ ਅੱਧੀ ਰਾਤ ਟੱਪ ਚੁੱਕੀ ਹੈ 2:32 ਦਿੱਲੀ 'ਚ ਅਤੇ ਰਾਤ ਪਈ ਹੋਈ ਹੈ ਲੰਡਨ ਦੇ ਵਿੱਚ 9:02 ਸ਼ਨਿਚਰਵਾਰ ਦੇ ਰਾਤ ਦੇ ਹੋਏ ਨੇ ਅਤੇ 5 ਮਾਰਚ ਦੀ ਤਰੀਕ ਹਜੇ ਚੱਲ ਰਹੀ ਹੈ ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 4:02 ਸ਼ਾਮ ਦੇ ਨੇ ਵੈਨਕੂਵਰ ਦੇ ਵਿੱਚ ਦੁਪਹਿਰ ਦੇ 1:02 ਹੋਇਆ ਇਹੀ ਸਮਾਂ ਕੈਲੀਫੋਰਨੀਆ ਦਾ ਸੋ ਪਿਆਰਿਓ ਜੀ ਆਇਆਂ ਨੂੰ ਸੁਨੇਹੇ ਆਪਣੇ ਭੇਜੋ ਸਤਿ ਸ਼੍ਰੀ ਅਕਾਲ ਬੁਲਾਈਏ ਇੱਕ ਦੂਸਰੇ ਨੂੰ ਸਾਂਝਾਂ ਪਾਈਏ ਨਿਸ਼ਾਨ ਅਮਰਕੋਟ ਜੀ ਐਸ ਚਾਲ ਸੁਖਜੀਵਨ ਗਰੇਵਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਬਹੁਤ ਸਾਰੇ ਸਰੋਤੇ ਸਾਇਲੈਂਟ ਨੇ ਉਹਨਾਂ ਦਾ ਵੀ ਸਵਾਗਤ ਜੀ ਆਇਆਂ ਨੂੰ ਅਤੇ ਪੋਡਕਾਸਟ ਵਾਲਿਆਂ ਦਾ ਵੀ ਜੀ ਅੱਜ ਗਿਆਨੀ ਸੰਤੋਖ ਸਿੰਘ ਜੀ ਆਉਣਗੇ ਉਹਨਾਂ ਦਾ ਬਾਈਕਾਟ ਨਹੀਂ ਕੀਤਾ ਆਪਾਂ ਸੋ ਉਹ ਇੱਕ ਹਫ਼ਤੇ ਦੀ ਛੁੱਟੀ ਮਗਰੋਂ ਆ ਰਹੇ ਨੇ ਗੱਲਾਂ ਬਾਤਾਂ ਕਰਾਂਗੇ ਇਸ ਤੋਂ ਇਲਾਵਾ ਜਸਵਿੰਦਰ ਬਿੱਟਾ ਜੀ ਸ਼ਾਮਿਲ ਹੋਣਗੇ ਡੱਬਿਆਂ 'ਚ ਪਈ ਬੰਦ ਕਿਸਮਤ ਦੇ ਬਾਰੇ ਗੱਲਾਂ ਹੋਣਗੀਆਂ ਹੋਰ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਵਾਚੇ ਜਾਣਗੇ ਅੱਜ ਦਿਨ ਐਤਵਾਰ ਹੈ ਸੁਬਾਹ ਸੁਬਾਹ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਉਸ ਤੋਂ ਬਾਅਦ ਗੁਰੂ ਘਰ ਵੀ ਜਾਣਾ ਹੋਰ ਫੰਕਸ਼ਨ ਜਿਹੜੇ ਨੇ ਉਹ ਵੀ ਅਟੈਂਡ ਕਰਨੇ ਨੇ ਸੋ ਲੈਟਸ ਗੈਟ ਟੂ ਦਾ ਪੁਆਇੰਟ ਆਸਟ੍ਰੇਲੀਆ ਦੇ ਵਿੱਚ ਮੌਸਮ ਦਾ ਪ੍ਰਕੋਪ ਜਾਰੀ ਆ ਫਿਰ ਦੁਆਰਾ ਮੀਂਹ ਦੱਸੇ ਜਾ ਰਹੇ ਨੇ ਖਾਸ ਕਰਕੇ ਸਿਡਨੀ ਇਲਾਕੇ ਦੇ ਵਿੱਚ ਪਹਿਲੀ ਮਾਰ ਦੇ ਵਿੱਚ ਬਚਾਅ ਹੋਇਆ ਕਾਫੀ ਬਚਾਅ ਹੋ ਗਿਆ ਜਿੰਨਾ ਦੱਸਿਆ ਜਾ ਰਿਹਾ ਸੀ ਉਨਾ ਨਹੀਂ ਨੁਕਸਾਨ ਹੋਇਆ ਪਰ ਯੂ ਨੈਵਰ ਨੋ ਦੂਸਰੀ ਜਿਹੜੀ ਮੰਦਭਾਗੀ ਖਬਰ ਇਹ ਆ ਰਹੀ ਹੈ ਕਿ ਕੁਈਨਜ਼ਲੈਂਡ ਦੇ ਵਿੱਚ ਜਿਹੜੇ ਹੜ੍ਹ ਆਏ ਸੀ ਉਹਨਾਂ ਦੇ ਵਿੱਚ ਹੁਣ ਤੱਕ 11 ਮੌਤਾਂ ਹੋ ਚੁੱਕੀਆਂ ਨੇ ਕੁਛ ਲਾਸ਼ਾਂ ਜਿਹੜੀਆਂ ਨੇ ਹੋਰ ਬਰਾਮਦ ਹੋਈਆਂ ਨੇ ਖਾਸ ਕਰਕੇ ਬਜ਼ੁਰਗਾਂ ਦੀਆਂ ਹਜੇ ਕਲੀਨਅਪ ਜਾਰੀ ਹੈ ਮੇਰਾ ਬੇਟਾ ਗਿਆ ਹੋਇਆ ਕਲੀਨਅਪ ਦੇ ਲਈ SES ਦੇ ਵਿੱਚ ਅਤੇ ਦੱਸ ਰਿਹਾ ਸੀ ਕੱਲ੍ਹ ਕਿ ਮੈਸਿਵ ਡੈਮੇਜ ਮਤਲਬ ਬਹੁਤ ਜ਼ਿਆਦਾ ਡੈਮੇਜ ਹੋਇਆ ਆ ਅਤੇ ਕਲੀਨਅਪ ਚੱਲ ਰਿਹਾ ਸਰਵਿਸਿਜ਼ ਜਿਹੜੀਆਂ ਨੇ ਉਹ ਬਹਾਲ ਕੀਤੀਆਂ ਜਾ ਰਹੀਆਂ ਨੇ ਮੁਲਿੰਬਾ ਲਿਜ਼ਮੋਰ ਟੋਟਲੀ ਡਿਸਟਰੋਇਡ ਬਿਲਡਿੰਗਸ ਖੜੀਆਂ ਨੇ ਪਰ ਉੱਥੇ ਚੱਲ ਕੁਛ ਨਹੀਂ ਰਿਹਾ ਸਮਾਨ ਸਾਰਾ ਹੀ ਪਾਣੀ ਦੇ ਹੇਠਾਂ ਸਾਰੇ ਗਿੱਲਾ ਹੋ ਗਏ ਖਰਾਬ ਹੈ ਹੋਰ ਵੀ ਬਹੁਤ ਵਲੰਟੀਅਰ ਉੱਥੇ ਗਏ ਹੋਏ ਨੇ ਸੇਵਾ ਕਰ ਰਹੇ ਨੇ ਵਧੀਆ ਗੱਲ ਹੈ ਇਸ ਤਰ੍ਹਾਂ ਦੀ ਸੇਵਾ ਚਾਹੀਦੀ ਗਰਾਊਂਡ ਲੈਵਲ ਦੀ ਅਤੇ ਨਿਊ ਸਾਊਥ ਵੇਲਜ਼ ਦੀਆਂ ਜਿਹੜੀਆਂ ਸਾਰੀਆਂ ਸਰਵਿਸਿਜ਼ ਆ ਉਹ ਸਾਰੀਆਂ ਕੇਂਦਰਿਤ ਹੋਈਆਂ ਪਈਆਂ ਨੇ ਇਹਨਾਂ ਇਲਾਕਿਆਂ ਦੇ ਵਿੱਚ, ਹੜ੍ਹਮਾਰ ਇਲਾਕਿਆਂ ਦੇ ਵਿੱਚ। ਕੱਲ੍ਹ ਗੁਰੂ ਘਰ ਗ੍ਰਿਫਿਥ ਤੋਂ ਵੀ, ਗ੍ਰਿਫਿਥ ਦੀ ਕਮਿਊਨਿਟੀ ਤੋਂ ਵੀ ਫੋਨ ਆਇਆ ਸੀ ਅਤੇ ਉਹਨਾਂ ਨੇ ਵੀ ਸਮਾਨ ਭੇਜਣਾ ਅਤੇ ਉਹ ਵੀ ਆ ਰਿਹਾ ਸੇਵਾ ਵਾਸਤੇ, ਇਸ ਇਲਾਕੇ 'ਚ ਵੰਡਣ ਵਾਸਤੇ। ਸੋ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ, ਅਤੇ ਬਹੁਤ ਸਾਰੇ ਜਿਹੜੇ ਸੱਜਣ ਮਿੱਤਰ ਨੇ ਉਹ ਵੀ ਡੋਨੇਟ ਕਰ ਰਹੇ ਨੇ। ਤੁਸੀਂ ਸਿੱਧਾ ਵੀ ਸਰਵਿਸਿਜ਼ ਨੂੰ ਡੋਨੇਟ ਕਰ ਸਕਦੇ ਹੋ ਅਤੇ ਗੁਰੂ ਘਰ ਵੀ ਸਾਡੇ ਇੱਧਰ ਸੇਵਾ ਚੱਲ ਰਹੀ ਹੈ, ਸੋ ਇੱਧਰ ਵਾਇਆ ਇੱਧਰੋਂ ਵੀ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ। ਗੱਲ ਇਹ ਹੈ ਕਿ ਇੱਕ ਤਾਂ ਕੁਦਰਤੀ ਮਾਰ ਹੁੰਦੀ ਹੈ, ਇੱਕ ਹੁੰਦੀ ਹੈ ਬੰਦੇ ਦੀ ਮਾਰ, ਬੰਦਾ ਇੱਕ ਦੂਜੇ ਨੂੰ ਨੁਕਸਾਨ ਕਰਦਾ ਹੈ, ਰੱਬ ਦਾ ਝੱਲ ਹੋ ਜਾਂਦਾ, ਰੱਬ ਦੀ ਮਾਰ ਜਿਹੜੀ ਆ ਉਹ ਆਪੇ ਫਿਰ ਉਹਨੂੰ ਸੰਭਾਲ ਵੀ ਲੈਂਦਾ ਹੈ। ਰੋਸ ਨਹੀਂ ਹੁੰਦਾ ਰੱਬ ਦੇ, ਕਿਉਂਕਿ ਬਹੁਤ ਵੱਡੀ ਪਾਵਰ ਹੈ ਉਹ, ਕਿਹਨੂੰ ਫੜ ਲੈਣਾ ਜਾ ਕੇ, ਹੜ੍ਹ ਆਏ ਨੇ ਕੀ ਕਰ ਲੈਣਾ, ਇਹੀ ਕਹਿੰਦਾ, ਇਹੀ ਕਹਿ ਸਕਦੇ ਹਾਂ ਜੀ, ਪਾਣੀ ਰਾਹ ਲੱਭ ਲੈਂਦਾ। ਕੱਲ੍ਹ ਵੀ ਕਿਹਾ ਸੀ ਕਿ ਇਸ ਮੌਕੇ ਦੇ ਉੱਤੇ ਪੈਸਾ ਨਹੀਂ ਕੰਮ ਆਉਂਦਾ, ਦੁਨਿਆਵੀ ਚੀਜ਼ਾਂ ਨਹੀਂ ਕੰਮ ਆਉਂਦੀਆਂ, ਇਸ ਮੌਕੇ ਬੰਦੇ ਦਾ ਬੰਦਾ ਕੰਮ ਆਉਂਦਾ ਹੈ, ਔਰ ਬੰਦੇ ਜਿਹੜੇ ਕੰਮ ਵਾਲੇ ਉਹ ਗਏ ਹੋਏ ਨੇ ਸੇਵਾ ਕਰਨ। ਸੋ ਆਪਾਂ ਵੀ ਇਹ ਅਹਿਦ ਕਰੀਏ, ਆਪਣੇ ਮਨ ਦੇ ਵਿੱਚ ਰੱਖੀਏ ਕਿ ਸੇਵਾ ਦੀ ਆਦਤ ਪਾਈਏ, ਫਿਰ ਦਿਲ ਕਰਦਾ ਕਿ ਅਸੀਂ ਕਿਸੇ ਦੀ ਸੇਵਾ ਕਰਨ ਜਾਈਏ। ਜੇ ਅਸੀਂ ਆਦਤ ਹੀ ਨਹੀਂ ਪਾਣੀ, ਲਾ ਆਪਾਂ ਕੀ ਕਰਨਾ, ਹੁਣ ਜਾਈਦਾ, ਅਸੀਂ ਦੇਖਦੇ ਹਾਂ ਆਰਾਮ ਨਾਲ ਜਾ ਕੇ ਉੱਥੇ ਗੁਰੂ ਘਰ ਮੱਥਾ ਟੇਕ ਕੇ ਬਹਿ ਜਾਈਦਾ, ਇੱਧਰ ਉੱਧਰ ਦੇਖੀ ਜਾਈਦਾ, ਸੋਚੀ ਜਾਈਦਾ, ਗੱਲਾਂ ਕਰੀ ਜਾਈਦੀਆਂ, ਭਾਈ ਸਾਹਿਬ ਪਾਠ ਪੜ੍ਹ ਰਹੇ ਹੁੰਦੇ ਆ, ਕੀਰਤਨੀ ਜਥਾ ਕੀਰਤਨ ਕਰ ਰਿਹਾ ਹੁੰਦਾ, ਸ਼ਬਦ ਦੇ ਵਿੱਚ ਜੁੜਨ ਦੀ ਬਜਾਏ ਅਸੀਂ ਉਹਨਾਂ ਦੀਆਂ ਊਣਤਾਈਆਂ ਦੇਖ ਰਹੇ ਹੁੰਦੇ ਹਾਂ ਕਿ ਆਪਾਂ ਨੁਕਤਾਚੀਨੀ ਕਿਹੜੀ ਕਰਨੀ ਆ। ਕਈ ਸ਼ਖਸ ਕੀਰਤਨ ਕਰਦੇ ਕਰਦੇ ਹੀ ਇੱਕ ਦੂਜੇ ਨੂੰ, ਲੈ ਆਹ ਕਿੱਦਾਂ ਹੋ ਜਾਂਦਾ, ਆਹ ਤਾਂ ਐਵੇਂ ਬੋਲੀ ਜਾਂਦਾ, ਇਹਨੂੰ ਕਿਆ ਪਤਾ ਇੱਦਾਂ ਹੁੰਦੀ ਆ, ਬੈਠੇ ਬੈਠੇ ਪਿੱਛੇ ਬੈਕ ਬੈਂਚ ਵਾਲੇ ਜਿੱਦਾਂ ਕਲਾਸ 'ਚ ਹੁੰਦੇ ਆ, ਫਿਰ ਕੋਈ ਸੇਵਾ ਨਹੀਂ ਕਰਨੀ, ਬਾਹਰ ਆ ਕੇ ਦੇਖੀ ਜਾਣਾ। ਬਸ ਜੀ ਲੰਗਰ ਸਾਦਾ ਹੋਣਾ ਚਾਹੀਦਾ ਜੀ, ਇਹ ਇੰਨਾ ਕਰਨ ਦੀ ਲੋੜ ਨਹੀਂ ਹੈਗੀ ਜੀ, ਆਹ ਐਂ ਨਹੀਂ ਹੋਣਾ ਚਾਹੀਦਾ, ਉਹ ਨਹੀਂ ਹੋਣਾ ਚਾਹੀਦਾ। ਇਹ ਵਰਤਾਰਾ ਜਿਹੜਾ ਹੈ ਨਾ, ਇਹ ਘਾਤਕ ਹੈ। ਸੇਵਾ ਕਦੇ ਨਹੀਂ ਕਰਨੀ ਉਹਨਾਂ ਨੇ, ਉਹ ਨੁਕਤਾਚੀਨੀਆਂ ਕਰਨੀਆਂ ਅਤੇ ਬਾਹਰ ਖੜ੍ਹ ਕੇ ਚਾਹ ਦਾ ਕੱਪ ਪੀ ਕੇ ਉੱਥੇ ਹੀ ਕੱਪ ਛੱਡ ਕੇ ਚਲੇ ਜਾਣਾ, ਉਹ ਵੀ ਨਹੀਂ ਚੱਕ ਕੇ ਰੱਖਣਾ ਅਤੇ ਸਾਰਿਆਂ ਨੂੰ ਵੱਧ ਨੁਕਤੇ। ਮਤਲਬ ਮੈਂ ਸੇਵਾ ਦੇ ਕੋਨਸੈਪਟ ਦੀ ਗੱਲ ਕਰ ਰਿਹਾ ਕਿ ਜਦੋਂ ਫਿਰ ਭੀੜ ਪੈਂਦੀ ਆ, ਉਹਨਾਂ ਨੂੰ ਕਿਸੇ ਬੰਦਿਆਂ ਦੀ ਲੋੜ ਹੁੰਦੀ ਆ, ਤਾਂ ਫਿਰ ਭਾਲਦੇ ਨੇ ਵੀ ਸਾਡੀ ਹੈਲਪ ਕਰੋ ਆ ਕੇ। ਮੈਂ ਇੱਥੇ ਇੱਕ ਗੱਲ ਦੱਸ ਦੇਣਾ ਚਾਹੁੰਦਾ ਕਿ ਸੇਵਾ ਜਿਹੜੀ ਆ ਇਕੱਲੇ ਗੁਰੂ ਘਰਾਂ 'ਚ ਨਹੀਂ, ਗੁਰੂ ਘਰਾਂ 'ਚ ਤਾਂ ਆਪਾਂ ਸਿੱਖਣ ਜਾਣਾ ਵੀ ਸੇਵਾ ਕਰਨੀ ਕਿੱਦਾਂ ਹੈ, ਆਪਣੇ ਆਪ ਨੂੰ ਯੂਸ ਟੂ ਕਰਨ ਜਾਣਾ, ਉਹ ਸਕੂਲ ਹੈ ਸਾਡਾ, ਉੱਥੋਂ ਆਪਾਂ ਸਿੱਖਣੀ ਆ, ਇੱਕ ਥਾਂ ਹੈ ਸਿੱਖਣ ਵਾਸਤੇ। ਅਸਲ ਦੇ ਵਿੱਚ ਸੇਵਾ ਬਾਹਰ ਕਰਨੀ ਹੈ ਭਾਈ ਘਨੱਈਆ ਜੀ ਵਾਂਗਰ, ਗੁਰੂ ਸਾਨੂੰ ਸੇਵਾ ਕਰਨੀ ਸਿਖਾਲਦਾ ਆ, ਨਾ ਕਿ ਉਹ ਸਾਨੂੰ ਕਹਿੰਦਾ ਵੀ ਮੇਰੀ ਟਹਿਲ ਸੇਵਾ ਕਰੀ ਜਾਓ, ਮੇਰੇ ਦੁਆਲੇ ਘੁੰਮੀ ਜਾਓ, ਇੱਦਾਂ ਨਹੀਂ ਕਹਿ ਰਿਹਾ ਉਹ। ਗੁਰੂ ਕਹਿ ਰਿਹਾ ਕਿ ਤੁਸੀਂ ਮਨ ਮੇਰੇ 'ਚ ਰੱਖੋ, ਪਰ ਸੇਵਾ ਜਿਹੜੀ ਆ ਉਹ ਦੁਨੀਆ ਦੇ ਵਿੱਚ ਕਰੋ ਹਰ ਜੀਵ ਦੀ। ਸੋ ਜਦੋਂ ਸਾਡੇ ਅੰਦਰ ਸੇਵਾ ਦੀ ਭਾਵਨਾ, ਸੇਵਾ ਇੱਕ ਪਹਿਲਾ ਪੁਆਇੰਟ ਹੈ, ਸੇਵਾ ਨੂੰ ਪੜਦਾਦਾ ਕਿਹਾ ਗਿਆ ਹੈ ਮੁਕਤੀ ਦਾ, ਇਹ ਕਿਤੇ ਤੁਹਾਨੂੰ ਕੋਨਸੈਪਟ ਦੱਸਾਂਗੇ, ਬਾਣੀ ਦੇ ਵਿੱਚ ਹੀ ਆਉਂਦਾ ਹੈ ਕਿ ਜੇ ਆਪਾਂ ਲਾਈਨੇ ਪੜਦਾਦਾ ਦਾਦਾ ਬਾਪ ਪੁੱਤਰ, ਅਤੇ ਜੇ ਪੁੱਤਰ ਮੁਕਤੀ ਹੈ ਮੋਕਸ਼ ਹੈ, ਤਾਂ ਉਸ ਮੋਕਸ਼ ਦਾ ਪੜਦਾਦਾ ਸੇਵਾ ਆ, ਸੇਵਾ ਤੋਂ ਸ਼ੁਰੂ ਹੁੰਦੀ ਆ ਅਸਲ ਦੇ ਵਿੱਚ, ਮਨ ਦੀ ਜਿਹੜੀ ਕਲੀਨਅਪ ਹੈ ਨਾ ਉਹ ਸੇਵਾ ਤੋਂ ਸ਼ੁਰੂ ਹੁੰਦੀ ਆ। ਇਹ ਕੋਨਸੈਪਟ ਗੁਰਬਾਣੀ ਦੇ ਨੇ, ਇਹਦੇ ਗੁਰਬਾਣੀ ਦੇ ਵਿੱਚ ਸ਼ਬਦ ਵੀ ਆਉਂਦੇ ਨੇ, ਡਿਟੇਲ 'ਚ ਕਿਤੇ ਦੱਸਾਂਗੇ। ਸੋ ਬਹੁਤ ਸਾਰੇ ਬਜ਼ੁਰਗ ਪਤਾ ਲੱਗਾ ਕਿ ਜਿਹੜੇ ਇਕੱਲੇ ਰਹਿੰਦੇ ਆ ਆਊਟ ਇਨ ਦ ਬੁਸ਼ ਜਾਂ ਕੰਟਰੀ ਏਰੀਆ 'ਤੇ, ਪਾਣੀ ਆਇਆ ਉਹਨਾਂ ਨੂੰ ਪਤਾ ਨਹੀਂ ਲੱਗਿਆ ਰਾਤ ਨੂੰ ਕਿ ਪਾਣੀ ਚੜ੍ਹ ਗਿਆ, ਕਿਉਂਕਿ ਉਹ ਪਾਣੀ ਚੜ੍ਹਨ ਦੀ ਆਵਾਜ਼ ਨਹੀਂ ਆਉਂਦੀ, ਹੌਲੀ ਹੌਲੀ ਚੜ੍ਹਦਾ ਪਾਣੀ, ਉਹਦੀ ਕੋਈ ਆਵਾਜ਼ ਨਹੀਂ ਆਉਂਦੀ, ਅਤੇ ਉਹ ਅੰਦਰੇ ਹੀ ਵਿਚਾਰੇ ਡੁੱਬ ਗਏ। ਪਤਾ ਨਹੀਂ ਹਜੇ ਕਿੰਨੀਆਂ ਲਾਸ਼ਾਂ ਨਿਕਲਣੀਆਂ ਨੇ, ਕਿੰਨੀਆਂ ਮੌਤਾਂ ਨਿਕਲਣੀਆਂ ਨੇ, ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ। ਕਈ ਵਾਰੀ ਸੁਣਨ 'ਚ ਆਇਆ ਕਿ ਇੱਧਰ ਬੇਟ ਇਲਾਕੇ ਦੇ ਵਿੱਚ ਜਾਂ ਪਹਾੜਾਂ ਦੇ ਇਲਾਕੇ, ਚੋਆਂ ਦੇ ਇਲਾਕੇ ਦੇ ਵਿੱਚ ਰਾਤ ਨੂੰ ਬੜੇ ਸੋਹਣੇ ਸੁੱਤੇ ਸੀ, ਪਹਾੜਾਂ 'ਚ ਮੀਂਹ ਕਿਤੇ ਰਾਤੀ ਜ਼ਿਆਦਾ ਪੈ ਗਿਆ, ਅਤੇ ਦਿਨਾਂ ਨੂੰ ਪਤਾ ਲੱਗਾ ਕਿ ਚੋਅ ਚੜ ਗਿਆ, ਅਤੇ ਜਦੋਂ ਸਵੇਰ ਨੂੰ ਮੰਜੇ ਤੋਂ ਪੈਰ ਥੱਲੇ ਲੱਗੇ ਤਾਂ ਪਾਣੀ ਦੇ ਵਿੱਚ, ਕਿਉਂਕਿ ਪਾਣੀ ਚੜ ਗਿਆ। ਪਾਣੀ ਦੇ ਆਉਣ ਦੀ ਆਵਾਜ਼ ਨਹੀਂ ਆਉਂਦੀ ਜੇ ਸਲੋਅ ਹੋਵੇ, ਜੇ ਰਸ਼ ਕਰ ਰਿਹਾ ਕਿਤੇ ਫੇਰ ਆਉਂਦੀ ਆ। ਸੋ ਸੇਵਾ ਦੇ ਜਿਹੜੇ ਕੌਨਸੈਪਟ ਹੈ ਉਹ ਆਪਾਂ ਕਈ ਵਾਰੀ ਕਲੀਅਰ ਵੀ ਕੀਤੇ ਆ। ਅਤੇ ਦੂਸਰੇ ਪਾਸੇ ਜਿਹੜਾ ਬੰਦੇ 'ਤੇ ਨੁਕਸਾਨ ਕਰ ਰਿਹਾ ਹੈ, ਜੀ ਉੱਥੇ ਲੜਾਈ ਲੱਗੀ ਹੋਈ ਆ, ਸ਼ਹਿਰਾਂ ਦੇ ਸ਼ਹਿਰ ਤਬਾਹ ਹੋ ਰਹੇ ਨੇ, ਦੋਨਾਂ ਧਿਰਾਂ ਦਾ ਹੀ ਵੱਡਾ ਕਸੂਰ ਹੈ, ਕੀ ਕਹਿ ਸਕਦੇ ਹਾਂ, ਬਾਹਰਲਿਆਂ ਦਾ ਕਸੂਰ ਹੈ, ਬਲਦੀ 'ਤੇ ਤੇਲ ਪਾਈ ਜਾ ਰਹੇ ਨੇ, ਉਹਨਾਂ ਨੂੰ ਹਥਿਆਰ ਦੇਈ ਜਾ ਰਹੇ ਨੇ, ਉੱਥੇ ਹੋਰ ਲੜਨ ਨੂੰ ਬੰਦੇ ਭੇਜੇ ਜਾ ਰਹੇ ਨੇ, ਜਿਹੜੀਆਂ ਫੌਜਾਂ ਆ ਸ਼ਹਿਰ ਖਾਲੀ ਕਰਾ ਰਹੀਆਂ ਨੇ, ਢਾ ਰਹੀਆਂ ਨੇ, ਬੰਬ ਸੁੱਟ ਰਹੀਆਂ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਿਟੀਜ਼ਨ ਕਿਹੜਾ ਆ ਅਤੇ ਲੜਾਕਾ ਕਿਹੜਾ ਆ। ਸੋ ਇਹਦੇ ਟੈਕਟਿਕਸ ਦੀ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਫਿਰ ਵੀ ਗੱਲ ਕਰਾਂਗੇ ਕਿ ਮਨੁੱਖੀ ਢਾਲ ਬਣਾਈ ਜਾ ਰਹੀ ਆਪਣੀਆਂ ਲੜਾਈਆਂ ਜਿੱਤਣ ਨੂੰ, ਇਹ ਵੀ ਇੱਕ ਟੈਕਟਿਕ ਵਰਤਿਆ ਜਾ ਰਿਹਾ ਉਸ ਲੜਾਈ ਦੇ ਵਿੱਚ। ਜਿਹੜੇ ਲੋਕਾਂ ਦੇ ਘਰ ਢਹਿ ਗਏ, ਜਿਹੜੇ ਸ਼ਹਿਰ ਢਹਿ ਗਏ, ਤਸਵੀਰਾਂ ਦੇਖ ਰਹੇ, ਉਹਨਾਂ ਨੂੰ ਮੁੜ ਕੇ ਨਹੀਂ ਮਿਲਣੇ, ਉਹ ਖਾਲੀ ਇਲਾਕੇ ਖਾਲੀ ਹੋ ਰਹੇ ਨੇ, ਖਾਲੀ ਕਰਾ ਰਹੇ ਨੇ ਉਹ ਇਲਾਕੇ। ਸੋ ਇਹ ਜਿਹੜਾ ਕਹਿਰ ਹੈ, ਇਹ ਕਹਿਰ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਬਾਬਰ ਨੇ ਕਹਿਰ ਕੀਤਾ ਸੀ, ਹਿੰਦੁਸਤਾਨ ਡਰਾਇਆ। ਅਤੇ ਹੁਣ ਜਿਹੜਾ ਇਹ ਕਹਿਰ ਹੈ, ਇਹ ਵੱਡੀਆਂ ਤਾਕਤਾਂ ਜਿਹੜੀਆਂ ਨੇ ਉਹ ਢਾ ਰਹੀਆਂ ਨੇ। ਮੈਂ ਕੱਲਾ ਰੂਸ ਨੂੰ ਨਹੀਂ ਇਹਦਾ ਜ਼ਿੰਮੇਵਾਰ ਸਮਝਦਾ, ਜਿਨ੍ਹਾਂ ਨੇ ਪਿੱਛੋਂ ਫੂਕ ਛਕਾਈ ਆ ਉਹਨਾਂ ਦਾ ਵੀ ਉਨਾ ਹੀ ਉਹਦੇ ਨਾਲ ਵੱਡਾ ਰੋਲ ਹੈ। ਜਿਹੜੇ ਇਲਾਕੇ ਹੁਣ ਰੂਸ ਕਬਜ਼ਾ ਕਰ ਰਿਹਾ, ਢਾ ਰਿਹਾ ਆ, ਇੱਕ ਟਾਈਮ ਦੇ ਉੱਤੇ ਇਹ ਪਿਛਲੇ 200-300 ਸਾਲ ਦੇ ਵਿੱਚ ਇਹ ਸਾਰੇ ਯੂਕਰੇਨ ਨੂੰ ਦਾਨ ਦਿੱਤੇ ਹੋਏ ਆ, ਰਸ਼ੀਆ ਦੇ ਹੀ ਇਲਾਕੇ ਆ ਜਿਹੜੇ ਰਸ਼ੀਆ ਨੇ ਯੂਕਰੇਨ ਨੂੰ ਦਿੱਤੇ ਹੋਏ ਸੀ ਭਾਈਬੰਦੀ 'ਚ। ਅਤੇ ਹੁਣ ਉਹਨਾਂ ਭਾਈਆਂ ਨੂੰ ਲੜਾ ਕੇ, ਇੱਕ ਦੂਜੇ ਦੇ ਦੁਸ਼ਮਣ ਬਣਾ ਕੇ, ਗੁਆਂਢ 'ਚ ਜਿੱਦਾਂ ਪਾਕਿਸਤਾਨ ਅਤੇ ਇੰਡੀਆ ਨੂੰ ਬਣਾਇਆ ਹੋਇਆ ਇਹਨਾਂ ਨੇ, ਪੱਛਮੀ ਨੈਰੇਟਿਵ ਨੇ, ਪੱਛਮੀ ਸੋਚ ਨੇ, ਐਨ ਉਹੀ ਚੀਜ਼ ਇੰਡੀਆ ਪਾਕਿਸਤਾਨ ਵਾਲੀ ਰੂਸ ਯੂਕਰੇਨ ਦੀ ਕਰਵਾ ਦਿੱਤੀ ਦੋ ਭਰਾਵਾਂ ਦੀ। ਤੁਸੀਂ ਅੰਦਾਜ਼ਾ ਲਾ ਲਓ ਕਿ ਕਿੱਡੇ ਵੱਡੇ ਵੱਡੇ ਇਲਾਕੇ ਰੂਸ ਨੇ ਦਾਨ ਕੀਤੇ ਹੋਏ ਨੇ ਯੂਕਰੇਨ ਨੂੰ, ਅਤੇ ਉਹੀ ਇਲਾਕੇ ਹੁਣ ਛਡਵਾ ਰਿਹਾ। ਕਿੰਨੇ ਨਿਊਕਲੀਅਰ ਸਟੇਸ਼ਨ ਜਿਹੜੇ ਨੇ, 4 ਵੱਡੇ ਨਿਊਕਲੀਅਰ ਸਟੇਸ਼ਨ ਰਸ਼ੀਆ ਨੇ ਉੱਥੇ ਲਾਏ ਹੋਏ ਨੇ, ਕਿੰਨਾ ਇਨਫਰਾਸਟ੍ਰਕਚਰ ਬਣਾਇਆ ਹੋਇਆ, ਬਿਜਲੀ ਸਾਰੀ ਗ੍ਰਿੱਡ ਲਾਈ ਹੋਈ ਹੈ, ਇੱਕ ਦੂਜੇ ਦੇ ਫਾਇਦਾ ਕਰ ਰਹੇ ਨੇ ਸੀਗੇ, ਹੁਣ ਉਹੀ ਇੱਕ ਦੂਜੇ ਦਾ ਨੁਕਸਾਨ ਕਰ ਰਹੇ ਨੇ। ਚੁੱਕ ਜਿਹੜੀ ਚੁੱਕ ਹੈ ਉਹ ਸਕੇ ਭਰਾਵਾਂ ਨੂੰ ਪਾੜਦੀ ਹੈ, ਇਸ ਤਰ੍ਹਾਂ ਪਾੜਦੀ ਹੈ। ਨੁਕਸਾਨ ਕਿਹਦਾ ਹੋ ਰਿਹਾ? ਭਰਾਵਾਂ ਦਾ ਹੀ ਨੁਕਸਾਨ ਹੋ ਰਿਹਾ। ਕਦੋਂ ਉੱਠਣਾ ਯੂਕਰੇਨ ਦੇ ਲੋਕਾਂ ਨੇ? ਉਹਨਾਂ ਨੂੰ ਥਾਂ ਹੀ ਨਹੀਂ ਮਿਲਣੇ, ਉਹਨਾਂ ਦੇ ਘਰੇ ਹੀ ਨਹੀਂ ਮਿਲਣੇ ਜਿੱਥੇ ਉਹ ਰਹਿ ਰਹੇ ਆ। ਸਾਰੇ ਜਿਹੜੇ ਯੂਰਪ ਨੂੰ ਚਲੇ ਗਏ ਆ, 2-3 ਮਿਲੀਅਨ ਹੋ ਜਾਣਾ ਇਨ ਦਾ ਐਂਡ, 3 ਤੋਂ ਵੀ ਜ਼ਿਆਦਾ, ਉਹਨਾਂ 'ਤੇ ਮੁੜ ਥੋੜ੍ਹਾ ਹੋਣਾ ਮੁੜ ਕੇ। ਜਦੋਂ ਮੁੜ ਨਹੀਂ ਹੋਣਾ, ਉੱਥੇ ਕੈਂਪ ਲੱਗਣੇ, ਉਹਨਾਂ 'ਚੋਂ ਰਿਕਰੂਟ ਕਰ ਕਰਕੇ ਪੱਛਮ ਨੇ ਫਿਰ ਇੱਥੇ ਭੇਜਣੇ ਆ ਲੜਨ ਨੂੰ, ਉਹ ਵੀ ਮਰਵਾਉਣੇ ਆ, ਉਹਨਾਂ ਨੂੰ ਰੋਟੀਆਂ ਥੋੜ੍ਹਾ ਦੇਣੀਆਂ ਉੱਥੇ, ਉਹਨਾਂ ਨੇ ਵੀ, ਉਹਨਾਂ ਦਾ ਵੀ ਲਾਲਚ ਹੈ, ਇੱਦਾਂ ਹੀ ਹੋਈ ਆ, ਇੱਦਾਂ ਹੀ ਹੁੰਦੀ ਆ, ਚੱਕ ਚੱਕ ਕੇ ਉਹਨਾਂ ਨੂੰ ਮੁੜ ਕੇ ਫਿਰ ਭੇਜਦੇ ਆ, ਹਥਿਆਰ ਦੇ ਕੇ ਟ੍ਰੇਨਿੰਗ ਕਰ ਕਰਕੇ ਫ੍ਰੀ ਵੰਡ ਰਹੇ ਆ। ਉਹੀ ਲੋਕ ਜਿਹੜੇ ਕਹਿੰਦੇ ਟੈਰੋਰਿਜ਼ਮ ਹੈ, ਹਥਿਆਰ ਨਹੀਂ ਦੇਣੇ ਇਹਨਾਂ ਨੂੰ, ਇਹ ਨਹੀਂ ਕਰਨਾ ਉਹ ਨਹੀਂ ਕਰਨਾ, ਉਹੀ ਹੁਣ ਆਪ ਹੀ ਹਥਿਆਰ ਵੰਡ ਰਹੇ ਨੇ, ਆਪ ਹੀ ਰਿਕਰੂਟ ਕਰ ਰਹੇ ਨੇ, ਵੀਜ਼ੇ ਦਾਓ ਜੀ ਲੜੋ ਜਾ ਕੇ। ਲੜਾਈ ਨੂੰ ਰੋਕਣਾ ਚਾਹੀਦਾ ਕਿ ਬਲਦੀ 'ਤੇ ਤੇਲ ਪਾਉਣਾ ਚਾਹੀਦਾ? ਸੋ ਪਿਆਰਿਓ, ਇਹ ਸੀ ਅੱਜ ਦਾ ਵਿਚਾਰ, ਅਤੇ ਵਿਚਾਰ ਕਰਦੇ ਕਈ ਵਾਰੀ ਇਮੋਸ਼ਨ ਵੀ ਹੁੰਦਾ ਆ, ਹੋਣਾ ਚਾਹੀਦਾ ਵੀ ਆ, ਕੋਈ ਗੱਲ ਨਹੀਂ, ਅਗਰ ਨੈਰੇਟਿਵ ਨਹੀਂ ਚੰਗਾ ਲੱਗਿਆ ਤਾਂ ਕੋਈ ਪ੍ਰੋਬਲਮ ਨਹੀਂ। ਸੁਖਜੀਵਨ ਗਰੇਵਾਲ ਜੀ, GS ਚਾਲ, ਨਿਸ਼ਾਨ ਅਮਰਕੋਟ, ਜਸਵੰਤ ਰਾਏ ਮੈਲਬਨ ਤੋਂ, ਕੁਲਵੀਰ ਸੰਧੂ ਕਨੇਡਾ ਵਾਲੇ, ਬਪਿੰਦਰ ਜੰਡੂ ਜੀ ਪ੍ਰੋਗਰਾਮ ਦੇ ਵਿੱਚ, ਜਗਦੀਪ ਗਿੱਲ ਸ਼ਾਮਿਲ ਹੋ ਚੁੱਕੇ ਨੇ, ਸਾਰਿਆਂ ਦੇ ਆਪਾਂ ਮੈਸੇਜ ਪੜ੍ਹਦੇ ਹਾਂ, ਤੁਸੀਂ ਵੀ ਜ਼ਰੂਰ ਭੇਜੋ ਅਤੇ ਆਪਾਂ ਸਾਂਝਾ ਪਾਈਏ। ਇੱਕ ਗੀਤ ਆਇਆ ਗੁਰਜੈਜ਼ ਦਾ, ਨੌਜਵਾਨ ਨੂੰ ਮੈਂ ਜਾਣਦਾ ਬਹੁਤ ਚੰਗੀ ਤਰ੍ਹਾਂ, ਇਹ ਜਦੋਂ ਸਤਿੰਦਰ ਸਰਤਾਜ ਅਸੀਂ ਲਾਂਚ ਕੀਤਾ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰੀ, ਆਸਟ੍ਰੇਲੀਆ ਕੀ ਵਰਲਡ ਦੇ ਵਿੱਚ ਹੀ, ਤਾਂ ਇਹ ਗੁਰਜਾਜ ਸਤਿੰਦਰ ਸਰਤਾਜ ਦੀ ਟੀਮ 'ਚ ਸੀਗਾ, ਸਿੰਗਰ, ਵੋਕਲ ਸਿੰਗਰ, ਅਤੇ ਇਹਦੇ ਵੇਲਾ ਵੇਲਾ ਗੀਤ ਕੱਢਦਾ ਹੈ, ਅਤੇ ਉਹ ਆਪਾਂ ਇਹਦਾ ਗੀਤ ਸੁਣਦੇ ਹਾਂ, ਚਿੱਟਾ ਕੁੜਤਾ। ਇਹ ਅਸਲ ਦੇ ਵਿੱਚ ਜਿਹੜਾ ਗੀਤ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਨਾ, ਇਹ ਮੁਲਤਾਨੀ ਇਲਾਕਾ, ਮੁਲਤਾਨ ਦਾ ਆ ਅਸਲ ਦੇ ਵਿੱਚ, ਉਹ ਸਟਾਈਲ ਹੈ, ਉੱਥੇ ਇੱਦਾਂ ਬੋਲਦੇ ਨੇ, ਉੱਥੇ ਦੇ ਗੀਤ ਇਹ ਉੱਥੋਂ ਦਾ ਹੀ ਗੀਤ ਹੈ ਮੈਨੂੰ ਲੱਗਦਾ, ਅਤੇ ਇਹ ਗੀਤ ਆਪਾਂ ਸੁਣਦੇ ਹਾਂ। ਵੈਸੇ ਇਹ ਲਵੀ ਟਿੱਬੀ ਨੇ ਗੀਤ ਲਿਖਿਆ ਆ, ਪਰ ਇਹਦਾ ਸਟਾਈਲ ਜਿਹੜਾ ਆ ਉਹ ਪਾਕਿਸਤਾਨੀ ਪੰਜਾਬੀ ਜਿਹੜਾ ਢੋਲਾ ਆ ਉਸ ਦੇ ਨਾਲ ਮਿਲਦਾ ਜੁਲਦਾ ਆ।
ਚਿੱਟਾ ਕੁੜਤਾ ਮਾਵਾਂ ਲੱਗਿਆਂ ਮੈਂ ਬਹੁਤ ਢੂੰਡਿਆ ਨਾ ਮੇਰਾ ਢੋਲਾ ਲੱਭਿਆ, ਚਿੱਟੇ ਕੁੜੀ ਤੇ ਵੱਟ ਕੋਈ ਨਾ, ਚਿੱਟੇ ਕੁੜੀ ਤੇ, ਚਿੱਟੇ ਕੁੜੀ ਤੇ ਵੱਟ ਕੋਈ ਨਾ, ਵਿਛੋੜੇ ਨਾਲੋਂ ਗੈਰੀ ਢੋਲਾ ਸਾਥੀ ਕੋਈ ਨਾ, ਚਿੱਟਾ ਕੁੜਤਾ ਢੋਲਾ ਤੇਰੀ ਖੁਸ਼ਬੋ, ਚਿੱਟਾ ਕੁੜਤਾ
ਮੌਸਮ ਦੀ ਜਾਣਕਾਰੀ ਸਾਂਝੀ ਕਰਦੇ ਹਾਂ। ਸਿਡਨੀ ਦੇ ਵਿੱਚ ਅੱਜ ਮੀਂਹ ਦੱਸਿਆ ਜਾ ਰਿਹਾ, 23 ਡਿਗਰੀ ਤਾਪਮਾਨ। ਜਗਿੰਦਰ ਸੋਈ ਸਾਹਿਬ ਉੱਥੋਂ ਜੁੜ ਚੁੱਕੇ ਨੇ ਅਤੇ ਗਿਆਨੀ ਜੀ ਤੋਂ ਪੁੱਛਾਂਗੇ ਕਿ ਮੀਂਹ ਪੈ ਰਿਹਾ ਜਾਂ ਨਹੀਂ ਪੈ ਰਿਹਾ। ਸਾਡੇ ਵੀ ਦਿਨ ਸਾਫ਼ ਚੜਿਆ ਸੀ ਪਰ ਇੱਕਦਮ ਬੱਦਲ ਹੋ ਗਏ ਨੇ। ਮੈਲਬਨ ਦੇ ਵਿੱਚ ਹਲਕਾ ਸ਼ਾਵਰ ਦੱਸਿਆ ਜਾ ਰਿਹਾ, 20 ਡਿਗਰੀ ਤਾਪਮਾਨ। ਬ੍ਰਿਸਬਨ ਦੇ ਵਿੱਚ ਗਰਮੀ ਅਤੇ ਉਸ ਤੋਂ ਬਾਅਦ ਮੀਂਹ ਪਏਗਾ, ਥੰਡਰਸਟੋਰਮ। 32 ਡਿਗਰੀ ਪਰਥ ਦੇ ਵਿੱਚ, 34 ਡਿਗਰੀ ਗਰਮ, ਅਤੇ ਐਡਲੇਡ ਦੇ ਵਿੱਚ 24 ਡਿਗਰੀ। ਦਿਨ ਤਕਰੀਬਨ ਸਾਫ਼ ਰਹੇਗਾ। ਕੈਨਬਰਾ ਦੇ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ, 25 ਡਿਗਰੀ, ਅਤੇ ਡਾਰਵਿਨ ਦੇ ਵਿੱਚ 33 ਡਿਗਰੀ ਗਰਜ ਨਾਲ ਛਿੱਟਾਂ ਜੀ। ਅਤੇ ਚਲੋ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ 14 ਡਿਗਰੀ ਹੈ ਇਸ ਵੇਲੇ, ਹਲਕੀ ਧੁੰਦ ਪਈ ਹੋਈ ਆ, ਔਰ ਦਿਨਾਂ ਨੂੰ 25 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਹੁਣ ਆਪਾਂ ਸੁਨੇਹੇ ਪੜ੍ਹਦੇ ਹਾਂ। ਨਿਸ਼ਾਨ ਅਮਰਕੋਟ ਜੀ, ਕੀ ਹਾਲ ਚਾਲ ਹੈ ਪਿਆਰੇ, ਉਹ ਠੀਕ ਠਾਕ ਹੋ। ਜਸਵੰਤ ਰਾਏ ਮੈਲਬਨ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੁਲਵੀਰ ਸਿੰਘ ਜੀ ਸੰਧੂ, ਹਾਂਜੀ ਕੀ ਹਾਲ ਹੈ ਪਿਆਰੇ, ਉਹ ਕੈਨੇਡਾ ਵਾਲਿਓ, ਠੀਕ ਠਾਕ ਹੋ। ਸੁਖਜੀਵਨ ਗਰੇਵਾਲ ਜੀ, ਤੁਹਾਡਾ ਕੱਲ੍ਹ ਵੀ ਮੈਸੇਜ ਮਿਲ ਗਿਆ ਸੀ ਅਤੇ ਤੁਸੀਂ ਪੋਡਕਾਸਟ 'ਤੇ ਸੁਣਿਆ, ਅਤੇ ਅੱਜ ਵੀ ਕਹਿੰਦੇ ਤੁਸੀਂ ਫੱਟੇ ਚੱਕੀ ਚੱਲੋ, ਜੇ ਕਿਸੇ ਨੂੰ ਪਸੰਦ ਨਾ ਆਇਆ ਤਾਂ ਇਹਦੇ ਵਿੱਚ RSS ਦੀ ਸਾਜਿਸ਼ ਹੈ। ਵਿਚਾਰ ਬਹੁਤ ਵਧੀਆ ਸੀ ਜੀ, ਥੈਂਕ ਯੂ ਜੀ, ਸ਼ੁਕਰਾਨਾ। ਅਤੇ ਜੋਗਿੰਦਰ ਸੋਈ ਭਾਅ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ। ਅਤੇ ਘਰ ਘਰ ਚੱਲੀ ਗੱਲ, ਆਸਟ੍ਰੇਲੀਆ 'ਚ ਗਿਆਨੀ ਕਰਦਾ ਮਸਲਿਆਂ ਦੇ ਹੱਲ। ਠੀਕ ਹੈ। ਤੇ ਗਿਆਨੀ ਜੀ ਕਹਿੰਦੇ ਤੁਸੀਂ ਨੀਂਦ ਬਾਰੇ ਜੋ ਸੁਝਾਅ ਦਿੱਤਾ, ਜੇਕਰ ਸੌਣ ਸਮੇਂ ਜਲਦੀ ਨੀਂਦ ਨਹੀਂ ਆਉਂਦੀ ਤਾਂ ਕੋਈ ਕਿਤਾਬ ਪੜ੍ਹਨ ਲੱਗ ਜਾਵੋ, ਫੱਟ ਨੀਂਦ ਆ ਜਾਵੇਗੀ। ਇਟ ਵਰਕਸ। ਅਤੇ ਬਹੁਤ ਬਹੁਤ ਧੰਨਵਾਦ ਗਿਆਨੀ ਜੀ ਦਾ ਕਿ ਮਸਲਾ ਉਹਨਾਂ ਨੇ ਹੱਲ ਕੀਤਾ, ਅਤੇ ਇੱਕ ਸ਼ੇਅਰ ਉਹਨਾਂ ਨੇ ਸਾਂਝਾ ਕੀਤਾ ਜਿਹੜਾ ਗਿਆਨੀ ਜੀ ਤੋਂ ਹੀ ਆਪਾਂ ਸੁਣਾਂਗੇ। ਅਤੇ ਦੇਖੋ ਵੱਡੇ ਵੱਡੇ ਮਸਲੇ ਜਿਹੜੇ ਨੇ ਨਾ, ਇਹ ਆਪਾਂ ਹੱਲ ਕਰੀਦੇ ਰੇਡੀਓ 'ਤੇ, ਅਤੇ ਗਿਆਨੀ ਜੀ ਤਾਂ ਸਾਡੇ ਵੱਡੇ ਮਸਲੇ ਹੱਲ ਕਰਨ ਵਾਲੇ ਨੇ, ਕੌਮੀ ਮਸਲੇ। ਅਤੇ ਦੇਖੋ ਤੁਹਾਡੀ ਨੀਂਦ ਦਾ ਵੀ ਇੱਕ ਕੌਮੀ ਮਸਲਾ ਹੀ ਸੀਗਾ, ਅਤੇ ਕਿੱਡਾ ਵੱਡਾ ਕੌਮੀ ਹੱਲ ਦੇ ਦਿੱਤਾ ਕਿ ਕਿਤਾਬ ਵੀ ਉਹ ਨਹੀਂ ਪੜ੍ਹਨੀ, ਨੋਰਮਲ ਕਿਤਾਬ, ਧਾਰਮਿਕ ਕਿਤਾਬ ਪੜ੍ਹਨੀ, ਕੌਮ ਨਾਲ ਰਿਲੇਟਡ ਕੋਈ ਕਿਤਾਬ ਪੜ੍ਹਨੀ ਆ ਤਾਂ ਕਿ ਛੇਤੀ ਨੀਂਦ ਆ ਜਾਵੇ। ਸੋ ਇਹ ਇਹ ਇੱਦਾਂ ਦੀਆਂ ਕਿਤਾਬਾਂ ਪੜ੍ਹਨੀਆਂ ਨੀਂਦ ਲੈਣ ਲਈ, ਵੀ ਮਤਲਬ ਗੁਰਬਾਣੀ ਦੀਆਂ ਹੋਣ ਤਾਂ ਬੜੀ ਛੇਤੀ ਆਉਂਦੀ ਜ਼ਿਆਦਾ ਨੀਂਦ। ਮਜ਼ਾਕ ਕਰ ਰਹੇ ਜਸ ਭਾਅ ਜੀ, ਸਤਿ ਸ਼੍ਰੀ ਅਕਾਲ। ਜਸਜੋਤ ਜੀ ਬ੍ਰਿਸਬਨ ਤੋਂ ਸਾਡੇ ਨਾਲ ਜੁੜਦੇ ਨੇ, ਅਤੇ ਭੁਪਿੰਦਰ ਚੰਡੂ ਕੁਇਕਰ ਸੇਲ ਤੋਂ ਬਰਨਾਲੇ ਵਾਲੇ, ਕੀ ਹਾਲ ਚਾਲ ਹੈ ਪਿਆਰਿਓ। ਅਤੇ ਜਗਦੀਪ ਗਿੱਲ ਜੀ ਵੀ ਪ੍ਰੋਗਰਾਮ 'ਚ ਆਏ ਨੇ, ਕਹਿੰਦੇ ਸਿਡਨੀ 'ਚ ਬਹੁਤ ਮੀਂਹ ਪੈ ਰਿਹਾ। ਲਓ ਜੀ ਦੱਸਤਾ ਤੁਸੀਂ, ਅਰਦਾਸ ਹੈ ਸਭ ਲਈ ਜੀ। ਬਿਲਕੁਲ ਬਹੁਤ ਜ਼ਿਆਦਾ ਮੀਂਹ ਦੱਸਿਆ ਜਾ ਰਿਹਾ, ਵਾਪਸ ਕਹਿੰਦੇ ਦੁਬਾਰਾ ਆ ਗਿਆ ਉਹ ਲੋ ਪ੍ਰੈਸ਼ਰ ਜਿਹੜਾ ਸਮੁੰਦਰ ਦੇ ਵਿੱਚ ਹੈ। ਪਰਮਜੀਤ ਸਿੰਘ ਧਾਲੀਵਾਲ ਜੀ, ਕੀ ਹਾਲ ਚਾਲ ਹੈ ਪਿਆਰੇ ਹੋ ਬ੍ਰਿਸਬਨ ਵਾਲੇ ਹੋ। ਅੰਮ੍ਰਿਤਪਾਲ ਸਿੰਘ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ, ਨਿਸ਼ਾਪਟਨ ਤੋਂ ਉਹਨਾਂ ਦਾ ਵੀ ਸਵਾਗਤ ਹੈ। ਸੋ ਤੁਸੀਂ ਵੀ ਆਪਣਾ ਸੁਨੇਹਾ ਭੇਜੋ। ਦੇਖੋ ਉੱਧਰ ਮੈਨੂੰ ਲੱਗਦਾ ਮੇਰੇ ਪਰਸਨਲ ਫੋਨ 'ਤੇ ਵੀ ਮੈਸੇਜ ਆ ਰਹੇ ਨੇ, ਸੋ ਸਭ ਦਾ ਸਵਾਗਤ। ਕਈ ਵਾਰੀ ਫੋਨ ਦੇਖ ਨਹੀਂ ਹੁੰਦਾ, ਉਸ ਦੇ ਲਈ ਆਪਾਂ ਮਾਫ਼ੀ ਚਾਹੁੰਦੇ ਹਾਂ। ਬਹੁਤ ਟਾਈਮ ਹੋ ਗਿਆ, ਕਈ ਸੱਜਣ ਮਿੱਤਰ ਹੈ ਉਹਨਾਂ ਦੇ ਸੁਨੇਹੇ ਨਹੀਂ ਆਏ। ਇੱਕ ਤਾਂ ਦਰਸ਼ਨ ਮੰਗਟ ਅੰਕਲ, ਉਹਨਾਂ ਦਾ ਅੰਕਲ ਜੀ ਠੀਕ ਠਾਕ ਹੋ, ਅਤੇ ਇੱਕ ਕੁਇਕਰ ਸੇਲ ਵਾਲੇ ਆਪਣੇ ਮਿੱਤਰ ਪਿਆਰੇ ਨੇ ਉਹਨਾਂ ਦਾ, ਅਤੇ ਹਾਂ ਕਈਆਂ ਦੇ ਮੈਸੇਜ ਨਹੀਂ ਆਏ। ਕੋਈ ਨਹੀਂ, ਮੈਂ ਸਾਰਿਆਂ ਨੂੰ ਲੱਭ ਲੱਭ ਕੇ ਫਿਰ ਕਰਦਾ ਮੈਸੇਜ। ਆਪ ਅਰਿਸ਼ ਅਰੋੜਾ, ਲੈ ਮੈਂ ਤੁਹਾਡਾ ਨਾਂ ਲੈਣ ਲੱਗਾ ਹੀ ਸੀਗਾ, ਆ ਗਿਆ ਮੈਸੇਜ, ਠੀਕ ਹੈ। ਅਤੇ ਹੁਣ ਥੋੜ੍ਹੀਆਂ ਖਬਰਾਂ 'ਤੇ ਝਾਤੀ ਮਾਰ ਲਈ ਹੈ। ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਕਿ ਆਸਟ੍ਰੇਲੀਆ ਦੇ ਵਿੱਚ ਕਲੀਨਅਪ ਜਾਰੀ ਹੈ, ਗ੍ਰਾਫਟਨ ਤੋਂ ਲੈ ਕੇ ਗੋਲਡ ਕੋਸਟ ਤੱਕ ਬੜੀਆਂ ਸੇਵਾਵਾਂ ਚੱਲ ਰਹੀਆਂ ਨੇ। ਬਹੁਤ ਕੁਛ ਨੁਕਸਾਨ ਦੇ ਵਿੱਚ ਗੁਆ ਚੁੱਕੇ ਨੇ ਲੋਕ, ਸੋ ਉਸ ਦੇ ਲਈ ਰਿਕਵਰੀ ਪੈਕੇਜ ਜਿਹੜਾ ਮੇਰੇ ਖਿਆਲ $500 ਮਿਲੀਅਨ ਦਾ ਕੁਈਨਜ਼ਲੈਂਡ ਨੇ ਦਿੱਤਾ, ਅਤੇ ਇੰਨਾ ਹੀ ਨਿਊ ਸਾਊਥ ਵੇਲਸ ਨੇ ਦਿੱਤਾ। ਔਰ ਗੱਲ ਤਾਂ ਸਰਵਿਸਿਜ਼ ਦੀ ਹੈ, ਸਰਵਿਸਿਜ ਜਿਹੜੀਆਂ ਨੇ ਉਹ ਬਹਾਲ ਕਰਨ ਨੂੰ ਵੀ ਟਾਈਮ ਲੱਗਣਾ। ਇੱਥੋਂ ਤੱਕ ਕਿ ਮੈਂ ਦੇਖ ਰਿਹਾ ਸੀ, ਕੱਲ੍ਹ ਅਸੀਂ ਸਮਾਨ ਲੈਣ ਗਏ ਸੀਗੇ ਤਾਂ ਮਿਲਟਰੀ ਵੀ ਜਾ ਰਹੀ ਸੀਗੀ, ਜਿਸ ਤਰ੍ਹਾਂ ਇੰਡੀਆ ਕੌਨਵੋਏ ਜਾਂਦਾ ਹੁੰਦਾ ਨਾ, ਇਸ ਤਰ੍ਹਾਂ ਇੱਥੇ ਵੀ ਜਾ ਰਿਹਾ ਸੀਗਾ, ਅਤੇ ਉਹ ਵੀ ਮਦਦ ਕਰਾਉਣ ਜਾ ਰਹੇ ਨੇ। ਹਾਂਜੀ ਅੰਮ੍ਰਿਤਪਾਲ ਜੀ, ਕੀ ਹਾਲ ਚਾਲ ਹੈ, ਮੈਸੇਜ ਉਹਨਾਂ ਦਾ ਆਇਆ ਸੀਗਾ ਹੁਣ ਮੈਂ ਦੇਖਿਆ। ਸਤਿ ਸ਼੍ਰੀ ਅਕਾਲ ਜੀ ਅੰਮ੍ਰਿਤਪਾਲ ਮਿਨਹਾਸ, ਸਾਡੇ ਅਕਾਊਂਟੈਂਟ। ਅਤੇ ਇਹਦੇ ਨਾਲ ਜਿਹੜਾ ਟਵੀਡ ਰਿਵਰ ਕੈਰਾਵੈਨ ਪਾਰਕ ਹੈ, ਉੱਥੋਂ ਖਬਰ ਆ ਰਹੀ ਹੈ ਕਿ ਲੋਕ ਜਿਹੜੇ ਨੇ ਉੱਥੇ ਕੈਰਾਵੈਨ ਪਾਰਕ ਦੇ ਵਿੱਚ ਬਹੁਤ ਪ੍ਰੋਬਲਮ ਆਈ ਹੈ, ਕਿਉਂਕਿ ਦੇਖੋ ਕਈ ਲੋਕ ਕੈਰਾਵੈਨਾਂ 'ਚ ਰਹਿੰਦੇ ਨੇ, ਛੋਟੀ ਅਕੋਮੋਡੇਸ਼ਨ 'ਚ ਰਹਿੰਦੇ ਨੇ, ਉਹਨਾਂ ਦਾ ਵੀ ਬਹੁਤ ਨੁਕਸਾਨ, ਉਹ ਜ਼ਿਆਦਾ ਨੁਕਸਾਨ ਮੰਨਦੇ ਨੇ। ਵੱਡੇ ਘਰ ਉੱਥੇ ਵੀ ਹੁੰਦਾ ਆ, ਪਰ ਜਿਹਨਾਂ ਕੋਲ ਛੋਟਾ ਸਰਮਾਇਆ ਹੁੰਦਾ, ਜਿਸ ਥਿੰਕ ਅਬਾਊਟ ਇਟ, ਹੈ ਨਾ, ਅਤੇ ਉੱਥੇ ਵੀ ਮਤਲਬ ਪਤਾ ਨਹੀਂ ਹੁਣ ਕਿੱਦਾਂ ਹੋਏਗੀ। ਸਾਡੇ ਬਹੁਤ ਨੋਨ ਨੇ ਦਰਸ਼ਨ ਸਿੰਘ ਹੋਣੀ ਬੈਂਗਲੋ, ਉਹਨਾਂ ਦੇ ਕੈਟਲ ਫਾਰਮਰ ਹੈ, ਡੈਰੀ ਫਾਰਮ ਹੈ, ਅਤੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅਸੀਂ, ਅਤੇ ਪਰ ਹੋਈ ਨਹੀਂ। ਪਰ ਬਾਸੀ ਸਾਹਿਬ ਨਾਲ ਗੱਲ ਹੋਈ ਸੀ, ਅਤੇ ਉਹ ਕਹਿੰਦੇ ਵੀ ਉਹਨਾਂ ਦੀ ਗਾਈਆਂ ਦਾ ਬਚਾਅ ਹੋ ਗਿਆ, ਉਹਨੇ ਇੱਕ ਪੈਡਕ 'ਚੋਂ ਕੱਢ ਕੇ ਉੱਚੇ ਥੈਂ ਲੈ ਗਏ ਨੇ, ਅਤੇ ਪਰ ਫਿਰ ਵੀ ਮੀਹਾਂ ਤੋਂ ਬਾਅਦ ਘਾਹ ਹੋਰ ਬਹੁਤ ਕੁਛ ਦੇਖਣਾ ਪੈਂਦਾ ਉਹਨਾਂ ਦਾ, ਖਾਣਾ ਪਾਣੀ, ਅਤੇ ਨੁਕਸਾਨ ਕਾਫੀ ਨੇ। ਅਤੇ ਦੂਸਰੇ ਪਾਸੇ ਆਸਟ੍ਰੇਲੀਆ ਦੀ ਜਿਹੜੀ ਖਬਰ ਹੈ ਕਿ ਦੋ ਕ੍ਰਿਕਟ ਦੇ ਲੈਜੈਂਡ ਜਿਹੜੇ ਨੇ ਉਹ ਅਕਾਲ ਚਲਨ ਕੀਤਾ, ਜਿਸ ਤਰ੍ਹਾਂ ਸ਼ੇਨ ਵਾਰਨ ਹੈ ਨਾ, ਉਹਨਾਂ ਦੇ ਲਈ ਬਹੁਤ ਸ਼ਰਧਾਂਜਲੀਆਂ ਆ ਰਹੀਆਂ ਨੇ ਹਰ ਪਾਸਿਓਂ, ਅਤੇ ਇਸ ਦੇ ਬਾਰੇ ਆਪਾਂ ਕਰਾਂਗੇ ਗੱਲ। ਔਰ ਲਓ ਫਿਰ ਇੱਕ ਗੀਤ ਸੁਣਦੇ ਹਾਂ। ਗੀਤ ਤੋਂ ਪਹਿਲਾਂ ਪਰਵਿੰਦਰ ਜੀ ਸਤਿ ਸ਼੍ਰੀ ਅਕਾਲ, ਮੈਲਬਨ ਤੋਂ ਸ਼ਾਮਿਲ ਹੋਏ ਨੇ। ਮੇਰਾ ਦਿਲ ਕੀਤਾ ਤੁਹਾਨੂੰ ਇੱਕ ਦਿਲਸ਼ਾਦ ਅਖਤਰ ਦਾ ਗੀਤ ਸੁਣਾਵਾਂ ਮੈਂ, ਮੈਨੂੰ ਬੜੀ ਦੇਰ ਬਾਅਦ ਉਹਨਾਂ ਦੀ ਯਾਦ ਆਈ ਆ ਅਤੇ ਬੜਾ ਹੀ ਤੁਹਾਨੂੰ ਪਤਾ ਕਲਾਸਿਕ ਸਿੰਗਰ ਸੀ, ਘਰਾਣੇ ਵਾਲਾ ਸਿੰਗਰ ਸੀ, ਪਟਿਆਲੇ ਘਰਾਣੇ ਵਾਲਾ। ਅਤੇ ਆਪਾਂ ਗੀਤ ਸੁਣਦੇ ਹਾਂ ਅਤੇ ਗੀਤ ਤੋਂ ਬਾਅਦ ਗਿਆਨੀ ਜੀ ਸ਼ਾਮਿਲ ਹੋ ਰਹੇ ਨੇ ਅਤੇ ਫਿਰ ਬਿੱਟਾ ਸਾਹਿਬ ਵੀ ਆਉਣਗੇ। ਸੋ ਜੁੜੇ ਰਹੋ, ਅੱਜ ਪ੍ਰੋਗਰਾਮ ਦੇ ਵਿੱਚ ਕਾਫੀ ਗੱਲਾਂ ਬਾਤਾਂ ਹੋਣਗੀਆਂ, ਚਿੰਤਨ ਹੋਣਗੇ। ਮਿਲਦੇ ਹਾਂ ਇਸ ਗੀਤ ਤੋਂ ਬਾਅਦ। ਇਹ ਗੀਤ ਅੰਬਰਾਂ ਦੇ ਘਰ ਪਾ ਲਿਆ, ਕਿੱਥੇ ਰਹਿੰਦੀਆਂ ਨੇ ਹੁਣ ਸਰਕਾਰਾਂ, ਬਹੁਤ ਸੋਹਣਾ ਗੀਤ ਹੈ। ਅਤੇ ਤਕਰੀਬਨ ਇਹ ਹਿੱਟ ਗੀਤਾਂ ਦੇ ਵਿੱਚ ਮੈਂ ਮੰਨਦਾ ਹਾਂ ਕਿ ਬਹੁਤ ਰੋਮੈਂਟਿਕ ਟਾਈਪ ਗੀਤ ਮੰਨਿਆ ਜਾ ਰਿਹਾ ਦਿਲਸ਼ਾਦ ਅਖਤਰ ਦਾ। ਸੋ ਆਓ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ। ਸਵਾਗਤ ਸਾਰੇ ਸਰੋਤਿਆਂ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁਆਇਨ ਕਰ ਰਹੇ ਨੇ। ਤੇ ਮੇਰੇ ਨਾਲ ਸਾਡੇ ਸਤਿਕਾਰਤ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਸ਼ਾਮਿਲ ਹੋ ਚੁੱਕੇ ਨੇ ਤੇ ਮੈਂ ਉਹਨਾਂ ਦਾ ਸਵਾਗਤ ਕਰਦਾ। ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ
ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਭਤੀਜ, ਕੀ ਹਾਲ ਚਾਲ ਨੇ?
ਮੈਂ
ਪਿਛਲੇ ਐਤਵਾਰ ਤੁਸੀਂ ਮੇਰੇ ਕਾਂਟਾ ਫੇਰਦਾ।
ਅੱਛਾ,
ਕੋਈ ਨੌਜਵਾਨ ਕਹਿੰਦੇ ਵੀ ਚਲੋ ਜਿਹੜਾ ਅਮਨਦੀਪ ਹੈ ਨਾ, ਇਹਦੇ ਬੂਹੇ ਅੱਗੇ ਜਾ ਕੇ ਧਰਨਾ ਲਾਉਣੇ ਆ, ਇਹ ਸਾਡੇ ਤਾਂ
ਆ ਜਾਣਾ ਸੀ। ਓਦਾਂ ਵੀ ਹੁਣ ਕਿਸਾਨ ਜਥੇਬੰਦੀਆਂ ਵੀ ਜਿਹੜੇ ਉਹ ਲੀਡਰ ਨੇ ਉਹ ਵੀ ਵਿਹਲੇ ਘੁੰਮਦੇ ਨੇ, ਇਲੈਕਸ਼ਨਾਂ ਤਾਂ ਹੋ ਹਟੀਆਂ, ਹੁਣ ਉਹਨਾਂ ਦਾ ਵੀ ਕੋਈ ਮੁੱਦੇ ਖਤਮ ਹੋ ਗਏ ਨੇ, ਤਾਂ ਇੱਧਰ ਨੂੰ ਆ ਜਾਣਾ ਸੀ, ਮੇਰੇ ਘਰ ਅੱਗੇ ਧਰਨਾ ਲਾ ਲੈਣਾ ਸੀ, ਕੋਈ ਚੱਕਰ। ਤਾਇਆ ਜੀ, ਤੁਸੀਂ ਉਹ ਧਰਨੇ ਵਾਲੀ ਗੱਲ ਸੁਣਾ ਦਿਓ ਫਿਰ, ਉਹ ਜਿਹੜੀ ਤੁਸੀਂ, ਤੁਹਾਨੂੰ ਕਿੱਦਾਂ ਮਤਲਬ ਧਰਨੇ ਦਾ ਕਿੱਦਾਂ ਪਤਾ ਲੱਗਾ ਵੀ ਕੀ ਹੁੰਦਾ ਆ?
ਚੂਚੇ ਨਿਕਲਣੇ ਤੇ ਜਦੋਂ ਕੁਕੜੀ ਨੇ ਕੁੜ 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 ਕਰਨਾ ਤੇ ਮੇਰੇ ਭਾਈਆ ਜੀ ਦੀ ਤਾਈ ਜੀ
ਮਤਲਬ
ਮੇਰੀ ਦਾਦੀ ਜੀ ਦੇ ਜਠਾਨੀ ਨੇ ਕਹਿਣਾ ਇਹ ਧਰਨਾ ਮੰਗਦੀ ਆ ਧਰਨਾ। ਉਹ ਫਿਰ ਉਹਦੇ ਥੱਲੇ ਰੱਖ ਦੇਣੇ ਅੰਡੇ
ਤੇ
ਫਿਰ ਥੋੜੇ ਦਿਨਾਂ ਬਾਅਦ ਹੀ ਨਿੱਕੇ ਨਿੱਕੇ ਚੂਚੇ ਫਿਰਦੇ ਬੜੇ ਚੰਗੇ ਲੱਗਣੇ ਤੇ ਜੀ ਕਰਨਾ ਵੀ ਅਸੀਂ ਵੀ ਰੱਖੀਏ, ਪਰ ਸਾਡੇ ਘਰ ਨੀ ਸੀ ਰੱਖਦੇ। ਰਾਖੀ ਕੁੱਤਾ ਤੇ ਰੱਖ ਲੈਣਾ ਪਰ ਕੁੱਕੜ ਕੱਕੜ ਨਹੀਂ ਰੱਖਣੇ। ਤੇ ਉਹ ਬਚਪਨ ਦੇ ਵਿੱਚ ਨਾ ਪਤੂਰਿਆਂ ਦੇ ਬਿੱਲੀਆਂ ਦੇ ਬੱਚਿਆਂ ਨਾਲ ਖੇਡਣਾ, ਚੂਚਿਆਂ ਨਾਲ ਖੰਭਾਂ ਵਾਲੇ ਪੰਛੀਆਂ ਨੂੰ ਫੜਨਾ ਬੜਾ ਚੰਗਾ ਜਿਹਾ ਲੱਗਦਾ ਨਾ। ਉਹ ਫੇਰ ਸ਼ਹਿਰ ਚ ਆਣ ਕੇ ਪਤਾ ਲੱਗਾ ਵੀ ਨਹੀਂ, ਕੱਲੀ ਕੁਕੜਾ ਹੀ ਨੀ ਧਰਨੇ ਤੇ ਬਹਿੰਦੀ, ਬੰਦੇ ਵੀ ਧਰਨੇ ਤੇ ਬਹਿੰਦੇ ਆ। ਉਹ ਇੱਕ ਵਾਰੀ ਮੈਨੂੰ ਵੀ ਧਰਨੇ ਤੇ ਬਹਿਣਾ ਪਿਆ। ਉਹ ਨਾ ਗਿਆਨੀ ਬਖਸ਼ੀ ਸਿੰਘ ਆਇਆ ਇੰਗਲੈਂਡ ਤੋਂ ਸੰਤ ਫਤਿਹ ਸਿੰਘ ਦੇ ਭੋਗ ਤੇ ਸ਼ਾਮਿਲ ਹੋਣ ਲਈ, ਤੇ ਗਿਆਨੀ ਜੈਲ ਸਿੰਘ ਦੀ ਸਰਕਾਰ ਸੀ ਤੇ ਉਹਨੂੰ ਫੜ ਕੇ ਨਾ ਅੰਮ੍ਰਿਤਸਰ ਜੇਲ ਚ ਦੇਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਨਮੋਹਨ ਸਿੰਘ ਧੁੜ ਦੀ ਅਗਵਾਈ ਹੇਠਾਂ ਜਿੰਨੇ ਐਕਸ MLA MLA ਵਰਕਿੰਗ ਕਮੇਟੀ ਦੇ ਮੈਂਬਰ, ਐਕਸ ਮਿਨਿਸਟਰ, ਉਹ ਸਾਰਿਆਂ ਨੂੰ ਨਾ ਉੱਥੇ ਚੰਡੀਗੜ੍ਹ ਜਾ ਕੇ ਉਹਨਾਂ ਨੇ ਧਰਨਾ ਮਾਰਿਆ ਵੀ ਸਾਡੇ ਗਿਆਨੀ ਨੂੰ ਛੱਡੋ, ਗਿਆਨੀ ਬਖਸ਼ੀਸ਼ ਸਿੰਘ। ਤੇ ਫਿਰ ਮੈਂ PA ਦੀ ਸੇਵਾ ਕਰ ਡਿਊਟੀ ਕਰ ਰਿਹਾ ਸੀ ਪ੍ਰਧਾਨ ਜੀ ਨਾਲ, ਧੁੜ ਸਾਹਿਬ ਨਾਲ, ਤੇ ਮੈਂ ਵੀ ਨਾਲ ਵੇਖਿਆ ਵੀ ਮੈਂ ਫਿਰ ਵੇਖਿਆ ਵੀ ਨਹੀਂ ਕੱਲੇ ਕੁੱਕੜੀਆਂ ਨੀ ਧਰਨੇ ਤੇ ਬਹਿੰਦੀਆਂ,
ਬੰਦੇ
ਔਰ ਬੜੇ ਵੱਡੇ ਵੱਡੇ ਮਾਣ ਸਤਿਕਾਰਯੋਗ ਬੰਦੇ ਵੀ ਧਰਨੇ ਤੇ ਬਹਿੰਦੇ ਆ।
ਤੇ
ਉਹ ਗੱਲ ਗਿਆਨੀ ਦੀ ਉਹ ਵੀ ਆਪਣਾ ਡਾਕਟਰ ਸੀ ਨਾ ਜਗਜੀਤ ਸਿੰਘ, ਉਹਨੇ ਖਾਲਿਸਤਾਨ ਦਾ ਸ਼ੋਸ਼ਾ ਛੱਡਿਆ ਸੀ ਤੇ ਛੱਡ ਕੇ ਆਪ ਤਾਂ ਭੱਜ ਗਿਆ ਪਾਕਿਸਤਾਨ, ਤੇ ਉੱਥੇ ਉੱਧਰੋਂ ਕੱਤਰ ਦੀ ਜੰਗ ਸ਼ੁਰੂ ਹੋ ਗਈ। ਉੱਥੇ ਖਾਲਿਸਤਾਨ ਰੇਡੀਓ ਚਲਾ ਕੇ ਤੇ ਸਿੱਖ ਫੌਜੀਆਂ ਨੂੰ ਕਹਿਣ ਲੱਗਾ ਤੁਸੀਂ ਪਾਕਿਸਤਾਨ ਵੱਲੋਂ ਹੋ ਕੇ ਹਿੰਦੁਸਤਾਨ ਨਾਲ ਲੜੋ। ਜੰਗ ਤੋਂ ਬਾਅਦ ਭੱਜ ਕੇ ਇੰਗਲੈਂਡ ਚਲਾ ਗਿਆ, ਉੱਥੇ ਉਹਨੇ ਕੋਈ ਖਾਲਿਸਤਾਨ ਦੀ ਜਥੇ ਤੇ ਕੁੱਝ ਬੰਦੇ ਨਾ ਅਵਤਾਰ ਸਿੰਘ ਖਾਲਸਾ, ਗਿਆਨੀ ਬਖਸ਼ੀਸ਼ ਸਿੰਘ ਤੇ ਚਰਨ ਸਿੰਘ ਪੰਛੀ ਵਗੈਰਾ, ਇਹ ਉਹਦੇ ਨਾਲ ਸੱਜੀ ਮੱਜੀ ਇਮਾਨਦਾਰੀ ਦੇ ਨਾਲ ਸ਼ਾਮਿਲ ਹੋ ਗਏ ਤੇ ਕਦੀ ਇਹਨੇ ਖਾਲਿਸਤਾਨ ਬਣਵਾ
ਹੀ ਦੇਣਾ।
ਉਹ ਡਾਕਟਰ ਤੇ ਜਦੋਂ ਮਰਜ਼ੀ ਇੰਡੀਆ ਆਵੇ, ਜਦੋਂ ਮਰਜ਼ੀ ਪੋਲੀਟੀਕਲ ਪਾਰਟੀ ਬਣਾਵੇ, ਇਲੈਕਸ਼ਨ ਚ ਹਿੱਸਾ ਲਵੇ, ਉਹਨੂੰ ਤੇ ਸਰਕਾਰ ਕੁਝ ਨਾ ਕਹੇ। ਇਹ ਵਿਚਾਰਾ ਬਖਸ਼ੀਸ਼ ਤੋਂ ਭੋਗ ਸੋਗ ਦੇ ਭੋਗ ਵਿਚ ਸ਼ਾਮਿਲ ਹੋਣ ਆਇਆ, ਇਹਨੂੰ ਫੜ ਕੇ ਜੇਲ ਚ ਦੇ ਤਾ ਤੇ ਮੁੜ ਕੇ ਆ ਗਿਆ ਅਨਅਫੀਸ਼ੀਅਲ ਸੁਨੇਹਾ ਗਿਆਨੀ ਜੈਲ ਸਿੰਘ ਦਾ ਤੋੜ ਨੂੰ, ਸਹੀ ਤੁਸੀਂ ਜੋ ਮਰਜ਼ੀ ਲਾ ਲਓ, ਇਹਨੂੰ ਨੀ ਅਸੀਂ ਛੱਡਣਾ।
ਅੱਛਾ,
ਉਹਨੂੰ ਜੀ ਅੰਮ੍ਰਿਤਸਰ ਪੂਰਾ ਸਾਲ ਉਹਨੂੰ ਬਿਨਾਂ ਮੁਕਦਮਾ ਚਲਾਏ ਤੇ ਜੇਲ ਚ ਰੱਖ ਕੇ ਸਾਲ ਤੋਂ ਬਾਅਦ ਅੰਮ੍ਰਿਤਸਰ ਨੂੰ ਜਹਾਜ਼ ਤੇ ਪਾਇਆ ਤੇ ਬਿਰਮਿੰਘਮ ਜਾ ਉਤਾਰਿਆ।
ਹਾਂਜੀ, ਉਦੋਂ ਉਹ ਜਗਜੀਤ ਸਿੰਘ ਜਗਜੀਤ ਸਿੰਘ ਚੌਹਾਨ ਨੇ ਤਾਂ ਅਰਜਨਟੀਨਾ ਦੇ ਵਿੱਚ ਜਾ ਕੇ ਕਾਲਜਾਂ ਦਾ ਪਾਸਪੋਰਟ ਵੀ ਇਸ਼ੂ ਕਰਤਾ ਸੀ, ਤੇ ਪਰ ਉਹ ਆਪ 24-25 ਫਲੋਰ ਤੇ ਸਿਕਿਉਰਿਟੀ ਦੇ ਨਾਲ ਉਹਨੂੰ ਦੇ ਦਿੱਤੀ ਸੀ ਰਿਹਾਇਸ਼ ਬ੍ਰਿਟਿਸ਼ ਗਵਰਨਮੈਂਟ ਨੇ, ਤੇ ਮਰਜ਼ੀ ਨਾਲ ਜਿੱਦਾਂ ਤੁਸੀਂ ਕਹਿੰਦੇ ਆਉਂਦੇ ਜਾਂਦੇ, ਉਹ ਫਿਰ ਨਾਲ ਦਿਆਂ ਨੂੰ ਹੀ ਖਰਾਬ ਕਰਨਾ ਹੁੰਦਾ ਆਪ ਦਾ, ਫਿਰ ਅਖੀਰ ਨੂੰ ਆਪ ਵੀ ਫਿਰ ਇੰਡੀਆ ਆ ਕੇ ਮਾਫੀਆਂ ਮੰਗ ਕੇ ਸਾਰਾ ਕੁਛ ਸਰਕਾਰ ਤੋਂ। ਚਲੋ ਐਨੀਵੇ, ਤਾਇਆ ਜੀ ਇੱਧਰ ਥੋੜ੍ਹਾ ਜਿਹਾ ਆਪਾਂ ਗੱਲ ਕਰੀਏ ਮੀਂਹ ਪਾਣੀ ਦੀ, ਅਤੇ ਮੀਂਹ ਇੱਥੇ ਬੜਾ ਥੰਡਰਸਟ੍ਰੋਮ, ਹੁਣ ਬਾਹਰ ਘਣੇ ਬੱਦਲ ਘਟਾ ਛਾ ਗਈ ਹੈ ਅਤੇ ਵੱਧ ਰਿਹਾ ਮੀਂਹ ਹਲ ਨੂੰ, ਅਤੇ ਗਰਜ ਵੀ ਮੈਨੂੰ ਸੁਣਾਈ ਦੇ ਰਹੀ ਹੈ।
ਵੈਸੇ ਤਾਂ ਕੁਈਨਜ਼ਲੈਂਡ ਚ ਤਕਰੀਬਨ ਹਰ ਸਾਲ ਹੀ ਹੜ੍ਹ ਆ ਜਾਂਦਾ ਆ, ਪਰ ਐਰਕਾਂ ਕੋਈ ਖਾਸ ਗੱਲ ਹੋ ਗਈ, ਐਰਕਾਂ ਦੇ ਸਿਡਨੀ ਦੇ ਵੀ ਕਈ ਕਹਿੰਦੇ ਸਬਰਬ ਡੁੱਬ ਗਏ ਨੇ ਪਾਣੀ ਵਿੱਚ, ਤੇ ਗਾਂ ਵੀ ਕੱਲ ਮੇਰੀ ਨਿਗਾਹ ਪਈ ਫੇਸਬੁੱਕ ਤੇ, ਉਹ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੜਾ ਭਾਰੀ ਮੀਂਹ ਨਿਊ ਸਾਊਥ ਵੇਲਸ ਵਿੱਚ ਪੈਣਾ ਆ। ਤੇ ਦੇਖੋ ਜੀ ਕੁਦਰਤ ਦੇ ਰੰਗ ਆ, ਵੈਸੇ ਤੇ ਗੁਰਬਾਣੀ ਜੀ ਕਿਹਾ ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਦ ਸਭ ਸੁਖੀ ਵਸਾਇਆ, ਗਿਆ ਕਲੇਸ਼ ਪਿਆ ਦੁੱਖ ਨਾਠਾ, ਹਰ ਹਰ ਨਾਮ ਸੰਭਾਲੀ ਜੀਓ। ਪਰ ਹਰ ਚੀਜ਼ ਚੰਗੀ ਵੀ ਲਿਮਿਟ ਦੇ ਵਿੱਚ ਹੀ ਹੁੰਦੀ ਹੈ ਨਾ, ਉਹ ਲੋੜ ਤੋਂ ਵੱਧ ਜਾਵੇ ਤੇ ਮਨੁੱਖ ਨੂੰ ਫਿਰ ਉਹ ਦੁੱਖ ਦਾ ਕਾਰਨ ਬਣਦੀ ਹੈ। ਤੇ ਮੀਂਹ ਤੇ ਪੈ ਰਿਹਾ ਉਹਦੇ ਹੁਕਮ ਨਾਲ ਹੀ, ਪਰ ਇੰਨੀ ਚੰਗੀ ਚੀਜ਼ ਹੈ ਜਿਹਦੇ ਨਾਲ ਸਾਰੇ ਜੀਵ ਜੰਤ ਸੁਖੀ ਹੁੰਦੇ ਨੇ, ਤੇ ਨਾਨਕ ਸਾਵਣ ਜੇ ਵਸੈ ਕਿਉਂ ਮਾਹਾ ਹੋਏ, ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਤਾਣ ਹੋਏ। ਮੀਂਹ ਨੂੰ ਬੜਾ ਵਡਿਆਇਆ ਆ, ਮੀਂਹ ਦੇ ਕਰ ਸਦਕਾ ਹੀ ਸਾਰੇ ਜੰਗਲ ਦੀਆ ਬਾਣ ਸਰ ਸਬਜ਼ ਬੂਟੀਆਂ ਦਰਖਤ ਫੈਲਦੇ ਨੇ ਪ੍ਰਫੁੱਲਤ ਹੁੰਦੇ ਨੇ। ਪਰ ਦੇਖੋ ਕਦੀ ਕਦੀ ਤੁਹਾਨੂੰ ਨੀ ਯਾਦ, ਤੁਸੀਂ ਤੇ ਉਦੋਂ ਹਜੇ ਪੈਦਾ ਵੀ ਨੀ ਹੋਏ ਹੋਣੇ, ਸਨ 55 ਚ ਪੰਜਾਬ ਚ ਬੜਾ ਭਾਰੀ ਹੜ੍ਹ ਆਇਆ ਸੀ ਅੱਸੂ ਦੇ ਮਹੀਨੇ ਚ।
ਤਾਂ ਜੀ 1988 ਦਾ ਅਸੀਂ ਦੇਖਿਆ ਸੇਮ ਅੱਸੂ ਦੇ ਮਹੀਨੇ ਚ, ਉਦੋਂ ਵੀ ਸਪਟੰਬਰ ਚ ਆਇਆ ਸੀ ਐਨ, ਉਦੋਂ
ਬਹੁਤ
ਪੰਜਾਬ
ਦੇ ਵਿਚ ਨਾ ਬੜੀ ਸੇਮ ਪੈ ਗਈ ਸੀ।
ਅੱਛਾ,
ਤੇ ਉਹਨਾਂ ਸਾਲਾਂ ਦੇ ਦੌਰਾਨ ਫਿਰ ਖਾਣ ਜੋਗੇ ਦਾਣੇ ਨੀ ਸੀ ਹੁੰਦੇ ਕਿਸਾਨਾਂ ਦੇ, ਤੇ ਅੰਮ੍ਰਿਤਸਰ ਗੁਰਦਾਸਪੁਰ ਜ਼ਿਲ੍ਹੇ ਦੇ ਬਹੁਤ ਸਾਰੇ ਕਿਸਾਨ ਯੂਪੀ ਵੱਲ ਚਲੇ ਗਏ ਸੀਗੇ।
ਹਾਂਜੀ,
ਉਦੋਂ ਦੇ ਯੂਪੀ ਚ ਬੈਠੇ ਹੋਏ, ਹੁਣ ਉੱਤਰਾਂਚਲ ਉੱਤਰਾਖੰਡ ਤੇ ਯੂਪੀ ਦੋ ਸੂਬੇ ਬਣ ਗਏ ਨੇ। ਤੇ ਫੇਰ ਕਹਿੰਦੇ ਨੇ ਆਸਟ੍ਰੇਲੀਆ ਤੋਂ ਪਨੀਰੀ ਲਗਾਏ ਜਾਂ ਬੀ ਲਗਾਏ ਪੰਜਾਬ ਚ, ਆ ਸਫੈਦੇ ਯੂਟਲਿਪਸ ਜਿਹਨੂੰ ਕਹਿੰਦੇ ਨੇ, ਕਹਿੰਦੇ ਨੇ ਪਾਣੀ ਬੜਾ ਧਰਤੀ ਚੋਂ ਪੀਂਦਾ ਹੈ, ਇਹ ਪੰਜਾਬ ਦੇ ਵਿੱਚ ਇੰਟਰੋਡਿਊਸ ਹੋਏ ਉਹ ਹੜਾਂ ਦਾ ਸੇਮ ਘਟਾਉਣ ਲਈ। ਤੇ ਪਹਿਲਾਂ ਕਿਸੇ ਬਹੁਤ ਖੁਸ਼ੀ ਜਾਂ ਬਜ਼ੁਰਗ ਅੱਤ ਬਜ਼ੁਰਗ ਦੇ ਚਲਾਣੇ ਤੇ ਕਿਤੇ ਚੌਲ ਬਣਦੇ ਹੁੰਦੇ ਸੀ, ਚੌਲ ਬੜੀ ਦੁਰਲੱਭ ਚੀਜ਼ ਹੁੰਦੀ ਸੀ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਦੀ ਖੇਤੀ ਤੇ ਪੰਜਾਬੀਆਂ ਦੀ ਖੁਰਾਕ ਨੀ ਹੈਗੀ, ਇਹ ਸਪੈਸ਼ਲ ਡਿਸ਼ ਜਿਹਨੂੰ ਕਹਿ ਲਓ ਸਵੀਟ ਡਿਸ਼ ਵਜੋਂ
ਚੌਲ
ਵਰਤੇ ਮੁਹਾਵਰਾ ਬਣ ਗਏ ਨੇ, ਮਾਰਲਾ ਮਿੱਠੇ ਚੌਲਾਂ ਨੂੰ ਹੱਥ, ਤੇ ਜੇ ਕਿਸੇ ਦਾ ਪੂਨਾ ਰਥੀ ਵਿਆਹ ਜਾਣਾ ਕਹਿਣਾ ਉਹਦਾ ਤੇ ਚੌਲਾਂ ਤੇ ਵਿਆਹ ਹੋ ਗਿਆ,
ਚੌਲੀ ਸਰ ਗਏ,
ਖਵਾ ਤੇ
ਚੌਲੀ ਸਰ ਗਿਆ ਉਹਦਾ ਤਾਂ।
ਉਹ ਖੂਹ ਦੇ ਨੇੜੇ ਕਿਤੇ ਛੋਟੇ ਜਿਹੇ ਖੱਤੇ ਦੇ ਵਿੱਚ ਝੋਨਾ ਲਾਇਆ ਜਾਂਦਾ ਸੀ, ਤੇ ਇਹ ਪੁੰਨ ਫਿਰ ਉਹ 55 ਦੇ ਹੜਾਂ ਤੋਂ ਬਾਅਦ ਇੰਨੀ ਸੇਮ ਆਈ, ਕਲਰ ਪੈ ਗਿਆ, ਤੇ ਫਿਰ ਪੰਜਾਬ ਦੇ ਵਿੱਚ ਬਹੁਤ ਭਾਰੀ ਝੋਨਾ ਜਿਹੜਾ ਸੀ ਲੋਕੀ ਬੀਜਣ ਲੱਗ ਪਏ ਤੇ ਆਮ ਹੋ ਗਿਆ। ਤੇ ਕਈ ਵਾਰੀ ਤੇ ਅਸੀਂ ਦੇਖਿਆ ਵੀ ਚੌਲ ਖਾ ਕੇ ਵੀ ਲੋਕੀ ਅੱਕ ਜਾਂਦੇ ਸੀ ਤੇ ਰੋਟੀ ਨੂੰ ਤਰਸਦੇ ਹੁੰਦੇ ਸੀਗੇ।
ਤਾਇਆ ਜੀ ਫਿਰ ਜੇ ਹਿਸਾਬ ਨਾਲ ਇੱਥੇ ਮੀਂਹ ਪੈ ਰਿਹਾ, ਮੈਨੂੰ ਲੱਗਦਾ ਤੁਹਾਨੂੰ ਵੀ ਆ ਸਬਜ਼ੀ ਪੱਟ ਕੇ ਝੋਨਾ ਹੀ ਲਾਣਾ ਪੈਣਾ ਗਾਰਡਨ ਚ, ਜੇ ਹਿਸਾਬ ਨਾਲ ਇੱਥੇ ਕੰਮ ਹੋ ਰਿਹਾ।
ਉਹ ਮੇਰੀ ਸਬਜ਼ੀ ਕੀ ਆ ਵੀ ਮੈਂ ਜਦੋਂ ਕਈ ਵਾਰੀ ਤੇ ਜਦੋਂ ਲਾਉਣ ਦਾ ਭਾਰ ਹੁੰਦੀ ਆ ਉਦੋਂ ਨੀ ਮੈਂ ਸਿਡਨੀ ਚ ਹੁੰਦਾ, ਤੇ ਜਦੋਂ ਫਿਰ ਉਹ ਪੱਕ ਕੇ ਪਾਣੀ ਪੂਣੀ ਦੇਣ ਗੋਡੀ ਦੇਣ ਵੇਲੇ ਮੈਂ ਨੀ ਹੁੰਦਾ ਤੇ ਜੇ ਵਕ ਕਿਤੇ ਨਾ ਲੱਗ ਜਾਵੇ ਸਿਰੇ ਤੇ ਉਹਨੂੰ ਫਿਰ ਤੋੜਨ ਵੇਲੇ ਮੈਂ ਨੀ ਹੁੰਦਾ ਤੇ ਤਾਂ ਹੀ
ਮੈਂ ਤਾਂ ਪੁੱਛਿਆ ਨੀ ਤੁਸੀਂ ਹੈ ਕਿੱਥੇ ਆ ਤੁਸੀਂ ਸਿਡਨੀ ਘਰੇ ਹੀ ਆ ਜਾਂ ਬਾਹਰ ਆ ਮੈਂ ਤਾਂ ਪੁੱਛਿਆ ਹੀ ਨੀ ਕਿੱਥੋਂ ਬੋਲ ਰਹੇ ਹੋ ਤੁਸੀਂ
ਮੇਰੀ ਬਾਂਦੀ ਭਗਤ ਛੁਡਾਵੇ ਬਾਂਦੀ ਭਗਤਣਾ ਛੁਡਿਆ ਹੋਏ ਇਹ ਸਮੇਂ ਮੁੱਖ ਹੋ ਗਿਆ ਬਾਂਦੇ ਤੋਂ ਪਰ ਮੋਪੇ ਜਵਾਬ ਨਾ ਹੋਏ ਵਾਲੀ ਹਾਲਤ ਮੇਰੀ ਆ
ਅੱਛਾ
ਤੇ ਉਹ ਮੈਂ ਕਿਹਾ ਵੀ ਭਾਜੀ ਮੈਂ ਇੱਕ ਥਾਂ ਨੀ ਬਹਿੰਦਾ ਹੁੰਦਾ ਤੇ ਮੈਂ ਤੇ ਉਹ ਪ੍ਰਧਾਨ ਜੀ ਯੰਗ ਮੁੰਡਿਆ ਤੁਹਾਡੇ ਵਰਗੇ ਉਹ ਕਹਿੰਦੇ ਅਸੀਂ ਤੁਸੀਂ ਅਸੀਂ ਹਾਲਾਤ ਹੀ ਇਹੋ ਜਿਹੇ ਕਰ ਦੇਣੇ ਆ ਕਿ ਤੁਹਾਡਾ ਇੱਥੋਂ ਜਾਣ ਨੂੰ ਜੀ ਨੀ ਕਰਨਾ ਸੋ ਮੈਂ ਪ੍ਰੇਮ ਦਾ ਵਧਿਆ
ਬਿਲਕੁਲ ਤੁਹਾਡੇ ਮੰਗ ਰਹੇ ਹੁੰਦਾ ਸੀਗਾ ਤੇ ਉਹ ਬੜਾ ਫੇਮਸ ਹੈ ਸਾਰੇ ਹਾਂ ਪੁਰਾਤਨ ਪ੍ਰਾਚੀਨ ਜਿਹਨੂੰ ਕਹਿੰਦੇ ਇੱਕ ਨਾ ਮਤਲਬ ਬੜਾ ਪ੍ਰਾਚੀਨ ਕੁਰਬਾਣੀ ਚ ਵੀ ਜ਼ਿਕਰ ਆਉਂਦਾ ਬਿਲਕੁਲ ਤੁਹਾਡੇ ਮੰਗ ਰਹੇ ਉਹ ਵੀ ਇੱਦਾਂ ਹੀ ਹੈ ਬਹਿ ਨਹੀਂ ਸੀ ਸਕਦਾ ਟਿਕ ਨਹੀਂ ਸੀ ਸਕਦਾ ਲਿਖੇ ਤੋਂ ਬਿਨਾਂ ਗੱਲਾਂ ਕਰੇ ਤੋਂ ਬਿਨਾਂ ਮੈਨੂੰ ਤਾਂ ਤੁਸੀਂ ਦਾੜੀ ਵਾਲੇ ਨਾਰਦ ਮੁਨੀ ਤਾਇਆ ਜੀ ਲੱਗਦੇ ਆ
ਦਾੜੀ ਵਾਲੇ
ਨਾਰਦ ਮੁਨੀ ਨਾਰਦ ਮੁਨੀ
ਉਹ ਤਾਂ ਨੈਗੇਟਿਵਿਟੀ ਦਾ ਮਾਰ ਸੀਗਾ
ਨਹੀਂ ਨਹੀਂ ਵੈਸੇ ਹੀ ਕਹਿੰਦੇ ਉਹਦੀ ਵੀ ਇਹੀ ਖਾਸੀਅਤ ਸੀ ਨੇ ਵੀ ਉਹ ਇੱਕ ਤਾਂ ਬਹਿ ਨਹੀਂ ਸਕਦਾ ਵੀ ਜੇ ਬਹਿ ਜਾਵੇ ਨਾ ਅੱਧਾ ਘੰਟਾ ਕਹਿੰਦੇ ਉਹਦਾ ਸਿਰ ਦੁਖਣ ਲੱਗ ਪੈਂਦਾ ਸੀ ਸੋ ਹੀ ਹੈਜ਼ ਟੂ ਗੋ
ਉਹ ਤਾਂ ਲਾਈ ਬੁਝਾਈ ਚ ਕਾਮਯਾਬ ਸੀਗਾ ਨਾ ਉਧਰ ਦੇਵਤਿਆਂ ਨੂੰ ਚੁਕਾਉਣਾ ਉਧਰ ਸਾਕਸ਼ਾਂ ਨੂੰ ਜਾ ਉਹਦੇ ਉਹਨਾਂ ਦੇ ਕੰਨ ਚ ਫੂਕ ਮਾਰਨੀ ਤੇ ਉਹਦਾ ਇਹੋ ਜਿਹਾ ਉਹ ਤਾਂ ਹੁਣ ਕਵੀ ਕਹੀ ਨਾ ਪੁਰਾਤਨ ਕਵੀ ਵੀ ਜਿਵੇਂ ਨਜਾਬਤ ਦੀ ਵਾਰ ਨਜਾਬਤ ਖਾਂ ਨੇ ਉਹਦੀ ਵਾਰ ਲਿਖੀ ਹੈ ਨਾ ਨਾਦਰ ਸ਼ਾਹ ਦੀ ਜਦੋਂ ਉਹਨੇ 1739 ਦੇ ਵਿੱਚ ਦਿੱਲੀ ਲੁੱਟੀ ਆ ਤੇ ਤਖਤੇ ਤੇ ਕੋਈ ਨੋਰ ਹੀਰਾ ਵਗੈਰਾ ਲੁੱਟ ਕੇ ਲੈ ਗਿਆ ਨਾ ਉਹਦੀ ਉਹਨੇ ਵਾਰ ਲਿਖੀ ਹੈ ਉਹਦੇ ਚ ਕੱਲ ਹੁਣ ਲਾਈਨਾਂ ਨੀ ਯਾਦ ਆ ਇਸ ਵੇਲੇ ਦੀਆਂ ਤੇ ਉਹ ਜਿਵੇਂ ਕਲਾ ਜਗਾਈ ਤੇ ਨਾਰਦ ਉੱਥੇ ਆਇਆ ਤੇ ਜੰਗ ਦਾ ਇਉਂ ਪਿਗਲ ਵੱਜਿਆ ਜਾਣੀ ਕਵੀ ਦੀ ਕਾਵਕ ਉਡਾਰੀ ਹੈ ਨਾ ਕਵੀ ਕਲਪਨਾ ਤੇ ਕਵੀ ਦੀ ਕਾਵਕ ਕਲਪਨਾ ਹਾਂਜੀ ਇਹ ਏਦਾਂ ਜੀ ਮੇਰੇ ਕੋਲ ਆਏ ਨੇ ਮੇਰੇ ਵਰਗੇ ਹੀ ਹੋਰ ਸੱਜਣ ਤੁਸੀਂ ਜੋਗਿੰਦਰ ਸਿੰਘ ਸੋਈ ਹੁੰਦੇ ਨਾ ਤੁਹਾਡੇ ਕਦੀ ਕਦੀ ਉਹ ਆਉਂਦੇ ਨੇ ਰੇਡੀਓ ਤੇ ਉਹ ਵੈਸੇ ਜਿਹੜੇ ਨੇ ਉਹ ਰੈਗੂਲਰ ਮੈਂ ਹੁਣ ਪੰਜਾਬੀ ਤੇ ਕੀ ਕਹਾਂ ਉਹ ਨਿਤਨੇਮੀ ਸਰੋਤੇ ਨੇ ਆਪਣੇ ਹਰਮਨ ਰੇਡੀਓ
ਹਾਂਜੀ ਮੇਰੀ ਸਵੇਰੇ ਵੀ ਗੱਲ ਹੋਈ ਯਾਰ ਕੱਲ ਵੀ ਉਹਨਾਂ ਨਾਲ ਗੱਲ ਹੋਈ ਆ ਤੇ ਉਹ ਕੋਈ ਸ਼ੇਰ ਵਗੈਰਾ ਕਹਿੰਦੇ ਸੀਗੇ ਵੀ ਤੁਸੀਂ ਉਹਨਾਂ ਨੂੰ ਉਹਨਾਂ ਨੇ ਤੁਹਾਨੂੰ ਸੁਣਾਇਆ ਤੇ ਕਹਿੰਦੇ
ਉਹ ਸ਼ੇਰ ਉਹ ਮੈਨੂੰ ਉਹਨਾਂ ਨੇ ਅਲਾਮਾ ਦਿੱਤਾ ਕੀ ਕਹਿੰਦਾ ਵੀ ਤੁਹਾਡੀ ਮੈਨੂੰ ਫੇਰ ਭੁੱਲ ਜਾਣਾ ਹਾਂ ਹਾਂ ਹੱਸਣਾ ਤੇ ਉਹਨਾਂ ਦੀ ਆਦਤ ਸੀ ਅਸੀਂ ਭੁਲੇਖਾ ਖਾ ਗਏ ਹਾਂਜੀ ਅਸੀਂ ਭੁਲੇਖਾ ਖਾ ਬੈਠੇ ਉਹ ਗਲਤ ਅੰਦਾਜ਼ਾ ਲਾ ਬੈਠੇ ਉਹ ਹੱਸਦੇ ਹੱਸਦੇ ਤੁਰ ਗਏ ਅਸੀਂ ਦਿਲ ਦਾ ਚੈਨ ਗਵਾ ਬੈਠੇ ਤੇ ਉਹਨਾਂ ਦੇ ਵੱਡੇ ਭਰਾ ਸਰਦਾਰ ਸੁਰਿੰਦਰ ਸਿੰਘ ਜੀ ਸੋਈ ਹੋਰੀ ਮੇਰੇ ਕੋਲ ਬੈਠੇ ਨੇ ਆਏ ਨੇ ਇਹ ਵੀ ਤੁਹਾਨੂੰ ਫਤਿਹ ਬੁਲਾਉਣਗੇ
ਗੁਰਫਤਿਹ ਜੀ
ਗੁਰਫਤਿਹ ਉਹ ਫਿਰ ਮੈਂ ਕਿਹਾ ਵੀ ਮੈਂ ਫਿਰ ਜਵਾਬ ਦਿੱਤਾ ਵੀ ਹੱਸਣਾ ਤੇ ਮੇਰੀ ਆਦਤ ਸੀ ਹਾਂਜੀ ਹੱਸਣਾ ਤੇ ਮੇਰੀ ਆਦਤ ਸੀ ਤੁਸੀਂ ਕਿਉਂ ਭੁਲੇਖਾ ਖਾ ਬੈਠੇ ਹਾਂਜੀ
ਹੱਸਦੇ ਚਲੇ ਗਏ ਅਸੀਂ ਦਿਲ ਦਾ ਚੈਨ ਗਵਾ ਬੈਠੇ ਕਹਿੰਦੇ ਵੀ ਹੱਸਣਾ ਤਾਂ ਤਾਇਆ ਜੀ ਕਹਿੰਦੇ ਹੱਸਣਾ ਤਾਂ ਸਾਡੀ ਆਦਤ ਸੀ ਤੁਸੀਂ ਕਿਉਂ ਅੰਦਾਜ਼ਾ ਲਾ ਬੈਠੇ
ਤੁਸੀਂ ਕਿਉਂ ਭੁਲੇਖਾ ਖਾ ਬੈਠੇ ਤੁਸੀਂ ਕਿਉਂ ਲੇਖਾ ਖਾ ਬੈਠੇ ਅਸੀਂ ਹੱਸਦੇ ਹੱਸਦੇ ਤੁਰ ਗਏ ਤੁਸੀਂ ਦਿਲ ਦਾ ਚੈਨ ਗਵਾ ਬੈਠੇ ਹੁਣ ਮੇਰਾ ਕੀ ਕਸੂਰ
ਹੈ
ਤੇ ਆ ਫਤਿਹ ਬੁਲਾ ਲਓ ਜੀ ਸਰਦਾਰ ਸੁਰਿੰਦਰ ਸਿੰਘ ਸੋਈ ਹੋਰਾਂ ਨਾਲ ਹਾਂਜੀ ਤੇ ਬਸ ਫਤਿਹ ਬੁਲਾ ਕੇ ਹਾਂਜੀ ਬਾਈ ਜੀ
ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਸੁਰਿੰਦਰ ਸਿੰਘ ਜੀ ਤੁਸੀਂ ਵੀ ਕੈਨਬਰਾ ਪਹੁੰਚੇ ਹੋਏ ਆ ਤਾਇਆ ਜੀ ਦੇ ਨਾਲ
ਉਹ ਮਹਾਰਾਜ ਤੁਸੀਂ ਕਹਿੰਦੇ ਮੈਗਨੇਟਿਕ ਸ਼ਕਤੀ ਇਹਨਾਂ ਕੋਲ ਜਿਹੜੀ ਪਰਮਾਤਮਾ ਨੇ ਦਿੱਤੀ ਹੈ ਤੇ ਮੈਨੂੰ ਹੱਥੇ ਹੱਥੇ ਪੈਂਦੇ ਕਹਿੰਦੇ ਯਾਰ ਮੈਂ ਤਾਂ ਤੈਨੂੰ ਐਵੇਂ ਬੁਲਾ ਲਿਆ ਤੇਰੀ ਤਾਂ ਇੱਥੇ ਬਾਗਬੀਤ ਬੜੀ ਹੈਗੀ ਆ ਮੈਂ ਕਿਹਾ ਵੀ ਬਾਗਬੀਤ ਜਾਈਏ ਮਹਾਰਾਜ ਦੀ ਕਿਰਪਾ ਆਪਣਾ ਹੋਣਾ ਚਾਹੀਦਾ ਤੇ ਰੇਡੀਓ ਦੀ ਸੇਵਾ ਦੀ ਮੈਂ ਬਹੁਤ ਪ੍ਰਸ਼ੰਸਾ ਕਰਦਾ
ਸ਼ੁਕਰਾਨਾ ਜੀ ਤੇ
ਤੁਹਾਡਾ ਨਾਮ ਕੀ ਹੈ
ਹਾਂਜੀ ਅਮਨਦੀਪ ਜੀ ਅਮਨਦੀਪ ਲਾਕਡਾਊਨ ਲੱਗ ਗਿਆ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਂਝ ਪਾਉਣ ਦੇ ਲਈ ਫਤਿਹ ਬੁਲਾਉਣ ਦੇ ਲਈ ਤੇ ਕਰਦੇ ਹਾਂਜੀ ਲਾਇਓ ਫਿਰ ਤਾਇਆ ਜੀ ਨੂੰ
ਬਹੁਤ ਹਾਂਜੀ ਬਹੁਤ ਵੱਡੀ ਸੇਵਾ ਤੁਹਾਡੀ ਹੈ ਜਿਹੜੀ ਇਹ ਕਹਿੰਦੇ ਪਾਣੀ ਕਤਰਾ ਕਤਰਾ ਮਿਲ ਕੇ ਹਰ ਦੀ ਸ਼ਕਲ ਬਣਾ ਸਕਦੇ ਨੇ ਅੱਗ ਦੇ ਕੁਝ ਚਿੰਗਿਆਰੇ ਮਿਲ ਕੇ ਜੰਗਲ ਨੂੰ ਅੱਗ ਲਾ ਸਕਦੇ ਨੇ ਇੱਕ ਤੇ ਇੱਕ ਜਦ ਬਣ ਗਿਆਰਾਂ ਬਲ ਨੂੰ ਬਹੁਤ ਵਧਾ ਸਕਦੇ ਨੇ ਸੋਚ ਉਸਾਰੂ ਦਿਲ ਇਰਾਦੇ ਪਰ ਉਪਕਾਰ ਕਮਾ ਸਕਦੇ ਨੇ ਮਾਨਵਤਾ ਦੀ ਸੇਵਾ ਕਰਕੇ ਮਨ ਵਾਂਛਿਤ ਫਲ ਪਾ ਸਕਦੇ ਨੇ ਮਨ ਵਾਂਛਿਤ ਫਲ ਪਾ ਸਕਦੇ ਹੋ ਤੋ ਤੁਸੀਂ ਸੇਵਾ ਦੀ ਇੱਕ ਕਿਸਮ ਵੱਖਰੀ ਕਰ ਰਹੇ ਹੋ ਲਵਾਈ ਜੀ ਹੁਣਾਂ ਨਾਲ ਗੱਲ ਕਰੋ ਤੇ ਮੇਰੀ ਸਾਰੇ ਆਪ ਨੂੰ ਤੇ ਸਰੋਤਿਆਂ ਨੂੰ ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ
ਇਹਨਾਂ ਨੇ ਤਾਂ ਲੈਵਲ ਬੁੱਕਿਆ ਵਾਲ
ਹਾਂਜੀ
ਉਹ ਵਾਲ ਦਾ ਉੱਥੇ ਨਾ ਉਹ ਵਾਲ ਵਾਲ ਨਹੀਂ ਉੱਥੇ ਉਹਦੇ ਵਾਲਿਆ ਉਹਦਾ ਮਤਲਬ ਵਾਲਿਆ ਸ਼ਕਤੀ ਤਾਕਤ ਪਾਵਰ
ਠੀਕ ਠੀਕ ਹੈ ਅੱਛਾ ਤਾਇਆ ਜੀ ਗੌਰਵ ਸ਼ਰਮਾ ਜੀ ਫਤਿਹ ਬੁਲਾ ਰਹੇ ਨੇ ਵਿਨੀਪੈਗ ਤੋਂ ਰਾਜਨਦੀਪ ਕੈਨਬਰਾ ਤੋਂ ਤੁਹਾਡੇ ਗੁਆਂਢੀ ਤੇ ਰਜਿੰਦਰ ਸਿੰਘ ਧਨੀ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਕਹਿ ਰਹੇ ਨੇ ਕਿ 88 ਵਾਲਾ ਹੜ੍ਹ ਮੈਂ ਵੀ ਦੇਖਿਆ ਸੀ ਸਾਡਾ ਪਿੰਡ ਵੀ ਪਾਣੀ ਨਾਲ ਭਰਿਆ ਪਿਆ ਸੀ ਬੜਾ ਉਦੋਂ ਚਿੰਤਾ ਦਾ ਵਿਸ਼ਾ ਸੀਗਾ ਤੇ ਅਮਰੀਕ ਸਿੰਘ ਫਲੋਰਾ ਭਾਜੀ ਸਿਡਨੀ ਤੋਂ ਜੁੜੇ ਨੇ ਕਹਿੰਦੇ 1955 ਸਤੰਬਰ ਦੇ ਵਿੱਚ ਸਿਡਨੀ 'ਚ ਵੀ ਬਹੁਤ ਵੱਡੇ ਹੜ੍ਹ ਆਏ ਸੀ ਲਿਵਰਪੂਲ ਤਬਾਹ ਹੋ ਗਿਆ ਸੀ ਉਸ ਵੇਲੇ ਤੇ ਉਸ ਤੋਂ ਬਾਅਦ ਹਾਂ ਉਸ ਤੋਂ ਬਾਅਦ ਇੱਥੇ ਫਿਰ ਲਿਵਰਪੂਲ 'ਚ ਹੜ੍ਹ ਨਹੀਂ ਆਏ ਤੇ ਹੁਣ ਸਾਡੇ ਤਾਂ ਬਾਹਰ ਫਿਰ ਮੀਂਹ ਲੱਗ ਪਿਆ
ਹਾਂ ਦੇਖੋ ਨਾ ਉਹ ਧਾਰਮਿਕ ਆਪਣਾ ਭਾਰਤੀ ਧਾਰਮਿਕ ਪੁਰਾਤਨ ਗ੍ਰੰਥਾਂ ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਲਿਖਿਆ ਨਾ ਪਰਲੋ
ਪਰਲੋ
ਜਲ ਪਰਲੋ ਅਗਨੀ ਪਰਲੋ ਤੇ ਉਹ ਹੋਇਆ ਵੀ ਜਿੱਥੇ ਹੁਣ ਜਲ ਪਰਲੋ ਆ ਜਾਂਦੀ ਹੈ ਜਿਹੜੇ ਬੰਦੇ ਪਿੰਡ ਸ਼ਹਿਰ ਰੁੜ ਜਾਂਦੇ ਆ ਤੇ ਉਹਨਾਂ ਲਈ ਤੇ ਉਹ ਪਰਲੋ ਹੋ ਗਈ ਨਾ
ਬਿਲਕੁਲ
ਉਹ ਸੀਮਿਤ ਇੱਕ ਇਲਾਕੇ 'ਚ ਪਰਲੋ ਇੱਕ ਫਿਰ ਮਹਾਂ ਪਰਲੋ ਜਦੋਂ ਕਹਿੰਦੇ ਵੀ ਸੰਸਾਰ ਸਮਾਪਤ ਹੁੰਦਾ ਤੇ ਸਤਿਗੁਰੂ ਮਿਹਰ ਕਰਨ ਇਹ ਉਸਦੇ ਭਾਣੇ ਅੰਦਰ ਹੀ ਸਭ ਕੁਝ ਹੋ ਰਿਹਾ ਵਾ ਤੁਸੀਂ ਵੀ ਦੇਖੋ ਕਿੰਨਾ ਆਪਣਾ ਫਸਟ ਸਿੱਖ ਟੈਂਪਲ ਹੁਣ ਪੰਜਾਬੀ 'ਚ ਤੇ ਉਹ ਨਹੀਂ ਬਣਾਉਣਾ ਪਊਗਾ ਵੀ ਪਹਿਲਾ ਆਸਟ੍ਰੇਲੀਆ ਦਾ ਪਹਿਲਾ ਗੁਰਦੁਆਰਾ ਜਿਹਦੀ ਹੁਣ ਤੁਹਾਡੇ ਦੇਖ ਰੇਖ ਹੇਠਾਂ ਬੜੀ ਸੋਹਣੀ ਨਵੀਂ 50 ਸਾਲਾਂ ਉਹਨੂੰ ਕਿਹੜੇ 69 'ਚ ਬਣਿਆ ਸੀ ਗੁਰਦੁਆਰਾ ਪਹਿਲਾਂ
68 ਜੀ
ਪਹਿਲਾਂ ਉਹ 68 ਹਾਂ ਮੈਂ ਇੱਕ ਸਾਲ ਦਾ ਕਿਹਾ ਉਹ ਗੱਲ ਉਹ ਕੀ ਉਹਨੂੰ ਚੱਲ ਫੇਰ ਉਹ ਆਪਣੀ ਤਰੀਫ ਹੀ ਆ ਜਾਂਦੀ ਉਹਨੂੰ ਪਾ ਕੇ
ਪ੍ਰਸੰਗ
'ਚ ਤੇ ਤੁਸੀਂ ਲੰਗਰ ਦੀ ਬੜੀ ਭਾਰੀ ਸੇਵਾ ਕਰ ਰਹੇ ਹੋ ਸ਼ਾਬਾਸ਼ ਤੇ ਇਹ ਤਾਂ ਭਾਈ ਦੇਖੋ ਸਿੱਖ ਜਥੇਬੰਦੀਆਂ ਵਰਤੇ ਬੰਬਾਂ ਦੇ ਗੋਲੇ ਐਟਮ ਬੰਬਾਂ ਦੇ ਜੰਗ ਦੇ ਖਤਰੇ ਦੇ ਵਿੱਚ ਜਾ ਦਵਾਈਆਂ ਤੇ ਲੰਗਰ ਗੁਰੂ ਨਾਨਕ ਬਾਬੇ ਦਾ ਲਾਉਂਦੇ ਨੇ ਦੇਖੋ ਹੁਣ ਯੂਕਰੇਨ ਵਿੱਚ ਉਹ ਬਰਮਾ ਦੇ ਵਿੱਚ ਜਦੋਂ ਉੱਥੋਂ ਮੁਸਲਮਾਨਾਂ ਨੂੰ ਕੱਢਿਆ ਵਾ ਉੱਥੋਂ ਦੀ ਸਰਕਾਰ ਨੇ ਤੇ ਥਾਂ ਪਰ ਥਾਂ ਹੜ੍ਹ ਆਉਂਦਾ ਆ ਅੱਗ ਲੱਗਦੀ ਆ ਜੰਗ ਲੱਗਦਾ ਆ ਕਿਤੇ ਕਾਲ ਪੈਂਦਾ ਆ ਤੇ ਗੁਰੂ ਦੇ ਸਿੱਖ ਹਰ ਥਾਂ ਹੀ ਉੱਥੇ ਪਹੁੰਚਦੇ ਨੇ ਤੇ ਤੁਸੀਂ ਵੀ ਇੱਥੇ ਬਿਲਗੋਲਗੇ ਵਾਲੀ ਸੰਗਤ ਵੀ ਫਸਟ ਸਿੱਖ ਟੈਂਪਲ ਦੇ ਪ੍ਰਬੰਧਕਾਂ ਦੀ ਅਗਵਾਈ ਹੇਠਾਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਦੇਖੋ ਆ ਕਰੋਨੇ ਦੇ ਕਹਿਰ ਦੇ ਦੌਰਾਨ ਕਿਵੇਂ ਲੋਕਾਂ ਦੇ ਪੰਜਾਬ ਦਿੱਲੀ ਹਿੰਦੁਸਤਾਨ ਸਾਰੇ ਤੇ ਬਾਕੀ ਸਾਰੀ ਦੁਨੀਆ ਤੇ ਸਮੇਤ ਆਸਟ੍ਰੇਲੀਆ ਦੇ ਗੁਰਦੁਆਰਿਆਂ ਦੇ ਸਾਰੀ ਥਾਈਂ ਲੋਕਾਂ ਨੂੰ ਪੱਕਾ ਹੋਇਆ ਭੋਜਨ ਘਰੋ ਘਰੀ ਵੀ ਪਹੁੰਚਾਇਆ ਵਾ ਗੁਰਦੁਆਰਿਆਂ ਦੇ ਵਿੱਚ ਹੀ ਵੰਡਿਆ ਆ ਤੇ ਉਹ ਕਰੋਨੇ ਦੀਆਂ ਸ਼ਰਤਾਂ ਦੇ ਕਾਰਨ ਕਰਕੇ ਪੰਗਤਾਂ ਲੱਗਣੀਆਂ ਵਾਹਵਾ ਚਿਰ ਬੰਦ ਰਹੀਆਂ ਹੁਣ ਤੇ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਤੇ ਉਹ ਫਿਰ ਪੈਕ ਕਰਕੇ ਤੇ ਦਰਵਾਜ਼ੇ ਦੇ ਉੱਪਰ ਹੀ ਸੰਗਤਾਂ ਨੂੰ ਵਰਤਾਇਆ ਜਾਂਦਾ ਰਿਹਾ ਲੰਗਰ ਕਈ ਚਿਰ ਕਈ ਹਫ਼ਤੇ ਮੇਰੇ ਖਿਆਲ ਸਾਲ ਤੋਂ ਉੱਤੇ ਹੀ ਤੇ ਸੰਗਤਾਂ ਲੰਗਰ ਘਰ ਜਾ ਕੇ ਛੱਕ ਦੀਆਂ ਰਹੀਆਂ ਨੇ ਇਹ ਦੇਖੋ ਵੀ ਇਹ ਗੁਰੂ ਦੀ ਕੋਈ ਕਿਰਪਾ ਹੀ ਆ ਮੈਨੂੰ ਨਾ ਇੱਥੇ ਇੱਕ ਮੁਸਲਮਾਨ ਆਇਆ ਹੋ ਸਕਦਾ ਉਹ ਕਿਸੇ ਮੁਸਲਮਾਨ ਹੋਰ ਵੱਖਰੀ ਸੰਪਰਦਾ ਦਾ ਮੈਂਬਰ ਹੋਵੇ ਤੇ ਤੁਸੀਂ ਨਾ ਕੀਨੀਆ ਈਸਟ ਅਫਰੀਕਾ ਦਾ ਮੁਲਕ ਪ੍ਰਸਿੱਧ ਕੀਨੀਆ ਆ ਉਸਦੀ ਰਾਜਧਾਨੀ ਨੈਰੋਬੀ ਤੋਂ ਜਰਨੈਲੀ ਸੜਕ ਜਾਂਦੀ ਹੈ ਸਮੁੰਦਰ ਨੂੰ ਨਾ ਹੀ ਭੁੱਲ ਜਾਣਾ ਚਲੋ ਉੱਥੇ ਪੋਰਟ ਆ ਬੜੀ ਭਾਰੀ ਇਹੋ ਸਮਝ ਲਓ ਤੇ ਜਿਵੇਂ ਦਿੱਲੀ ਤੋਂ ਬੰਬੇ ਸੜਕ ਤੇ ਉਹਦੇ ਸੜਕ ਦੇ ਉੱਤੇ ਇੱਕ ਗੁਰਦੁਆਰਾ ਨਾ ਕੋਈ ਨੇੜੇ ਪਿੰਡ ਸ਼ਹਿਰ ਤਾਂ ਕਿਧਰੇ ਹੋਣਾ ਆ। ਤੇ ਮੈਂ ਜਦੋਂ ਦੋ ਵਾਰੀ ਗਿਆ ਉਦੋਂ ਜੇ ਵਿਹੜੀ ਬਣੀ ਸੀ, ਰਿਹਾਇਸ਼ੀ ਕਮਰੇ ਬਣੇ ਸੀ, ਲੰਗਰ ਬਣਿਆ ਸੀ ਤੇ ਦਰਬਾਰ ਹਾਲ ਦੀਆਂ ਜੇਲੀਆਂ ਭਰੀਆਂ ਸੀ। ਉੱਥੇ ਮੈਂ ਪਹਿਲੀ ਵਾਰੀ ਆਪਣੀ ਜ਼ਿੰਦਗੀ ਚ ਬਿਨਾਂ ਵਿਤਕਰੇ ਦੇ ਲੰਗਰ ਵਰਤਦਾ ਉਸ ਗੁਰਦੁਆਰੇ ਦੇਖਿਆ ਤੇ ਪਹਿਲੀ ਵਾਰੀ ਟੇਬਲ ਕੁਰਸੀਆਂ ਤੇ ਸੰਗਤ ਲੰਗਰ ਛੱਡਦੀ ਵੇਖੀ 1975 ਵਿੱਚ। ਤੇ ਫਿਰ 1977 ਵਿੱਚ ਗਾਂ ਨੂੰ ਮੁਲਾਵੀ ਨੂੰ ਜਾਂਦਿਆਂ ਵੀ ਰੁਕਿਆ ਤੇ ਆਉਂਦਿਆਂ ਹੋਇਆਂ ਵੀ ਮੈਂ ਰੁਕਿਆ ਉੱਥੇ। ਤੇ ਜੇ ਲੱਸੀ ਆ ਤੇ ਸਾਰੀ ਸੰਗਤ ਦੀ ਲੱਸੀ ਆ, ਮਠਿਆਈ ਆ ਤੇ ਸਾਰੀ ਸੰਗਤ ਦੀ ਮਠਿਆਈ ਆ, ਦੁੱਧ ਆ ਤੇ ਸਾਰੀ ਸੰਗਤ ਲਈ ਦੁੱਧ ਆ, ਤੇ ਕਾਲਾ ਆ, ਗੋਰਾ ਆ, ਅਫਰੀਕਨ ਆ,
ਸਭ ਨੂੰ,
ਮੁਸਲਮਾਨ ਆ, ਕੋਈ ਵੀ। ਇਹ ਮੈਂ ਉੱਥੇ ਪਹਿਲੀ ਵਾਰੀ ਬਿਨਾਂ ਵਿਤਕਰੇ ਦੇ ਲੰਗਰ ਵਰਤਦਾ ਵੇਖਿਆ। ਤੇ ਉਹ ਉੱਥੋਂ ਇੱਕ ਮੁਸਲਮਾਨ ਆਇਆ, ਉਹਨੂੰ ਮੇਰੇ ਭਰਾ ਨੇ ਮੇਰਾ ਟੈਲੀਫੋਨ ਦੇ ਤਾ, ਮਿਲਿਆ ਤੇ ਨਹੀਂ ਅਸੀਂ। ਤੇ ਉਹ ਟੈਲੀਫੋਨ ਤੇ ਉਹ ਕਹਿੰਦਾ ਵੀ ਮੈਂ ਉੱਥੇ ਗਿਆ ਵਾ ਮਕਿੰਡੋ, ਤੇ ਕਹਿੰਦਾ ਉੱਥੇ ਲੰਗਰ ਰੇਤਾ ਵੇਖ ਕੇ ਤੇ ਜੋ ਉੱਥੋਂ ਦੇ ਉੱਥੇ ਗੁਰਦੁਆਰੇ ਦੇ ਨਾਲ ਉਦੋਂ ਨੀ ਸੀ ਹੈਗੀ, ਹੁਣ ਕਹਿੰਦਾ ਮਸੀਤ ਬਣੀ ਆ ਉੱਥੇ
ਜੀ।
ਤੇ ਉਹ ਮਸੀਤ ਬਣਾ ਕੇ ਤੇ ਮੁਕਾਬਲੇ ਤੇ ਉਹਨਾਂ ਨੇ ਲੰਗਰ ਚਲਾਉਣਾ ਚਾਹਿਆ ਵੀ ਅਸੀਂ ਵੀ ਗੁਰਦੁਆਰੇ ਵਾਲਿਆਂ ਨੂੰ ਕਰੀਏ।
ਅੱਛਾ।
ਤੇ ਕਿਉਂਕਿ ਧੰਨ ਤਾਂ ਬਥੇਰਾ, ਕਹਿੰਦੇ ਵੀ ਉਹਨਾਂ ਦਾ ਪ੍ਰੀਸ ਜਾ ਕੇ ਪੈਟਰੋ ਡਾਲਰ ਅਰਬ ਦੇ ਸ਼ੇਖਾਂ ਤੋਂ ਡਾਲਰ ਲੈ ਆਇਆ
ਤੇ
ਮਸੀਤ ਬਣਾ ਲਈ।
ਤੇ
ਉਹ ਚੰਗਾ ਆ, ਧਰਮ ਦਾ ਸਥਾਨ ਬਣਿਆ, ਪਰ ਉਹ ਸਰ ਮੁਹੰਮਦ ਇਕਬਾਲ ਤੇ ਕਹਿੰਦਾ ਮਸਜਿਦ ਤੋਂ ਬਣਾ ਲਈ ਸ਼ਬ ਭਰ ਮੇ ਕੀ ਮਾਂ ਕੀ ਹਰਾਰਤ ਵਾਲੋ ਨੇ, ਮਾਨੇ ਆਪਣਾ ਪੁਰਾਣਾ ਪਾਪੀ ਹੈ ਬਰਸੋਂ ਸੇ ਨਿਵਾਜ਼ੀ ਬਣ ਨਾ ਸਕਾ ਇਕਬਾਲ, ਬੜਾ ਉਪਦੇਸ਼ ਹੈ, ਬੜਾ ਉਪਦੇਸ਼ਕ ਹੈ, ਮਨ ਮੋਹ ਲੇਤਾ ਹੈ ਬਾਤੋਂ ਸੇ, ਗੁਫਤਾਰ ਕਾ ਗਾਜ਼ੀ ਬਣ ਤੋ ਗਿਆ, ਕਿਰਦਾਰ ਕਾ ਗਾਜ਼ੀ ਬਣ ਨਾ ਗਿਆ। ਪਰ ਇਹ ਗੱਲ ਸਾਰੇ ਤੇ ਸਾਡੇ ਤੇ ਵੀ ਢੁਕਦੀ ਆ ਤੇ ਕਿਸੇ ਵੀ ਵਿਅਕਤੀ ਤੇ ਢੁਕ ਸਕਦੀ ਹੈ। ਸੋ ਉਹ ਮੁਸਲਮਾਨ ਵੀਰ ਨੇ ਮੈਨੂੰ ਦੱਸਿਆ ਵੀ ਉਹ ਮਸਜਿਦ ਤਾਂ ਬਣ ਗਈ, ਪਰ ਹੁਣ ਰਾਸ਼ਨ ਵੀ ਖਰੀਦਿਆ ਜਾ ਸਕਦਾ, ਪਰ ਭਾਈ ਤਿੰਨੋਂ ਵੇਲੇ ਲੰਗਰ ਪਕਾਉਣਾ,
ਪਕਾਉਣਾ,
ਭਾਂਡੇ ਸਾਂਭਣੇ, ਮਾਂਜਣੇ, ਇੱਕ ਵੱਡੀ ਭਾਰੀ ਇੱਕ ਸਮੱਸਿਆ ਜਿਹਨੂੰ ਹਰ ਕੋਈ ਬੰਦਾ ਨਹੀਂ ਦੇ ਸਕਦਾ ਸਿਵਾਏ ਗੁਰੂ ਕੇ ਲੰਗਰਾਂ ਤੋਂ। ਕਹਿੰਦਾ ਵੀ ਹਾਲਤ ਇਹ ਹੈ ਤੇ ਮੌਲਵੀ ਦੇ ਮੌਲਵੀ ਨੇ ਜਿਹੜੇ ਮਸੀਤ ਜੀ ਦੇ ਉਹ ਗੁਰਦੁਆਰੇ ਦੇ ਲੰਗਰ ਚੋਂ ਪ੍ਰਸ਼ਾਦਾ ਛਕਦੇ ਆ।
ਤਾਇਆ ਜੀ ਇੱਕ ਇੱਕ ਨਾ ਮਸਲਾ ਆਇਆ, ਤੁਸੀਂ ਨੋਟ ਕਰ ਲਓ ਅਗਲੀ ਵਾਰੀ ਕਰਨਾ ਆ, ਕਿ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਰਸ਼ਤ ਤਾਂ ਬਹੁਤ ਹੈ, ਮੈਂ ਸਵੇਰੇ ਵੀ ਪ੍ਰੋਗਰਾਮ 'ਚ ਕਿਹਾ ਵੀ ਦੁਨੀਆ ਕੋਲ ਪੈਸਾ ਬਹੁਤ ਹੈ, ਬਿਲੀਅਨਸ ਡਾਲਰ ਪਏ ਆ ਬੈਂਕਾਂ ਦੇ ਵਿੱਚ ਸਾਰਾ ਕੁਝ, ਪਰ ਹੁਣ ਉੱਥੇ ਬੰਦਾ ਬੰਦੇ ਦੇ ਹੀ ਕੰਮ ਆਉਣਾ ਆ। ਇਹ ਆਪਾਂ ਨਾ ਅਗਲੀ ਵਾਰੀ ਕਰਨਾ ਹੈ ਕਿ ਜਿੱਦਾਂ ਹੁਣ ਸਾਡੇ ਗੁਰੂ ਘਰ, ਕੱਲ੍ਹ ਮੈਂ ਤੁਹਾਨੂੰ ਦੱਸਦਾ ਵੀ ਗ੍ਰਿਫਤ ਗੁਰੂ ਘਰ ਤੋਂ ਉੱਥੇ ਲਾਲੀ, ਉਹਨਾਂ ਦਾ ਮਨਜੀਤ ਲਾਲੀ ਦੇ ਕੌਂਸਲਰ, ਉਹਨਾਂ ਦਾ ਫੋਨ ਆਇਆ ਕਿ ਅੱਜ ਉੱਥੇ ਕੈਂਪੇਨ ਚੱਲ ਰਹੀ ਹੈ ਕਿ ਉੱਥੋਂ ਸਮਾਨ ਇਕੱਠਾ ਕਰਕੇ ਇੱਥੇ ਗੁਰਦੁਆਰਾ ਸਾਹਿਬ ਨੂੰ ਭੇਜ ਰਹੇ ਨੇ, ਇੱਥੋਂ ਡਿਸਟ੍ਰੀਬਿਊਸ਼ਨ ਹੋਏਗੀ, ਫਿਰ ਉਹ ਵੀ ਭੇਜ ਰਹੇ ਨੇ ਗ੍ਰਿਫਤ ਤੋਂ ਗੁਰੂ ਘਰ, ਹੈ ਨਾ। ਅਤੇ ਹੋਰ ਵੀ ਬਹੁਤ ਆਸਟ੍ਰੇਲੀਆ ਤੋਂ ਜਿਹੜੇ ਸਰੋਤੇ ਨੇ, ਮੈਂ ਅਪੀਲ ਵੀ ਪਾਈ ਸੀ, ਉਹ ਮਤਲਬ ਮਾਇਕ ਮਦਦ ਵੀ ਕਰ ਰਹੇ ਨੇ, ਅਤੇ ਇੱਥੋਂ ਡੇਲੀ 300-400 ਮੀਲ ਜਾਂਦਾ ਦੋਨੋਂ ਗੁਰੂ ਘਰਾਂ ਤੋਂ, ਅਤੇ ਸਮਾਨ ਵੀ ਜਾ ਰਿਹਾ। ਅਤੇ ਅਸੀਂ ਸਾਡੇ ਇੱਥੇ ਕੀ ਕਰ ਰਹੇ ਹਾਂ ਕਿ ਜਿਹੜੀਆਂ ਲੇਡੀਜ਼ ਹੈ ਉਹ ਬਹੁਤ ਕੁਕਿੰਗ ਕਰਦੀਆਂ, ਬੰਦੇ ਵੀ ਆਉਂਦੇ ਨੇ ਕੁਕਿੰਗ ਕਰਕੇ, ਉਹ ਮੀਲ ਬਣਾ ਕੇ ਇਕੱਠਾ ਕਰਕੇ ਨਾ ਇੱਕ ਜਿਹੜਾ ਡਰੋਪ ਆਫ ਪੁਆਇੰਟ ਹੈ ਬਣਾਇਆ ਹੋਇਆ ਬਲਗੁਲਗੇ ਦੇ ਵਿੱਚ, ਜਿੱਥੇ ਉਹ ਸਮਾਨ ਛੱਡਣਾ ਹੈ, ਅਤੇ ਉੱਥੋਂ ਹਰੇਕ 3 ਘੰਟੇ ਬਾਅਦ ਉਹਨਾਂ ਦੀ ਗੱਡੀ ਆਉਂਦੀ ਹੈ, ਚੱਕ ਕੇ ਲੈ ਜਾਂਦੀ ਹੈ, ਜੇ ਤਾਂ ਹੱਥੀਂ ਵਰਤਾਉਣਾ ਹੱਥੀਂ ਵਰਤਾ ਦਿੰਦੇ, ਹੈਲੀਕਾਪਟਰ ਰਾਹੀਂ ਭੇਜਣਾ ਹੈਲੀਕਾਪਟਰ ਰਾਹੀਂ ਭੇਜ ਦਿੰਦੇ ਆ। ਸੋ ਇਸ ਜਿਹੜਾ ਸੇਵਾ ਦੇ ਵਿੱਚ ਇੱਕ ਨਾ ਵਿਲੱਖਣ ਗੱਲ ਹੈ ਜਿਹੜੀ ਆਪਾਂ ਲੇਟਰ ਓਨ ਕਰਾਂਗੇ ਵੀ, ਸਿੱਖ ਫੋਰਮ ਦੇ ਵਿੱਚ ਵੀ ਕਰਾਂਗੇ, ਕਿ ਕਈ ਵਾਰੀ ਅਸੀਂ ਸਿੱਧੇ ਸੇਵਾ ਨਹੀਂ ਕਰ ਸਕਦੇ ਹੁੰਦੇ, ਵੈਸੇ ਕਈ ਵਾਰੀ ਕਰਨੀ ਵੀ ਨਹੀਂ, ਜਾਣਾ ਵੀ ਨਹੀਂ ਚਾਹੀਦਾ, ਕਿਉਂਕਿ ਉਹ ਰਿਸਕ ਹੁੰਦਾ, ਅਸੀਂ ਟ੍ਰੇਨਡ ਨਹੀਂ ਹੁੰਦੇ। ਪਰ ਸਾਡੀ ਜਿਹੜੀ ਸੰਸਥਾਵਾਂ ਕੰਸਟੀਟਿਊਸ਼ਨ ਬਣੇ ਹੋਏ ਨੇ, ਕਿਚਨਾਂ ਬਣੀਆਂ ਹੋਈਆਂ, ਇਕੱਠੇ ਹੁੰਦੇ ਆ ਲੋਕ, ਅਸੀਂ ਜਿਹੜੀਆਂ ਐਮਰਜੈਂਸੀ ਸਰਵਿਸਿਜ਼ ਨੇ ਅਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ, ਤੁਸੀਂ ਦੱਸੋ ਸਾਨੂੰ ਕੀ ਚਾਹੀਦਾ ਹੈ, ਹਨਾ।
ਵਾਹ ਵਾਹ ਵਾਹ।
ਤੇ ਇਹ ਟੈਕਟਿਕ ਅਸੀਂ ਇਸ ਵਾਰੀ ਮਤਲਬ ਨਵਾਂ ਇੱਥੇ ਸ਼ੁਰੂ ਕੀਤਾ, ਇਹ ਵੈਸੇ ਨਵਾਂ ਨਹੀਂ ਹੈਗਾ, ਜਰਨੈਲ ਭੌਰ ਹੁਣੀ ਪਰਥ ਦੇ ਵਿੱਚ ਲਾਗੂ ਕੀਤਾ ਸੀ ਕੋਵਿਡ ਦੇ ਵਿੱਚ ਤੇ ਅੱਗਾਂ ਦੇ ਵਿੱਚ, ਤੇ ਉਸੇ ਨੂੰ ਅਸੀਂ ਮਤਲਬ ਹੋਰ ਮੋਡੀਫਾਈ ਕੀਤਾ ਜੀ।
ਇੱਥੇ ਉਹ ਬਾਣੀ ਆ ਜਾਂਦੀ ਨੀ, ਅਕਲੀ ਸਾਹਿਬ ਸੇਵੀਆ ਅਕਲੀ ਪਾਈ ਹੈ ਮਾਨ। ਹੁਣ ਦੇਖੋ ਜੇ ਵੱਖ ਵੱਖ ਜਗ੍ਹਾ ਬੰਦੀਆਂ, ਫਰਜ਼ ਕਰੋ ਵੀ ਮੈਂ ਲੋੜਵੰਦ ਆ, ਮੈਨੂੰ ਮਤਲਬ ਕਿ ਰਾਸ਼ਨ ਚਾਹੀਦਾ ਜਾਂ ਰੋਟੀ ਪੱਕੀ ਚਾਹੀਦੀ ਆ, ਫਰਜ਼ ਕਰ ਲਓ, ਤੇ ਤੁਸੀਂ ਆਏ ਹੋ ਤੇ ਤੁਸੀਂ ਵੀ ਮੈਨੂੰ ਖਾਣਾ ਦੇ ਰਹੇ ਹੋ, ਤੇ ਦੂਜੇ ਗੁਰਦੁਆਰੇ ਵਾਲੇ ਆ ਤੇ ਉਹ ਵੀ ਮੈਨੂੰ ਖਾਣਾ ਦੇ ਗਏ ਆ, ਤੀਜੀ ਆਏ ਤੇ ਉਹ ਵੀ ਮੈਨੂੰ ਖਾਣਾ ਦੇ ਗਏ, ਇਸ ਤਰ੍ਹਾਂ ਕੋਆਰਡੀਨੇਸ਼ਨ ਦੀ ਘਾਟ ਕਾਰਨ ਇਸ ਤਰ੍ਹਾਂ ਬੇਲੋੜੇ ਥਾਂ ਤੇ ਵੀ ਇਹ ਚੀਜ਼ਾਂ ਹੋ ਜਾਂਦੀਆਂ ਨੇ ਤੇ ਜਿਹੜਾ ਲੋੜ ਵਾਲਾ ਥਾਂ ਹੁੰਦਾ ਉਹ ਕਈ ਵਾਰੀ ਖਾਲੀ
ਪਹੁੰਚਦਾ ਨਹੀਂ।
ਇਸ ਲਈ ਆਰਗੇਨਾਈਜ਼ਡ ਵੇ ਦੇ ਨਾਲ ਕੋਆਪਰੇਸ਼ਨ ਦੇ ਨਾਲ ਮਿਲਵਰਤਨ ਦੇ ਨਾਲ ਜੋ ਸੇਵਾ ਕੀਤੀ ਜਾਂਦੀ ਹੈ ਤੇ ਲੋੜ ਅਨੁਸਾਰ ਕੀਤੀ ਜਾਂਦੀ ਹੈ ਉਹਦੇ ਬਾਰੇ ਮਹਾਰਾਜ ਨੇ ਕਿਹਾ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ। ਹੁਣ ਉਦੋਂ ਕੋਰੋਨਾ ਦੇ ਪਹਿਲ ਵੇਲੇ ਅਜੇ ਗਿਆ ਨਹੀਂ ਗਾ ਹੈਗਾ ਹੀ ਹੈ ਇੱਥੇ, ਸ਼ੁਰੂ ਸ਼ੁਰੂ ਦੇ ਵਿੱਚ ਬਹੁਤਾ ਲੋਕਾਂ ਨੂੰ ਡਰ ਪਿਆ ਸੀ, ਹੁਣ ਡਰ ਲੈ ਗਿਆ। ਤੇ ਦਿੱਲੀ ਦੇ ਵਿੱਚ ਮਾਰ ਗੁਰਦੁਆਰੇ ਵਾਲੇ ਰਾਸ਼ਨ ਪਕਾ ਪਕਾ ਕੇ ਤੇ ਲੋਕਾਂ ਦੇ ਘਰੀ ਪਹੁੰਚਾ ਰਹੇ ਸੀ ਤੇ ਉਹ ਲੋਕ ਸੁਣਿਆ ਵੀ ਉਹ ਰਾਸ਼ਨ ਲੈਣ ਵਾਲੇ ਜਿਹੜੇ ਸੀ ਕਹਿੰਦੇ ਸਾਨੂੰ ਜੀ ਸੁੱਕਾ ਰਾਸ਼ਨ ਦਿਓ, ਸਾਨੂੰ ਪੱਕਾ ਤੁਹਾਡਾ ਪਕਾਇਆ ਨੀ ਸਾਨੂੰ ਹਜੇ ਹੁੰਦਾ। ਤੇ ਮੁੜ ਕੇ ਦਿਖਾਏ ਗਏ ਆ ਵੀ ਉਹ ਸੁੱਕਾ ਰਾਸ਼ਨ ਲੈ ਕੇ ਦੁਕਾਨਾਂ ਤੇ ਜਾ ਕੇ ਵੇਚ,
ਹਾਂ ਉਹ ਵੇਚਦੇ ਰਹੇ ਆ ਜੀ ਜੀ ਜੀ
ਹਾਂ। ਇਹ ਗੱਲ ਵੀ ਅਤੇ ਉਹ ਦੁਕਾਨ ਤੇ ਰਾਸ਼ਨ ਦੇ ਕੇ ਤੇ ਉਹ ਪੈਸੇ ਲੈ ਕੇ ਤੇ ਆਪਣਾ ਨਸ਼ਾ ਪੱਤਾ ਖਰੀਦ ਲਿਆਉਣਾ। ਸੋ ਇਹੋ ਜਿਹਾ ਵੀ ਧਿਆਨ ਮਤਲਬ ਵੀ ਵੇਖ ਕੇ ਉਹ ਤਾਂ ਹੀ ਹੋ ਸਕਦਾ ਜੇ ਸਿਆਣਪ ਨਾਲ ਧਮਲ ਨਾਲ ਆਪਸ ਵਿੱਚ ਹੀ
ਰੱਖੇ ਹੋਏ ਆ ਮਤਲਬ ਤੇ ਉਹ ਲੇਡੀ ਆ ਤੇ ਉਹਦੇ ਨਾਲ ਮੇਰਾ ਕਾਫੀ ਰਾਬਤਾ ਰਹਿੰਦਾ ਤੇ ਉਹਨਾਂ ਨੇ ਜਦ ਵੀਡੀਓ ਵਗੈਰਾ ਦੇਖੇ ਤਾਂ ਉਹਨਾਂ ਦਾ ਹੀ ਫੋਨ ਆਇਆ ਵੀ ਮਤਲਬ ਤੁਸੀਂ ਕੀ ਕਰ ਰਹੇ। ਮੈਂ ਉਹਨੂੰ ਦੱਸਿਆ ਤੇ ਉਹ ਦੇਖੋ ਇੰਨੇ ਸਤਰ ਕੇ ਉਹ 15 ਮਿੰਟਾਂ ਦੇ ਬਾਅਦ ਉਹ ਆਪ ਗੁਰਦੁਆਰੇ ਚੱਲ ਕੇ ਗਈ, ਮੱਥਾ ਟੇਕਿਆ ਤੇ ਉਹ ਸਾਰੀ ਲੇਡੀਜ਼ ਨੂੰ ਮਿਲੀ ਜਿਹੜੀਆਂ ਉੱਥੇ ਕੁਕਿੰਗ ਕਰ ਰਹੀਆਂ ਸੀ ਤੇ ਉਹਨਾਂ ਤੋਂ ਪੁੱਛਿਆ ਵੀ ਕੀ ਆ ਤੇ ਮੈਂ ਵੀ ਉਹਨਾਂ ਨੂੰ ਦੱਸਿਆ ਵੀ ਉਹ ਨਾ ਐਕਚੁਲੀ ਕੀ ਕਰਦੇ ਆ ਜਿਹੜੀ ਪੁਲਿਸ ਵਾਲੇ ਆ ਉਹ ਬਾਕੀ ਸਾਰੀਆਂ ਸਰਵਿਸਾਂ ਦੇ ਉੱਤੋਂ ਦੀ ਹੁੰਦੇ ਆ ਤੇ ਉਹ ਕੋਆਰਡੀਨੇਟ ਕਰਦੇ ਆ। ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜੀ ਸਾਡਾ ਸਿੱਖ ਭਾਈਚਾਰਾ ਇੱਥੇ ਉਹ ਕੈਪੇਬਲ ਆ, ਅਸੀਂ ਕੈਪੇਬਲ ਆ, ਅਸੀਂ 10,000 ਮੀਲ ਬਣਾਉਣ ਦੇ ਕੈਪੇਬਲ ਆ ਦਿਹਾੜੀ ਦੇ, ਸਾਡੀਆਂ 2 ਕਿਚਨਾਂ ਬਹੁਤ ਵੱਡੀਆਂ ਗੁਰਦੁਆਰਾ। ਤੇ ਉਹਨਾਂ ਨੂੰ ਦੱਸਤਾ ਵੀ ਕਹਿਤਾ ਵੀ ਜਿੰਨੇ ਤੁਹਾਨੂੰ ਮੀਲ ਚਾਹੀਦੇ ਆ ਸਾਨੂੰ 3 ਘੰਟੇ ਪਹਿਲਾਂ ਦੱਸ ਦਿਓ, ਠੀਕ ਹੈ ਤੁਹਾਨੂੰ ਉਹ ਮਿਲ ਜਾਣਗੇ, ਇੱਥੋਂ ਚੱਕ ਸਕਦੇ ਹਾਂ ਉੱਥੇ ਚੱਕ। ਸੋ ਇਹੋ ਜਿਹੀ ਨਾ ਆਪਾਂ ਇਹੋ ਜਿਹੀ ਕੋਆਰਡੀਨੇਸ਼ਨ ਜਿਹੜੀ ਆਪਾਂ ਮਾਰਕ ਰੱਖਿਓ, ਆਪਾਂ ਸਿੱਖ ਫੋਰਮ ਦੇ ਵਿੱਚ ਇਹ ਗੱਲਾਂ ਕਰਨੀਆਂ ਨੇ, ਆਪਾਂ ਬਾਕੀ ਗੁਰਦੁਆਰਿਆਂ ਨਾਲ ਵੀ ਸ਼ੇਅਰ ਕਰਨੀਆਂ ਵੀ ਦਿਸ ਇਜ਼ ਅ ਮੈਥਡ। ਅਤੇ ਦੂਜੀ ਜਿਹੜੀ ਹੈ ਕਿ ਅਸੀਂ ਆਪਣੀਆਂ ਜਥੇਬੰਦੀਆਂ ਬਣਾਉਣ ਦੀ ਬਜਾਏ ਜਿਹੜੀਆਂ ਐਗਜ਼ਿਸਟਿੰਗ ਸਰਵਿਸਿਜ਼ ਹੈ ਐਮਰਜੈਂਸੀ ਉਹਨਾਂ ਦੇ ਵਿੱਚ ਜੁਆਇਨ ਕਰੀਏ, ਟ੍ਰੇਨਿੰਗ ਲੈ ਕੇ ਜਾਈਏ ਤੇ ਉਹਨਾਂ ਦੇ ਉਹਨਾਂ ਕੋਲ ਰਿਸੋਰਸਿਸ ਪਏ ਨੇ, ਸਾਰਾ ਕੁਛ ਪਿਆ, ਆਪਾਂ ਉਹਨਾਂ ਨੂੰ ਯੂਟੀਲਾਈਜ਼ ਕਰੀਏ। ਸਾਡੀ ਤਾਂ ਪੱਗ ਦਾੜੀ ਕੇਸ ਇਹ ਆਪਣੇ ਆਪ ਦੇ ਵਿੱਚ ਇੱਕ ਮੋਹਰ ਹੈ, ਜਦੋਂ ਅਸੀਂ ਉੱਥੇ ਚੱਲ ਜਾਣਾ ਉਹ ਆਪੇ ਸਾਨੂੰ ਟੀ ਸ਼ਰਟ ਪਾ ਕੇ ਦੱਸਣ ਦੀ ਲੋੜ ਹੀ ਨਹੀਂ ਵੀ ਅਸੀਂ ਸਿੱਖ ਹੈ, ਸਾਨੂੰ ਤਾਂ ਉੱਦਾਂ ਹੀ ਪਛਾਣਦੇ ਨੇ ਲੋਕ। ਸੋ ਇਹੋ ਜਿਹੀਆਂ ਗੱਲਾਂ ਕਰਨੇ ਤੇ ਤਾਂ ਜੀ ਸਮਾਂ ਕਾਫੀ ਹੋ ਰਿਹਾ ਹੈ ਬਿੱਟਾ ਸਾਹਿਬ ਨੇ, ਪਰ ਉਸ ਤੋਂ ਪਹਿਲਾਂ ਨਾ ਕੁਛ ਸੁਨੇਹੇ ਹੈ। ਮਲਕੀਤ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਰਜਿੰਦਰ ਸਿੰਘ ਧਨੀ ਕਹਿ ਰਹੇ ਨੇ ਕਿ ਕੱਲ੍ਹ ਮੈਂ ਵਿੰਜ਼ਰ ਗਿਆ ਸੀ, ਚੰਗਾ ਹੜ੍ਹ ਆਇਆ, ਇੱਦਾਂ ਲੱਗਾ ਜਿਵੇਂ 88 'ਚ ਪੰਜਾਬ 'ਚ ਹੜ੍ਹ ਹੋਇਆ, ਵੀ ਸਾਡੇ ਪਿੰਡ ਬਿਆਸ ਦਰਿਆ ਦੇ ਕੋਲ ਹੈ ਭੈਣੀ ਪਸਵਾਲ, ਅਤੇ ਕੱਲ੍ਹ ਹੌਕਸਵਰੀ ਰਿਵਰ ਦੀ ਹਾਲਾਤ ਦੱਸਿਆ, ਉੱਥੇ ਵੀ ਆਪਣੇ ਕਈ ਬੰਦੇ ਰਹਿੰਦੇ, ਮੈਂ ਉਹਨਾਂ ਨੂੰ ਫੋਨ ਕਰਾਂਗਾ। ਅਤੇ ਗੌਰਵ ਸ਼ਰਮਾ ਉਹਨਾਂ ਨੇ ਤਸਵੀਰ ਭੇਜੀ ਆਪਣੇ ਵੱਡੇ ਬੇਟੇ ਦੀ, ਅਤੇ ਤਾਇਆ ਜੀ ਉਹਦਾ ਨਾਂ ਹੈਗਾ ਬਵੇਸ਼, ਅਤੇ ਉਹ ਕਹਿੰਦੇ ਤਾਇਆ ਜੀ ਤੋਂ ਆਸ਼ੀਰਵਾਦ ਲੈ ਕੇ ਦਿਓ, ਉਹਦਾ ਜਨਮ ਦਿਨ ਹੈ, ਤਾਇਆ ਜੀ ਦਿਓ ਫਿਰ
ਆਸ਼ੀਰਵਾਦ। ਵੱਡੀਆਂ ਵੱਡੀਆਂ ਉਮਰਾਂ ਬਸ ਪਰਮਾਤਮਾ ਸੰਸਾਰੀ ਤੇ ਨਿਰੰਕਾਰੀ ਦਾਤਾਂ ਬਖਸ਼ ਕੇ ਮਾਲਾ ਮਾਲ ਕਰੇ ਤੇ ਆਪਣੇ ਦਰ ਤੋਂ ਸਿੱਖੀ ਸਿਦਕ ਨਾਮਦਾਨ ਭਰੋਸਾ ਬਖਸ਼ਿਸ਼ ਕਰੇ,
ਪਰਮਾਤਮਾ ਮਿਹਰ ਕਰੇ ਲੰਬੀ ਉਮਰ ਬਖਸ਼ੇ। ਸੋ ਤਾਇਆ ਜੀ ਜਿਹੜਾ ਜਾਂਦੇ ਜਾਂਦੇ ਆਪਾਂ ਦੋ ਇੱਕ ਗੱਲ ਹੋਰ ਕਰਨੀ ਹੈ ਕਿ ਜਿਹੜੇ ਹੜ੍ਹ ਮਾਰ ਇਲਾਕੇ ਆ ਉਹਨਾਂ ਵਿੱਚ ਬੈਂਗਲੋ ਗੁਰਦੁਆਰਾ ਸਾਹਿਬ ਦੇ ਵਿੱਚ ਹਜੇ ਪਤਾ ਨਹੀਂ ਕਿੰਨਾ ਨੁਕਸਾਨ ਹੋਇਆ, ਪਰ ਉਹ ਪਾਣੀ ਦੇ ਵਿੱਚ ਘਿਰਿਆ ਹੋਇਆ ਸੀ, ਜਦੋਂ ਲਾਸਟ ਅਸੀਂ 4 ਦਿਨ ਪਹਿਲਾਂ ਉਹਨਾਂ ਨੂੰ ਫੋਨ ਕੀਤਾ, ਐਕਸੈਸ ਹੈ ਨਹੀਂ ਸੀਗਾ। ਤੇ ਕੱਲ੍ਹ ਰਾਤ ਦੀਆਂ ਤਸਵੀਰਾਂ ਆ ਰਹੀਆਂ ਤੇ ਅੱਜ ਉੱਥੇ ਸਫਾਈ ਦੀ ਮੁਹਿੰਮ ਸ਼ੁਰੂ ਹੋ ਰਹੀ ਹੈ, ਨਰਾਂਗ ਗੁਰਦੁਆਰਾ ਗੋਲਡ ਕੋਸਟ ਵਾਲੇ ਜਿਹੜੇ ਨੇ ਉਹ ਜਾ ਕੇ ਉੱਥੇ ਹੈਲਪ ਕਰ ਰਹੇ ਨੇ, ਉਹ ਵੀ ਪਾਣੀ ਦੇ ਵਿੱਚ ਡੁੱਬਿਆ। ਤੁਸੀਂ ਮੁਲੰਬਾ ਗੁਰਦੁਆਰਾ ਗਏ ਹੋ, ਮੁਲੰਬਾ ਜਿਹਨੂੰ ਪੰਜਾਬੀ 'ਚ ਕਹਿੰਦੇ ਆ, ਤੇ ਵੈਸੇ ਤਾਂ ਗੁਰਦੁਆਰੇ ਦੀ ਟੀਸੀ ਜਿਹੜੀ ਕਾਫੀ ਉੱਚੀ ਹੈ, ਫੋਟੋਆਂ ਤੋਂ ਐਵੇਂ ਲੱਗ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਪਾਣੀ ਨਹੀਂ ਪਹੁੰਚਿਆ, ਪਰ ਜਿਹੜਾ ਨਾਲ ਲੰਗਰ ਹਾਲ ਹੈ ਉਹ ਨੀਵਾਂ ਆ ਤੇ ਉੱਥੇ ਜਲ ਥਲ ਹੋਈ ਪਈ ਹੈ, ਮੈਨੂੰ ਲੱਗਦਾ ਉਹ ਛੱਤ ਨੂੰ ਪਾਣੀ ਲੱਗਾ ਹੋਣਾ, ਇਹ ਵੀ ਇੱਕ ਹਾਂ ਇਹ ਵੀ ਇੱਕ ਸਮੱਸਿਆ ਆ।
ਤੇ
ਹਾਂਜੀ ਹਾਂਜੀ ਉਹ ਥੋੜਾ ਨੀਵਾਂ ਇਲਾਕਾ ਮੂਹਰੇ ਪਾਰਕ ਹੈ, ਉਹ ਇਸੇ ਕਰਕੇ ਬਣਾਇਆ ਹੋਇਆ ਤੇ ਖੈਰ ਸਿੱਖ ਸੰਗਤਾਂ ਜਿਹੜੀਆਂ ਇਕੱਠੀਆਂ ਹੋ ਕੇ ਉਹ ਸੇਵਾ ਕਰ ਰਹੀਆਂ ਨੇ, ਕਰਨਗੀਆਂ, ਕਲੀਨਅਪ ਕਰਨਗੇ। ਅਤੇ ਤਾਇਆ ਜੀ ਹੁਣ ਆਪਾਂ ਨੂੰ ਇਜਾਜ਼ਤ ਲੈਣੀ ਪੈਣੀ ਹੈ ਕਿਉਂਕਿ ਬਿੱਟਾ ਸਾਹਿਬ ਆਉਣਾ ਇੱਕ ਘੰਟੇ, ਉਹਨਾਂ ਦਾ ਵੀ ਟਾਈਮ ਹੈਗਾ। ਅਤੇ ਜਾਂਦੇ ਜਾਂਦੇ
ਮੈਂ ਵੀ ਇੱਕ ਰਾਤ ਰਿਹਾ ਉਸ ਗੁਰਦੁਆਰੇ,
ਠੀਕ
ਵਾਹਵਾ ਉੱਚੀ ਕੁਰਸੀ ਹੈ ਤੇ ਬੜਾ ਸਰਸਬਜ਼ ਇਲਾਕਾ ਹੈਗਾ ਆ, ਦਰਿਆ ਦਾ ਕਿਨਾਰਾ ਆ। ਅੱਛਾ ਤੇ ਕੀ ਕਹਿਣ ਲੱਗੇ ਤੁਸੀਂ ਜਾਂਦੇ ਜਾਂਦੇ ਕੀ ਕਹਿਣਾ?
ਜਾਂਦੇ ਜਾਂਦੇ ਹੁਣ ਆਪਾਂ ਫਤਿਹ ਹੀ ਬੁਲਾਣੀ ਹੈ। ਮੈਨੂੰ ਉਹ
ਯਾਦ ਆ ਉਹ ਸਾਲ ਤਾਂ ਹੁਣ ਮੈਨੂੰ ਯਾਦ ਨੀ, ਤੁਹਾਨੂੰ ਯਾਦ ਹੋਣਾ। ਪਰਸ ਤੇ ਜਦੋਂ ਸਟੇਜ ਤੋਂ ਅਨਾਊਂਸ ਹੋਇਆ ਤੇ ਕਈ ਅਗਲੀਆਂ ਗੇਮਾਂ ਕੱਪ ਧਾਰ ਪਰ ਹੋਣਗੀਆਂ
2008 ਦੀ
ਗੱਲ, ਮੈਨੂੰ ਸਹਿਜ ਸੁਭਾਅ ਜੀ ਜਿਹਾ, ਮੈਂ ਵੀ ਆਉਂਗਾ ਤੇ ਤੂੰ ਕੋਲ ਬੈਠਾ ਸੀਗਾ, ਤੂੰ ਕਹਿੰਦਾ ਜੇ ਸਿਆਲ ਕੱਢ ਗਿਆ ਤਾਇਆ ਤਾਂ ਹੀ ਆਏ
ਤਾਏ ਨੇ ਅਜੇ ਕਈ ਸਿਆਲ ਕਢਾਉਣੇ ਆ ਤੇ ਗੇਮਾਂ ਵੀ ਕਰਾਣੀਆਂ। ਤੇ ਚਲੋ ਐਨੀਵੇ ਤਾਇਆ ਜੀ ਮਿਲਦੇ ਆ ਫਿਰ ਅਗਲੇ ਹਫ਼ਤੇ, ਬੁਲਾਈਏ ਫਤਿਹ ਹੁਣ। ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਤਾਇਆ ਜੀ ਕੈਨਬਰਾ ਤੋਂ ਜੁੜੇ ਹੋਏ ਸੀ ਨਾਲ ਸੁਰਿੰਦਰ ਸਿੰਘ ਸੋਹੀ, ਆਪਣੇ ਜੋਗਿੰਦਰ ਸਿੰਘ ਸੋਹੀ ਦੇ ਵੱਡੇ ਬ੍ਰਦਰ ਸਤਿਕਾਰਤ, ਉਹ ਵੀ ਬੜੇ ਅੱਛੇ ਕਵੀ ਨੇ, ਬਹੁਤ ਵਧੀਆ ਉਹ ਕਵੀਸ਼ਰੀ ਵੀ ਕਰਦੇ ਨੇ, ਕਿਤੇ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਲਵਾਂਗੇ। ਤਾਂ ਇਸ ਤਰ੍ਹਾਂ ਕਰਦੇ ਹਾਂ ਕਿ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਫਿਰ ਬਿੱਟਾ ਸਾਹਿਬ ਵੀ ਰੈਡੀ ਨੇ, ਮੈਸੇਜ ਆ ਗਿਆ ਉਹਨਾਂ ਦਾ, ਤੇ ਉਸ ਤੋਂ ਬਾਅਦ ਗੱਲਾਂ ਕਰਦੇ ਹਾਂ ਜੀ।
ਮੈਂ ਤੇਰੇ ਬਿਜ਼ੀ ਸ਼ਡਿਊਲ ਤੋਂ ਤੱਕੀ ਪਈਆਂ ਕਰ ਅੰਦਰ ਸੜੜ ਬਹੁਤ ਤੱਕੀ ਪਈਆਂ।
ਡਾਇਮੰਡ ਸਟਾਰ ਵਰਲਡ ਵਾਈਡ ਪ੍ਰੈਜ਼ੈਂਸ।
ਮੈਂ ਤੇਰੇ ਵਰਗੇ ਵੱਲ ਕੈਨੇਡਾ ਕੋਈ ਝਾਕਦੀ ਨਹੀਂ, ਤਾਂ ਇੱਥੇ ਆ ਕੇ ਤੂੰ ਸਟੱਡ ਬਣਦਾ। ਇੱਕ ਦੁੱਧ ਦਾ ਗਲਾਸ ਪੀ ਕੇ ਤੇਰੇ ਬੰਨ ਖੁੱਲ ਜਾਂਦੇ ਆ, ਗੋਹੇ ਨੂੰ ਤੂੰ ਪੋਟੀ ਦਾ ਦੱਸ ਸਫੰਦਰ।
ਨਵੀਂ ਪੰਜਾਬੀ ਫਿਲਮ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ, ਸਟਾਰਿੰਗ ਗੁਰਨਾਮ ਭੁੱਲਰ, ਸੋਨਮ ਬਾਜਵਾ ਤੇ ਹੋਰ ਕਈ ਸਾਥੀ ਕਲਾਕਾਰ, ਰਿਲੀਜ਼ ਹੋ ਚੁੱਕੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
ਸ਼ਰਮਾ ਜੀ ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਵੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਹਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-9411-80।
10 to 15 years ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Roti hajam nahi hundi, varto Golden Grain Flour Mills da Garewal Chakki Aata, taaza, ghat chemical di varton wali kanak, jehdi ki siddhi khetan chon mill ch layi jandi. ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਸਤਿਕਾਰਤ ਅਜਮੇਰ ਸਿੰਘ ਕਨਬਰਾ ਤੋਂ ਜੁੜਦੇ ਨੇ ਤੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਉਹਨਾਂ ਨੇ, ਤੇ ਕਹਿੰਦੇ ਸਾਡਾ ਲੰਗਰ ਸਿਸਟਮ ਸਿਰਫ ਰੱਜਿਆਂ ਨੂੰ ਰਜਾਉਣ ਵਾਲਾ ਬਣ ਗਿਆ ਹੈ, ਨੰਗੇ ਨੂੰ ਕੱਪੜੇ, ਬਿਮਾਰ ਨੂੰ ਦਵਾ ਤੇ ਸਾਂਭ ਸੰਭਾਲ ਵਿਸਰ ਗਈ ਹੈ, ਬੁਲਗੁਲਗਾ ਰਾਹ ਦਿਖਾ ਰਿਹਾ, ਪ੍ਰਬੰਧਕ ਤੇ ਸੇਵਾਦਾਰ ਵਧਾਈ ਦੇ ਪਾਤਰ ਨੇ, ਸਹੀ ਸੇਵਾ ਨਾਲ ਖਾਲਸਾ ਸੰਸਾਰ ਤੇ ਗੁਰੂ ਸਾਹਿਬ ਵਾਂਗ ਦਿਲਾਂ ਤੇ ਰਾਜ ਕਰ ਸਕਦਾ ਜੀ। ਬਿਲਕੁਲ ਸਹੀ ਗੱਲ ਹੈ ਜੀ, ਤੇ ਇਹ ਰਲ ਮਿਲ ਕੇ ਸਾਰਾ ਇਸ ਤਰ੍ਹਾਂ ਅਸੀਂ ਵੀ ਕਿਸ ਤੋਂ ਸਿੱਖਿਆ, ਗਾਂਹ ਸਿੱਖਦੇ ਹਾਂ, ਗਾਂਹ ਤੋਰਦੇ ਹਾਂ। ਬਹੁਤ ਬਹੁਤ ਤੁਹਾਡਾ ਸ਼ੁਕਰਾਨਾ ਹੌਸਲਾ ਅਫਜ਼ਾਈ ਕਰਨ ਦੇ ਲਈ। ਅਤੇ ਚਾਲ ਸਾਹਿਬ ਨੇ ਕਿਹਾ ਕਿ ਹਰਮਨ ਰੇਡੀਓ ਦੇ ਪੇਜ 'ਤੇ ਡੋਨੇਸ਼ਨ ਲਿੰਕ ਸ਼ੇਅਰ ਕਰ ਦਿਓ। ਮੈਂ ਥੋੜ੍ਹੀ ਦੇਰ ਤੱਕ ਕਰ ਦਿੰਦਾ ਜੀ, ਗੁਰਦੁਆਰਾ ਸਾਹਿਬ ਦਾ ਹੀ ਹੈ, ਪੇਪਾਲ ਦੇ ਰਾਹੀਂ ਤੁਸੀਂ ਉੱਥੇ ਕਰ ਸਕਦੇ ਹੋ। ਬਹੁਤ ਸਾਰੇ ਸੱਜਣ ਕਰ ਵੀ ਰਹੇ ਨੇ, ਈਵਨ ਗੋਰੇ ਵੀ ਡੋਨੇਟ ਕਰ ਰਹੇ ਨੇ, ਅਤੇ ਉਹ ਸਾਰਾ ਜਿਹੜਾ ਆ ਖਰਚਾ ਪਾਣੀ ਜਿਹੜਾ ਉੱਥੋਂ ਚੱਲਦਾ ਹੈ, ਅਤੇ ਵੈਸੇ ਗੁਰੂ ਘਰ ਦੇ ਵੀ ਆਪਣੇ ਆਪਣੇ ਖਰਚੇ ਵੀ ਚਲਾ ਰਹੇ ਨੇ। ਸੋ ਪਿਆਰਿਓ, ਅੱਜ ਦਿਨ ਐਤਵਾਰ ਹੈ, ਅਤੇ ਐਤਵਾਰ ਨੂੰ ਬਿੱਟਾ ਸਾਹਿਬ ਸਾਡੇ ਨਾਲ ਸ਼ਾਮਿਲ ਹੁੰਦੇ ਨੇ, ਸ਼ਾਮਿਲ ਹੋ ਗਏ ਨੇ। ਬਿੱਟਾ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਹੋ
ਜੀ? ਬਹੁਤ ਮਿਹਰਬਾਨੀ, ਹਾਂਜੀ ਬਿਲਕੁਲ ਜੀ, ਧੰਨਵਾਦ, ਸ਼ੁਕਰੀਆ, ਔਰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ
ਜੀ। ਤੇ ਕਿੱਥੋਂ ਬੋਲ ਰਹੇ ਹੋ?
ਅੱਜ ਤਾਂ ਉਹ ਕਹਿੰਦੇ ਹੁੰਦੇ ਆ ਗਰਕੇ ਬੁੱਧੂ ਲੌਟ ਕੇ ਆਏ,
ਘਰੇ ਹੀ ਹੁਣ ਪੁੱਛਣਾ ਪੈਂਦਾ ਸਾਡੇ ਪ੍ਰੈਜੈਂਟਰਾਂ ਨੂੰ, ਅੱਗੇ ਮਿੰਟੂ ਭਾਜੀ ਹੁੰਦੇ ਸੀ, ਉਹਨਾਂ ਨੂੰ ਪੁੱਛਣਾ, ਉਹ ਕਈ ਵਾਰੀ ਕਹਿੰਦੇ ਹੁੰਦੇ ਮੈਂ ਜੀ ਛੱਤ ਤੇ ਚੜਿਆ ਆ, ਪੌੜੀ ਦੇ ਪੰਜਵੇਂ ਸੱਤਵੇਂ ਪੌਡੇ ਤੇ, ਤੇ ਇੱਦਾਂ ਹੀ ਗਿਆਨੀ ਜੀ ਨੂੰ ਪੁੱਛਣਾ ਪੈਂਦਾ ਤੁਸੀਂ ਕਿੱਥੋਂ ਆ ਜੀ? ਮੈਂ ਜੀ ਹੁਣ ਕੈਨਬਰਾ ਤੋਂ, ਮੈਂ ਜੀ ਐਡਲੇਡ ਤੋਂ, ਹੁਣ ਤੁਹਾਡਾ ਵੀ ਇਹੀ ਹਾਲ ਹੈ। ਇਹ ਕਿਤੇ ਸਾਨੂੰ ਸ਼ਰਾਬ ਤਾਂ ਨਹੀਂ ਮਿਲਿਆ ਰੇਡੀਓ ਵਾਲਿਆਂ ਨੂੰ ਕਦੇ ਕਿਸੇ?
ਲੱਗਦਾ ਤਾਂ ਇਹੀ ਹੈ ਜੀ, ਪਰ ਉਹ ਉਹਨਾਂ ਦੀਆਂ ਵੱਡੀਆਂ ਪਲੰਘਾਂ, ਫਲਾਈਟਾਂ ਜਾਣਾ ਪੈਂਦਾ ਸਾਨੂੰ, ਇੱਥੇ ਫਲਾਈਟਾਂ ਤਾਂ ਬੰਦ ਹੀ ਸਾਡੀਆਂ ਤਾਂ।
ਆਪਾਂ ਚੇਤਾ ਇੱਕ ਵਾਰੀ ਸਾਲ ਹੋ ਗਏ, ਚੇਤਾ ਆਪਾਂ ਇੱਕ ਵਾਰੀ ਦਿੱਲੀ 'ਚ ਟੈਂਪੂ ਲੈਣ ਨੂੰ ਕਰਦੇ ਸੀ ਆਪਣਾ,
ਹਾਂ ਨਹੀਂ ਉਹ ਹੈਗਾ ਪ੍ਰਪੋਜ਼ਲ 'ਚ ਆਪਣਾ,
ਅੱਛਾ ਅੱਛਾ,
ਉਹ ਭੇਜੀ ਹੋਈ ਆ ਡਿਮਾਂਡ ਉਹਨਾਂ ਨੂੰ, ਹੁਣ ਕਰੋਨਾ ਕਰਕੇ ਤੇ ਦੂਜਾ ਯੂਕਰੇਨ ਵਾਲੇ ਬੱਚਿਆਂ ਕਰਕੇ ਥੋੜਾ
ਜਿਹਾ ਡਿਲੇ ਹੋ ਗਿਆ। ਉੱਦਾਂ ਤਾਂ ਤੁਸੀਂ ਸਾਨੂੰ ਵੀ ਰਿਕੁਐਸਟ ਪਾਈ ਹੋਈ ਹੈ, ਪ੍ਰਾਈਮ ਏਸ਼ੀਆ ਨੂੰ ਵੀ ਪਾਈ ਹੋਈ ਹੈ, ਅਤੇ ਹੁਣ ਤਾਂ ਆਪਣੇ ਸਿਰਸਾ ਸਾਹਿਬ ਹੈ, ਉਹਨਾਂ ਨੂੰ ਵੀ ਹੁਣ ਕਮ ਸੇ ਕਮ ਦੇਖੋ ਐਡੇ ਐਡੇ ਕਰੋੜਾਂ ਦੇ ਉਹ ਕਰਦੇ ਨੇ ਬੀਜੇਪੀ ਵਾਲੇ, ਆਪਾਂ ਨੂੰ ਇੱਕ ਟੈਂਪੂ ਨਹੀਂ ਲੈ ਕੇ ਦੇ ਸਕਦੇ ਮੁਫ਼ਤ 'ਚ, ਆਪਾਂ ਕਰਦੇ ਹਾਂ ਸਾਰਾ ਕੁਛ ਉਹਨਾਂ ਦਾ।
ਠੀਕ ਹੈ, ਮੈਂ ਕਹਿੰਦਾ ਵੀ ਕਾਹਨੂੰ ਐਪਲੀਕੇਸ਼ਨ ਪਾਉਣੀ ਹੈ, ਉਹ ਹੀ ਬੰਦੇ ਨੂੰ ਦਿਸਦਾ ਹੀ ਹੁੰਦਾ, ਉਹ ਕਹਿੰਦਾ ਜਿਹਨੂੰ ਬੈਠਾ ਨਹੀਂ ਦੇਦਾ ਉਹਨੂੰ ਖੜਾ ਨਹੀਂ ਦੇਦਾ,
ਇੰਡੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਸਟੂਡੈਂਟ ਨੇ ਤੁਹਾਨੂੰ ਪਤਾ ਕਿ ਬਾਹਰ ਜਾਂਦੇ ਨੇ, ਪੜ੍ਹਨ ਜਾਂਦੇ ਨੇ, ਵਸੇਬੇ ਲਈ ਜਾਂਦੇ ਨੇ, ਜੋਬ ਓਪਰਚੁਨਿਟੀਜ ਵਧੀਆ ਆ, ਮਾਈਗ੍ਰੇਸ਼ਨ ਹੁੰਦੀ ਆ, ਇਕਨੋਮਿਕ ਜਿਹੜੇ ਫੈਕਟਰ ਨੇ, ਜੋਬ ਤਾਂ ਇੰਡੀਆ 'ਚ ਵੀ ਬਹੁਤ ਹੈ ਪਰ ਜੋਬ ਕਰਨ ਵਾਲੇ ਲੱਭਦੇ ਨਹੀਂ ਹੈਗੇ ਜੇ ਜੋਬ ਕਰਨੀ ਹੋਵੇ, ਪਰ ਉੱਥੇ ਜਿਹੜਾ ਸਕੇਲ ਹੈ ਆਪਾਂ ਉਹ ਆਪਾਂ ਸੋਚੀਦਾ ਵੀ ਜੇ ਬਾਹਰ ਚੱਲ ਜਾਈਏ ਤਾਂ 10 ਗੁਣਾ ਵੱਧ ਸਾਡੀ ਕਮਾਈ ਹੋ ਸਕਦੀ ਹੈ। ਇਸ ਤਹਿਤ ਬਹੁਤ ਸਾਰੇ ਜਿਹੜੇ ਨੌਜਵਾਨ ਹੈ, ਪੇਰੈਂਟਸ ਹੈ, ਉਹ ਨੌਜਵਾਨਾਂ ਨੂੰ ਆਪਣੇ ਧੀਆਂ ਪੁੱਤਾਂ ਨੂੰ ਬਾਹਰ ਭੇਜਦੇ ਨੇ ਪੜ੍ਹਨ ਵਾਸਤੇ, ਵੀ ਚਲੋ ਸੈੱਟ ਹੋ ਜੂਗਾ, ਪੈਸੇ ਲਾ ਦਈਏ, ਇੱਕ ਵਾਰੀ ਚੱਲ ਪਊਗਾ ਕੰਮ 4-5 ਸਾਲਾਂ 'ਚ, ਅਤੇ ਇਸ ਤਹਿਤ ਫਿਰ ਕਈ ਥਾਵਾਂ 'ਤੇ ਜਾਂਦੇ ਨੇ। ਵੈਸੇ ਤੁਸੀਂ ਹੁਣ ਇਹ ਸੈਂਟਰ 'ਚ ਆ ਗਿਆ, ਨਿਗਾਹ ਮਾਰੀ ਹੈ, ਅਤੇ ਯੂਕਰੇਨ ਦੇ ਵਿੱਚ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ ਉਹਨਾਂ ਵਿੱਚ ਪੰਜਾਬੀ ਘੱਟ ਦਿਖਾਈ ਦੇ ਰਹੇ ਨੇ, ਪੱਗਾਂ ਵਾਲੇ ਥੋੜ੍ਹੇ ਨੇ, ਸੋ ਯੂਕਰੇਨ ਵੱਲੋਂ ਪੰਜਾਬੀਆਂ ਦਾ ਘੱਟ ਰੁਝਾਨ ਲੱਗਦਾ ਵੀ, ਮੈਨੂੰ ਲੱਗਦਾ ਬਾਕੀ ਇੰਡੀਆ ਤੋਂ ਜ਼ਿਆਦਾ ਗਏ ਹੋਏ ਨੇ, ਕਿ ਤੁਹਾਡਾ ਕੀ ਇਹਦੇ ਬਾਰੇ ਰੀਡਿੰਗ ਆ?
ਹਾਂਜੀ ਬਿਲਕੁਲ, ਜਿਹੜੇ ਬੱਚੇ ਪੜ੍ਹਨ ਗਏ ਨੇ, MBBS ਕਰਨ ਗਏ ਨੇ
ਜੀ,
ਜੇ ਤੁਸੀਂ ਉਹ ਪੰਜਾਬ ਦੇ ਹੋਣਗੇ, ਮੇਰੇ ਖਿਆਲ 2,000 ਬੱਚਾ ਹੋਊਗਾ ਸਾਰੇ ਜ਼ਿਲ੍ਹਿਆਂ ਦਾ। ਜਿਸ ਦਿਨ ਇਹ ਪੈਂਦਾ ਰੌਲਾ ਕਿ ਬੱਚਿਆਂ ਨੂੰ ਉੱਥੋਂ ਕੱਢਣਾ ਹੈ, ਜਾਂ ਜਦੋਂ ਐਡਵਾਈਜ਼ਰੀ ਜਾਰੀ ਹੁੰਦੀ ਹੈ, ਤਾਂ ਉਦੋਂ 3-4 ਦਿਨਾਂ ਬਾਅਦ ਮੇਰੇ ਕੋਲ ਇੱਕ ਮੁਕਤਸਰ ਦੀ ਲਿਸਟ ਆਉਂਦੀ ਹੈ, ਉਹਦੇ 'ਚ 17 ਬੱਚੇ ਸੀਗੇ, ਕੱਲੇ ਮੁਕਤਸਰ ਮਤਲਬ ਮੁਕਤਸਰ ਜ਼ਿਲ੍ਹੇ ਦੇ ਮੈਂ ਕਹਿ ਸਕਦਾ
ਜੀ।
ਇਸੇ ਤਰ੍ਹਾਂ ਹੀ ਲੁਧਿਆਣੇ ਦੇ ਜਿਹੜੇ ਸੀਗੇ ਉਹ ਸੀਗੇ 112
ਜੀ,
ਅੱਡ ਅੱਡ ਜ਼ਿਲ੍ਹਿਆਂ ਦੀ ਲਿਸਟ ਆਈ ਸੀ। ਜਲੰਧਰ ਦੇ ਸੀਗੇ 56 ਬੱਚੇ
ਜੀ,
ਫਿਰੋਜ਼ਪੁਰ ਦੇ ਸੀਗੇ 10 ਬੱਚੇ, ਮਤਲਬ ਸਾਰੀ ਲਿਸਟ ਸੀਗੀ। ਔਰ ਇਸੇ ਲਿਸਟ ਦੇ ਮੱਦੇਨਜ਼ਰ ਮੈਨੂੰ ਵੀ ਸੀਗਾ, ਮੈਂ ਕਿਹਾ ਵੀ ਕੁਛ ਨਾ ਕੁਛ ਕਰਾਂ ਮੈਂ
ਜੀ।
ਹਰਿਆਣੇ ਦੇ ਸੀਗੇ 1024 ਬੱਚੇ
ਜੀ,
ਹਰਿਆਣੇ 'ਚ ਜ਼ਿਆਦਾ ਸੀਗੇ। ਪੰਜਾਬ 'ਚ ਮੈਨੂੰ ਲੱਗਦਾ ਵੀ ਸਾਰੇ ਅੰਦਾਜ਼ਾ ਜੇ ਆਪਾਂ ਸਾਰੀ ਕੈਲਕੂਲੇਸ਼ਨ ਕੀਤੀ ਜਾਵੇ ਤਾਂ 225 ਬੱਚੇ ਸੀਗੇ ਜਿਹੜੇ ਪਹਿਲਾਂ ਆ ਗਏ ਸੀਗੇ, ਜਿਹਨੂੰ ਹੁਣ ਪੰਜਾਬ ਸਰਕਾਰ ਕ੍ਰੈਡਿਟ ਲੈਂਦੀ ਹੈ ਵੀ ਹਾਂਜੀ ਸਾਡੇ ਕਹਿਣ 'ਤੇ ਆਏ ਹੈ, ਜਾਂ ਅਸੀਂ ਟੋਲ ਫਰੀ ਨੰਬਰ ਜਿਹੜਾ ਸ਼ੁਰੂ ਕੀਤਾ ਸੀਗਾ ਜਿਹੜਾ ਅਸੀਂ ਪ੍ਰੋਸੈਸ ਦੇ ਵਿੱਚ ਪਾਏ ਸੀ। 2000 ਬੱਚਾ ਹੋਏਗਾ ਪੰਜਾਬ ਦਾ ਜਿਹੜੇ MBBS ਕਰਨ ਗਏ ਨੇ। ਔਰ ਜਦੋਂ ਮੈਂ ਮੀਨਾਕਸ਼ੀ ਲੇਖੀ, ਐਕਸਟਰਨਲ ਅਫੇਅਰ ਕਲਚਰ ਮਿਨਿਸਟਰ ਹੈ, ਉਹਨੇ ਨਾਲ ਗੱਲ ਕੀਤੀ ਤਾਂ ਉਹਦੇ PA ਨੇ ਫੋਨ ਚੁੱਕਿਆ, ਉਹਨੇ ਕਿਹਾ ਵੀ ਤੁਸੀਂ ਮੈਸੇਜ ਕਰ ਦਿਓ
ਜੀ,
ਤੇ ਮੈਂ ਕਿਹਾ ਜੀ ਆਹ ਮਸਲਾ ਹੈਗਾ ਵੀ ਅਸੀਂ ਗੱਲ ਕਰਨਾ ਚਾਹੁੰਦੇ ਹਾਂ। ਉਹ ਕਹਿੰਦੇ ਜੀ ਤੁਸੀਂ ਮੈਸੇਜ ਕਰ ਦਿਓ, ਮੈਸੇਜ ਮੈਡਮ ਦੇ ਵਟਸਐਪ ਤੇ ਚਲਾ ਜਾਊਗਾ ਆਪਣੇ ਆਪ, ਉਹਨਾਂ ਨੇ ਕੋਈ ਲਾਇਆ ਹੋਣਾ ਆਟੋ ਕੰਟਰੋਲ ਤਾਂ ਉਹ ਕਹਿੰਦੇ ਵਟਸਐਪ ਨਾ ਕਰਿਓ ਮੈਸੇਜ ਕਰਿਓ। ਮੈਂ ਕਿਹਾ ਠੀਕ ਹੈ ਜੀ।
ਅੱਛਾ,
ਉਦੋਂ ਮੈਨੂੰ ਪਤਾ ਲੱਗਿਆ ਵੀ ਜਿਹੜੇ ਪੰਜਾਬ ਤੋਂ ਜਿੰਨੇ ਵੀ ਬੱਚੇ ਨੇ ਉਹਨਾਂ ਲਈ ਐਫਰਟ ਜਿਹੜੀ ਸਰਕਾਰ ਆਪਣੇ ਲਈ ਕਰ ਰਹੀ ਹੈ, ਔਰ ਨਾਲ ਉਹਨਾਂ ਨੇ ਆਖਿਆ ਕਿ ਜਿੰਨੇ ਵੀ ਬੱਚੇ MBBS ਕਰਨ ਹੁਣ ਉੱਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਵਾਪਸ ਲਿਆਉਣਾ ਤਾਂ ਹੈਗਾ ਹੀ ਸੀਗਾ, ਲੇਕਿਨ ਹੁਣ ਇੱਕ ਨਵੀਂ ਸਮੱਸਿਆ ਖੜੀ ਹੋ ਗਈ ਸੀ ਵੀ ਉਹਨਾਂ ਦੀ ਜਿਹੜੀ ਐਜੂਕੇਸ਼ਨ ਹੈ ਉਹ ਹੁਣ ਕੰਪਲੀਟ ਕਿਵੇਂ ਕਰਾਇਆ ਜਾਵੇ। ਹਾਂਜੀ, ਉਹਦੇ ਲਈ ਕੱਲ੍ਹ ਗਵਰਨਮੈਂਟ ਆਫ ਇੰਡੀਆ ਨੇ ਇੱਕ ਜਿਹੜਾ ਨੈਸ਼ਨਲ ਮੈਡੀਕਲ ਕਮਿਸ਼ਨ ਹੈ ਉਹ ਮੈਂ ਉਹਦੀ ਡਿਟੇਲ ਫੇਸਬੁੱਕ ਤੇ ਵੀ ਪਾਈ ਸੀ
ਜੀ ਜੀ,
ਤਾਂ ਉਹਨਾਂ ਨੂੰ ਕਿਹਾ ਵੀ ਸਟੇਟ ਮੈਡੀਕਲ ਕੌਂਸਲ ਹੈ ਜਿਹੜਾ ਜ਼ਿਲ੍ਹਿਆਂ ਦਾ ਸੋਰੀ ਸੂਬਿਆਂ ਦਾ, ਉਹ ਇੱਕ ਟੈਸਟ ਲਊਗਾ, ਉਹ ਟੈਸਟ ਲੈਣ ਤੋਂ ਬਾਅਦ ਫਿਰ ਉਹਨਾਂ ਦੀ ਜਿਹੜੀ ਇੰਟਰਨਸ਼ਿਪ ਦੇ ਲਈ ਰਜਿਸਟ੍ਰੇਸ਼ਨ ਹੋਏਗੀ
ਜੀ।
ਰਜਿਸਟ੍ਰੇਸ਼ਨ ਦੇ ਵਿੱਚ ਇਹ ਹੈ ਵੀ ਜਿਹੜੇ ਬੱਚੇ ਉਹ ਟੈਸਟ ਪਾਸ ਕਰ ਲੈਣਗੇ
ਜੀ
ਉਹਨਾਂ ਨੂੰ ਅਪਲਾਈ ਕਰਨਾ ਪਏਗਾ, ਔਰ ਅਪਲਾਈ ਕਰਨ ਤੋਂ ਬਾਅਦ ਉਹਨਾਂ ਦੀ ਜਿਹੜੀ ਟ੍ਰੇਨਿੰਗ ਇੰਟਰਨਸ਼ਿਪ ਉਹਨਾਂ ਦੀ ਐਪਲੀਕੇਸ਼ਨ ਪ੍ਰੋਸੈਸ ਕਰਕੇ ਉਹਨਾਂ ਨੂੰ ਜਿਹਨਾਂ ਦੇ ਕੋਰਸ ਜਿਹੜੀ ਅੱਧੇ ਹੈ ਜਾਂ ਕੋਈ ਕਿਸੇ ਨੇ 2 ਸਾਲ ਦੀ ਪੜ੍ਹਾਈ ਕੀਤੀ ਹੈ ਜਾਂ ਕਿਸੇ ਨੇ 3 ਸਾਲ ਦੀ ਪੜ੍ਹਾਈ ਕੀਤੀ ਹੈ ਜਿਹੜੇ ਬਿਲਕੁਲ ਫਰੈਸ਼ ਹੈ ਉਹਨਾਂ ਲਈ ਤਾਂ ਦੁਬਾਰਾ ਹੀ ਹੋਏਗਾ ਨੀਟ ਦਾ ਟੈਸਟ
ਜੀ,
ਲੇਕਿਨ ਜਿਹਨਾਂ ਨੇ 2 ਸਾਲ ਜਾਂ 3 ਸਾਲ ਦੀ ਪੜ੍ਹਾਈ ਕੀਤੀ ਹੈ ਜਿਹਦੇ 'ਚ ਇਹਨਾਂ ਨੇ ਨਵਾਂ ਇੱਕ ਰੱਖਿਆ FMGE ਫੋਰਨ ਮੈਡੀਕਲ ਗ੍ਰੈਜੂਏਟ ਜਿਹੜੀ ਆਪਣੀ ਐਗਜ਼ਾਮ ਹੈ ਐਂਟਰੈਂਸ ਵਿਦੇਸ਼ੀ ਮੈਡੀਕਲ ਗ੍ਰੈਜੂਏਟ ਪ੍ਰੀਖਿਆ ਉਹਦੇ 'ਚੋਂ ਉਹਨਾਂ ਨੂੰ ਲਗਾ ਕੇ ਤਾਂ ਫਿਰ ਸਟੇਟ ਮੈਡੀਕਲ ਕੌਂਸਲ 12 ਮਹੀਨਿਆਂ ਦੀ ਜਿਹੜੀ ਇੰਟਰਨਸ਼ਿਪ ਦੇਊਗੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਡਿਗਰੀ ਜਾਂ ਜੋ ਵੀ ਉਹ ਮੈਡੀਕਲ ਗ੍ਰੈਜੂਏਟ ਦਾ ਜਿਹੜਾ ਕੋਰਸ ਹੈ ਉਹਦੇ ਬਰਾਬਰ ਉਹਦੀ ਯੋਗਤਾ ਉਹਨੂੰ ਅਵੈਲੂਏਸ਼ਨ ਕੀਤੀ ਜਾਣੀ ਹੈ
ਜੀ।
ਸੋ ਉਹਦੇ 'ਚ ਇਹ ਹੈ ਕਿ ਘੱਟੋ ਘੱਟ ਜਿਹੜਾ ਬੱਚਾ ਟੈਸਟ ਪਾਸ ਕਰੇਗਾ ਉਹਨੂੰ 50% ਨੰਬਰ ਉਹਦੇ ਚਾਹੀਦੇ ਨੇ, ਇਹ ਨਹੀਂ ਵੀ ਉਹ 30 'ਤੇ ਜਾਂ 35 'ਤੇ ਜਾਂ 40 'ਤੇ, ਔਰ ਉਹਦੇ 'ਚ ਕੋਈ ਮਤਲਬ ਰਿਜ਼ਰਵੇਸ਼ਨ ਨਹੀਂ ਗੀ। ਕਈ ਬੱਚੇ ਕਹਿ ਦਿੰਦੇ ਵੀ ਸਾਨੂੰ ਰਿਜ਼ਰਵੇਸ਼ਨ ਦਾ ਫਾਇਦਾ ਮਿਲੇ
ਜੀ,
ਤਾਂ ਉਹਦੇ ਲਈ ਫਿਰ ਜਿਹੜੀ ਉਹ ਪਰਮਾਨੈਂਟ ਜਿਹੜੀ ਰਜਿਸਟ੍ਰੇਸ਼ਨ ਹੈ ਜਦੋਂ ਹੋਏਗੀ ਉਹ ਹੈਲਥ ਡਿਪਾਰਟਮੈਂਟ ਅਤੇ ਇਹਦੇ ਨਾਲ ਨੈਸ਼ਨਲ ਮੈਡੀਕਲ ਕਮਿਸ਼ਨ ਜਿਹਨੂੰ NMC ਕਹਿੰਦੇ ਹੈ ਤੇ ਪਲੈਨਿੰਗ ਕਮਿਸ਼ਨ ਜਿਹੜਾ ਨੀਤੀ ਆਯੋਗ ਹੈ, ਇਸ ਤੋਂ ਇਲਾਵਾ ਜਿਹੜਾ ਫੋਰਨ ਮੈਡੀਕਲ ਗ੍ਰੈਜੂਏਟ ਲਾਇਸੈਂਸ ਅਥਾਰਟੀ ਹੈ, ਇਹ ਉਹਨਾਂ ਬੱਚਿਆਂ ਨੂੰ ਹੀ ਕਰ ਸਕਦਾ ਜਿਹਨਾਂ ਬੱਚਿਆਂ ਦੀ ਇੰਟਰਨਸ਼ਿਪ ਰਹਿੰਦੀ ਹੈ, ਜਿਹਨਾਂ ਨੇ 4 ਸਾਲ ਦੀ ਉੱਥੇ ਪੜ੍ਹਾਈ ਕਰ ਚੁੱਕੇ ਨੇ, ਯੂਕਰੇਨ ਤੋਂ ਵਾਪਸ ਆਏ ਨੇ, ਔਰ ਇਹਨਾਂ ਨੂੰ 2021 ਦੇ ਵਿੱਚ ਇਹਨਾਂ ਨੂੰ ਜਿਹੜੀ ਰਜਿਸਟ੍ਰੇਸ਼ਨ ਹੈ ਇਹਦੇ ਲਈ ਸਰਕੂਲਰ ਜਿਹੜਾ ਜਾਰੀ ਕੀਤਾ ਹੈ, ਹੁਣ ਇਹ ਸਮੱਸਿਆ ਖੜੀ ਹੋਈ।
ਬਿੱਟਾ ਸਾਹਿਬ ਚਲੋ ਬਹੁਤ ਵਧੀਆ ਗੱਲ ਹੈ, ਉਪਰਾਲਾ ਹੋ ਰਿਹਾ ਹੈ ਕਿਉਂਕਿ 4 ਸਾਲ ਉੱਥੇ ਪੜ੍ਹਾਈ ਕਰਕੇ ਫਿਰ 1 ਸਾਲ ਦੀ ਇੰਟਰਨਸ਼ਿਪ ਰਹਿ ਗਈ ਤਾਂ ਸਾਰੀ ਪੜ੍ਹਾਈ ਗਈ, ਕਿੰਨੇ ਹੈ ਨਾ ਸਰਮਾਇਆ ਖਰਾਬ ਹੋਇਆ। ਕੱਲ੍ਹ ਵੀ ਇਹ ਗੱਲ ਚੱਲ ਰਹੀ ਸੀ ਪ੍ਰੋਗਰਾਮ ਦੇ ਵਿੱਚ ਕਿ ਸੀਟਾਂ ਭਾਰਤ ਦੇ ਵਿੱਚ ਤਕਰੀਬਨ 99,000 ਦੇ ਕਰੀਬ ਹੈ, ਯਾਨੀ ਕਿ 90,000 ਦੇ ਕਰੀਬ, ਅਤੇ ਜਿਹੜੇ ਨੀਟ ਦੇ ਵਿੱਚ ਬਹਿੰਦੇ ਨੇ ਉਹ ਤਕਰੀਬਨ 5 ਤੋਂ 6 ਲੱਖ ਬੱਚੇ ਬਹਿੰਦੇ ਨੇ, ਅਤੇ ਉਹਨਾਂ 'ਚੋਂ 90,000 ਨੂੰ ਐਂਟਰੀ ਮਿਲਦੀ ਹੈ। ਕੱਲ ਵੀ ਇਹ ਗੱਲ ਚੱਲ ਰਹੀ ਸੀ ਮੈਡੀਕਲ ਕਾਲਜ ਹੋਰ ਕਿਉਂ ਨਹੀਂ ਬਣਾਏ ਜਾਂਦੇ ਇਸ ਤਰ੍ਹਾਂ। ਇੱਕ ਤਾਂ ਕਪੈਸਿਟੀ ਐਂਡ ਰੋਲ ਆਊਟ ਐਂਡ ਸਾਰਾ ਕੁਛ ਉਹਦਾ ਵੀ ਇਸ਼ੂ ਹੈਗਾ ਆ। ਦੂਜਾ ਜਿਹੜਾ ਭਾਰਤ ਦੀ ਜਿਹੜੀ ਟ੍ਰੇਨਿੰਗ ਹੈ ਐਜੂਕੇਸ਼ਨ ਹੈ ਮੈਡੀਕਲ ਦੀ, ਉਹ ਭਾਰਤ ਦੇ ਵਿੱਚ ਤਾਂ ਡਾਕਟਰ ਲੱਗ ਸਕਦੇ ਨੇ ਪਰ ਉਹ ਬਾਹਰ ਜਾ ਕੇ ਫਿਰ ਉਹਨਾਂ ਨੂੰ ਰੈਕੋਗਨਾਈਜ਼ ਕਰਵਾਉਣਾ ਪੈਂਦਾ। ਇਸ ਕਰਕੇ ਉਹ ਬਾਹਰ ਵੀ ਜਾਂਦੇ ਨੇ ਜਿਹੜੇ ਅਫੋਰਡ ਕਰਦੇ ਨੇ। ਚਲੋ ਇਹ ਚੰਗੀ ਗੱਲ ਹੈ ਕਿ ਸਰਕਾਰ ਨੇ ਕੁਛ ਨਾ ਕੁਛ ਰਾਹਤ ਦਿੱਤੀ ਹੈ, ਥੋੜ੍ਹਾ ਜਿਹਾ ਚਾਨਣ ਦਿਖਾਈ ਦਿੱਤਾ ਹੈ, ਕਾਫੀ ਬੈਡ ਹੈ। ਇਸ ਤੋਂ ਬਾਅਦ ਹੁਣ ਇਹ ਦੇਖਣਾ ਕਿ ਇਹ ਵੀ ਕੁਐਸਚਨ ਆਇਆ ਸੀਗਾ ਕਿ ਭਾਰਤ ਸਰਕਾਰ ਕੀ ਕਰ ਰਹੀ ਹੈ, ਦੱਸ ਕਿਉਂ ਨਹੀਂ ਰਹੀ, ਕੁਛ ਨਹੀਂ ਕਰ ਰਹੀ, ਕਈ ਮਿਹਣੇ ਤਾਨੇ ਮਾਰ ਰਹੇ ਨੇ ਜਿਹੜੇ ਕਿ ਕੱਲ ਪਰਸੋਂ ਦੇ ਹੁਣ ਘੱਟ ਗਏ ਨੇ। ਤੁਸੀਂ ਆਪਣੀ ਜ਼ਬਾਨੀ ਦੱਸੋ ਕਿ ਗਰਾਊਂਡ ਲੈਵਲ ਦੇ ਉੱਤੇ ਭਾਰਤ ਸਰਕਾਰ ਕੁਛ ਕਰ ਰਹੀ ਹੈ ਜਾਂ ਨਹੀਂ। ਅਸੀਂ ਤਾਂ ਚਲੋ ਜਿੰਨੀ ਖਬਰ ਸਾਨੂੰ ਅਸੀਂ ਬਾਅਦ 'ਚ ਕੱਲ੍ਹ ਵੀ ਦੱਸੀ ਸੀ, ਤੁਸੀਂ ਦੱਸੋ ਕੀ ਕਰ ਰਹੀ ਆ।
ਹਾਂਜੀ, ਉਹਦੇ 'ਚ ਨਾ ਇੱਕ ਦੋ ਗੱਲਾਂ ਬੜੀਆਂ ਕਨਫਿਊਜ਼ਨ ਵਾਲੀਆਂ ਹੈਗੀਆਂ
ਜੀ।
ਜਿੱਦਾਂ ਮੁਕਤਸਰ ਦੇ ਜਿਹੜੇ 17 ਬੱਚੇ ਸੀਗੇ, ਉਹਨਾਂ ਦੇ ਪੇਰੈਂਟਸ ਨੇ ਪਹਿਲਾਂ ਐਜੂਕੇਸ਼ਨ ਸ਼ੁਰੂ ਕੀਤੀ ਲੋਕਲ ਲੈਵਲ ਦੇ ਉੱਤੇ
ਜੀ।
ਡੀਸੀ ਨੂੰ ਮੰਗ ਪੱਤਰ ਦਿੱਤਾ, ਕੁਛ ਥੋੜੀਆਂ ਬਹੁਤੀਆਂ ਖਬਰਾਂ ਖੁਬਰਾਂ ਲਵਾਈਆਂ ਤਾਂ ਲੋਕਾਂ ਦਾ ਥੋੜਾ ਜਿਹਾ ਧਿਆਨ ਉਹਦੇ ਵੱਲ ਖਿੱਚਿਆ ਗਿਆ। ਉਹਦੇ 'ਚ ਜਿਹੜੇ ਬੱਚਿਆਂ ਦੇ ਪੇਰੈਂਟਸ ਸੀ ਉਹ ਜ਼ਿਆਦਾਤਰ ਸੀਗੇ ਜਿੱਦਾਂ ਐਜੂਕੇਸ਼ਨ ਡਿਪਾਰਟਮੈਂਟ 'ਚ ਕੋਈ ਬੰਦਾ ਲੱਗਿਆ, ਕੋਈ ਹੈਲਥ ਡਿਪਾਰਟਮੈਂਟ 'ਚ ਲੱਗਿਆ, ਕੋਈ ਬੰਦਾ ਪੁਲਿਸ 'ਚ ਲੱਗਿਆ, ਤਾਂ ਥੋੜਾ ਜਿਹਾ ਲੋਕਾਂ ਨੂੰ ਲੱਗਿਆ ਵੀ ਇਹ ਮਸਲਾ ਤਾਂ ਇਹਨਾਂ ਦਾ ਪਰਸਨਲ ਹੈਗਾ, ਨਿੱਜੀ ਮਸਲਾ ਹੈ।
ਅੱਛਾ,
ਵੀ ਬੱਚੇ ਇਹਨਾਂ ਨੇ ਭੇਜੇ ਹੈ ਤੇ ਚਲੋ ਉਹ ਬੱਚੇ ਆ ਜਾਣਗੇ ਜੀ। ਫਿਰ ਥੋੜੇ ਦਿਨਾਂ ਬਾਅਦ ਉਹ ਥੋੜਾ ਜਿਹਾ ਸੈਂਸਿਟਿਵ ਬਣ ਗਿਆ ਕਿ ਬੱਚੇ ਆ ਨਹੀਂ ਰਹੇ ਕਿਉਂਕਿ ਪੇਰੈਂਟਸ ਡਿਸਟਰਬ ਨੇ। ਔਰ ਉਹਨਾਂ ਨੇ ਜਦੋਂ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਤਾਂ ਪ੍ਰਸ਼ਾਸਨ ਨੇ ਵੀ ਮਾਫ ਕਰਨਾ, ਤਾਂ ਉਹਨਾਂ ਨੇ ਆਖਿਆ ਕਿ ਅਸੀਂ ਕਰ ਰਹੇ ਹਾਂ, ਟਰਾਈ ਕਰ ਰਹੇ ਹਾਂ। ਉਦੋਂ ਫਲਾਈਟਾਂ ਵੀ ਨਹੀਂ ਆ ਰਹੀਆਂ ਸੀਗੀਆਂ, ਇੱਕ ਤਾਂ ਇਹ ਮਸਲਾ ਸੀਗਾ। ਦੂਜਾ ਇਹ ਸੀਗਾ ਕਿ ਜਦੋਂ ਐਡਵਾਈਜ਼ਰੀ ਸਭ ਤੋਂ ਪਹਿਲਾਂ ਸ਼ੁਰੂ ਹੋਈ ਹੈ, ਜਦੋਂ ਗੱਲ ਅਮੈਰੀਕਾ ਨਾਲ ਜੋੜ ਕੇ ਕਰਦੇ ਹਾਂ ਕਿ ਅਮੈਰੀਕਾ ਨੇ ਤਾਂ ਸਾਰੇ ਬੱਚੇ ਕੱਢ ਲਏ ਆਪਣੇ, ਸਾਰੇ ਸਟੂਡੈਂਟ ਹੈ ਜਿਹੜੇ ਕੱਢ ਲਏ ਜਾਂ ਉੱਥੋਂ ਦੇ ਸਿਟੀਜ਼ਨ ਆ ਉਹਨਾਂ ਨੂੰ ਵਾਪਸ ਬੁਲਾ ਲਿਆ ਇਮੀਡੀਏਟ, 16 ਫਰਵਰੀ ਦੀ ਜਾਂ 18 ਫਰਵਰੀ ਦੀ ਗੱਲ ਹੈ, ਤਾਂ ਅਸੀਂ ਕਿਉਂ ਨਹੀਂ ਬੁਲਾ ਸਕੇ। ਉਦੋਂ ਬਹੁਤੇ ਜਿਹੜੇ ਮੇਰੀ ਵੀ ਦੋ ਤਿੰਨ ਬੰਦਿਆਂ ਨਾਲ ਗੱਲ ਹੋਈ ਹੈ ਜਿਹਨਾਂ ਦੇ ਬੱਚੇ ਸੀ, ਉਹ ਕਹਿੰਦੇ ਸੀ ਕਿ ਸਾਨੂੰ ਨਹੀਂ ਸੀ ਪਤਾ ਸੀਗਾ ਕਿਉਂਕਿ ਜਿਹੜੇ ਖਾਰਗੀ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਬੱਚੇ ਪੜ੍ਹਦੇ ਜ਼ਿਆਦਾਤਰ ਜਾਂ ਉਹਦੇ 'ਚ ਇੱਕ ਹੋਰ ਦੇ ਨਾਲ ਹੀ ਇੱਕ ਹੋਰ ਯੂਨੀਵਰਸਿਟੀ ਹੈਗੀ ਉੱਥੇ ਪੜ੍ਹਦੇ ਆ, ਤਾਂ ਉਹ ਜਿਹੜਾ ਏਰੀਆ ਹੈਗਾ ਉਹ ਬਾਰਡਰ ਤੋਂ ਮਤਲਬ ਦੂਰ ਹੈ। ਸਾਨੂੰ ਉਹ ਕਹਿੰਦੇ ਸਾਨੂੰ ਲੱਗਿਆ ਕਿ ਬਾਰਡਰ ਤੱਕ ਹੀ ਇਹ ਲੜਾਈ ਹੋਣੀ ਹੈ ਵੀ ਅੰਦਰ ਕੀ ਲੜਾਈ ਹੋਣੀ ਹੈ, ਇਹਦੇ 'ਚ ਇਸ ਤਰ੍ਹਾਂ ਦੀ ਕੋਈ ਸੇਫਟੀ ਹੈਗੀ। ਉਹ ਥੋੜੀ ਜਿਹੀ ਕਾਲ ਕਰਕੇ ਬੱਚੇ ਵੀ ਕਾਲ ਕਰਕੇ ਨਿਕਲਣ ਲੱਗਿਆ ਵੀ ਚਲੋ ਕੋਈ ਨੀ ਜੀ, ਕੋਈ ਨੀ ਵੀ, ਦੋ ਚਾਰ ਦਿਨਾਂ ਚ ਗੱਲ ਹੁੰਦੀ ਹੈ। ਫਿਰ ਇੰਡੀਆ ਗਵਰਨਮੈਂਟ
ਨਾਲੇ ਬਿੱਟਾ ਸਾਹਿਬ ਉਮੀਦ ਨੀ ਸੀਗੀ ਵੀ ਐਡੀ ਲੜਾਈ ਲੱਗ ਜਾਊਗੀ ਕਿਉਂਕਿ ਹੌਲੀ ਹੌਲੀ ਚੱਲ ਰਿਹਾ ਸੀਗਾ, ਵੀ ਇੱਦਾਂ ਸੀਗਾ ਵੀ ਸਮਝੌਤਾ ਹੋ ਜਾਣਾ ਆ ਇਹਦੇ ਵਿੱਚ।
ਹਾਂ ਬਿਲਕੁਲ, ਉਹ ਇਹ ਗੱਲ ਵੀ ਸੀਗੀ। ਬਾਕੀ ਉਹ ਕਹਿੰਦੇ ਬੱਚਿਆਂ ਨੂੰ ਇਹ ਵੀ ਸੀਗਾ ਵੀ ਜਿਹੜੇ ਕਈ ਬੱਚੇ ਤਾਂ ਇਹ ਆ ਵੀ ਐਸੇ ਵੀ ਨਹੀਂ ਗਏ ਸੀਗੇ, ਨਵੇਂ ਬੱਚੇ ਤਾਂ ਜਿਹਨਾਂ ਨੇ ਇਸੇ ਮਤਲਬ ਪ੍ਰੋਸੈਸ 'ਚ ਦਾਖਲਾ ਲਿਆ ਸੀਗਾ। ਹੁਣ ਜਿਹੜਾ ਬੱਚਾ ਇੱਥੋਂ ਗਿਆ ਹੋਵੇ ਤਾਂ ਉਹ ਵੀ ਸੋਚਦਾ ਵੀ ਸ਼ਾਇਦ ਮੈਂ ਜਿਹੜਾ 20-25 ਲੱਖ ਰੁਪਇਆ ਲਾਇਆ ਕਿਤੇ ਨਾ ਹੋਵੇ ਇਹ ਨਾ ਚਲਾ ਜਾਵੇ, ਜੇ ਉਧਰੋਂ ਘਰੋਂ ਵੀ ਮੈਨੂੰ ਮਾੜਾ ਮੋਟਾ ਉੱਚਾ ਨੀਵਾਂ ਬੋਲਣ, ਤੇ ਪੇਰੈਂਟਸ ਨੂੰ ਇਹ ਸੀ ਵੀ ਬੱਚੇ ਗਏ ਵੇ ਆ ਹੁਣ ਕੋਈ ਨੀ ਆਪਾਂ ਕਰ ਲੈਂਦੇ ਹਾਂ ਮਸਲਾ ਹੱਲ, ਉਹ ਥੋੜਾ ਜਿਹਾ ਕੌਲ ਇਸ ਗੱਲੋਂ ਹੋ ਗਈ। ਦੂਜਾ ਇਹ ਹੋ ਗਿਆ ਕਿ ਜਿਹੜੇ ਤਾਂ ਬੱਚੇ ਪਹਿਲਾਂ ਗਏ ਸੀ ਪੁਰਾਣੇ ਗਏ ਸੀ ਉਹਨਾਂ ਦੀਆਂ ਜਿਹਨਾਂ ਦੀਆਂ ਡਿਗਰੀਆਂ ਪੂਰੀਆਂ ਹੋ ਗਈਆਂ ਸੀ ਉਹਨਾਂ ਨੇ ਜੇ ਆਖਿਆ ਵੀ ਚਲੋ ਹੁਣ ਆਪਣਾ ਤਾਂ ਡਿਗਰੀ ਪੂਰੀ ਹੈ ਤੇ ਆਪਾਂ ਤਾਂ ਚੱਲੀਏ ਵਾਪਸ, ਉਹ ਤਾਂ ਆ ਗਏ। ਜਿਹੜੇ ਬੱਚਿਆਂ ਦੀ ਐਜੂਕੇਸ਼ਨ ਰਹਿੰਦੀ ਸੀ ਉਹਨਾਂ ਨੂੰ ਇਹ ਵੀ ਫਿਕਰ ਸੀਗਾ ਸਾਡੇ ਮਾਂ ਪਿਓ ਨੇ ਇੰਨੇ ਪੈਸੇ ਲਾ ਕੇ ਸਾਨੂੰ ਭੇਜਿਆ ਕਿਤੇ ਇਹ ਨਾ ਹੋਵੇ ਵੀ ਅਸੀਂ ਕੋਈ ਐਸੀ ਗਲਤੀ ਕਰ ਲਈਏ। ਦੂਜਾ ਇਹ ਹੈ ਵੀ ਕਾਲਜਾਂ ਨੇ ਵੀ ਓਨਾ ਕੋਪਰੇਟ ਨਹੀਂ ਕੀਤਾ, ਜਿਹੜੇ ਬੱਚੇ ਦੱਸਦੇ ਜਿਹੜੇ ਆਏ ਹੈ ਉਹਨਾਂ ਨੇ ਵੀ ਆਖਿਆ ਕਿ ਸਾਨੂੰ ਪਹਿਲਾਂ ਤਾਂ ਇਹ ਕਹਿੰਦੇ ਰਹੇ ਵੀ ਤੁਸੀਂ ਕੋਈ ਨੀ ਕੁਛ ਨੀ ਹੁੰਦਾ ਕੁਛ ਨੀ ਹੁੰਦਾ, ਤਾਂ ਫਿਰ ਜਦੋਂ ਉਹਨਾਂ ਨੇ ਫਲਾਈਟਾਂ ਫਲੂਟਾਂ ਬੰਦ ਹੋ ਗਈਆਂ ਰਸਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਫਲਾਣੇ ਰਸਤੇ ਤੋਂ ਨਹੀਂ ਲੰਘਿਆ ਜਾਣਾ, ਤਾਂ ਉਦੋਂ ਜਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਅਸੀਂ ਪੋਲੈਂਡ ਹੰਗਰੀ ਜਾਂ ਰੋਮਾਨੀਆ ਇੱਧਰ ਨੂੰ ਚਲੇ ਜਾਈਏ, ਤਾਂ ਉਦੋਂ ਜਿਹੜਾ ਕਿਰਾਇਆ 2000 ਰੁਪਈਆ ਸੀਗਾ ਜਾਂ 2500 ਰੁਪਈਆ ਕਿਰਾਇਆ ਸੀਗਾ ਉਹ ਕਹਿੰਦੇ ਵੀ ਸਾਡੇ ਤੋਂ 50-50 ਹਜ਼ਾਰ ਰੁਪਈਆ ਕਿਰਾਏ ਮੰਗਣ ਲੱਗ ਪਏ ਟੈਕਸੀਆਂ ਦੇ। ਉੱਥੇ ਵੀ ਲੁੱਟ ਖੋਹ ਵਾਲਾ ਕੰਮ ਹੋ ਗਿਆ ਕਿ ਜੋ ਲੱਗੀ ਫੱਬੀ ਜਿੱਦਾਂ ਹੁੰਦਾ ਹੀ ਹੈ ਆਪਾਂ ਦੇਖਦੇ ਹੀ ਹੈ, ਜਦੋਂ ਕੋਈ ਔਖਾ ਸਮਾਂ ਹੋਵੇ, ਕੋਈ ਜਾਮ ਜੁਮ ਲੱਗਿਆ ਹੋਵੇ ਤੇ ਸਾਨੂੰ ਵੀ ਇਹ ਔਖਾ ਲੱਗਦਾ ਵੀ ਇੱਧਰੋਂ ਲੰਘਣਾ ਜਾਂ ਇੱਧਰੋਂ ਲੰਘਣਾ। ਮੈਨੂੰ ਯਾਦ ਹੈ ਮੁਕਤਸਰ ਤੋਂ ਕੁਰਕੁਰੇ ਸੜਕ ਬਣਦੀ ਸੀ ਖਾਰੇ ਪਿੰਡ ਦੀ, ਤੇ ਉਹ ਬਹੁਤ ਉੱਥੇ ਚਿੱਕੜ ਤੇ ਕਾਫੀ ਕੁਛ ਸੜਕ ਦੇ ਉੱਤੇ ਫਸ ਜਾਂਦਾ ਸੀਗਾ, ਤੇ ਜਿਹੜਾ ਬੰਦਾ ਨਵਾਂ ਸੀਗਾ ਤੇ ਉਹਦੀ ਗੱਡੀ ਜਦੋਂ ਫਸ ਜਾਂਦੀ ਸੀ ਤੇ ਥੋੜੇ ਜਿਹੇ ਬੰਦੇ ਉੱਥੇ ਜਿਹੜੇ ਖੜੇ ਹੁੰਦੇ ਸੀ ਪਾਸੇ ਤਮਾਸ਼ਬੀਨ, ਉਹਨਾਂ ਨੂੰ ਪਤਾ ਹੁੰਦਾ ਸੀ, ਉਹ ਦੱਸਦੇ ਨਹੀਂ ਸੀ ਵੀ ਗੱਡੀ ਤੁਹਾਡੀ ਫਸ ਜਾਊਗੀ।
ਅੱਛਾ।
ਤੇ ਗੱਡੀ ਜਦੋਂ ਫਸ ਜਾਂਦੀ ਸੀ ਫਿਰ ਉਹ ਕਹਿੰਦੇ ਸੀ ਵੀ ਗੱਡੀ ਕੱਢੀਏ, ਬੰਦਾ ਕਹਿੰਦਾ ਸੀ ਕੱਢ ਦੋ ਜੀ, ਕਹਿੰਦੇ ਸੀ 2000 ਰੁਪਇਆ ਲੱਗੂ ਗੱਡੀ ਕੱਢ ਦਿੰਦੇ। ਤੇ ਉਹ ਜਦੋਂ ਬੰਦਾ ਕਾਰ ਚ ਬੈਠਾ ਕਿਤੇ ਬੱਚੇ ਨਾਲ ਹੈ ਤੇ ਜੇ ਉਤਰਦਾ ਤੇ ਗੱਡੀ ਉਤੋਂ ਨਿਕਲਣੀ ਨੀ ਤੇ ਉਹ ਟਰੈਕਟਰ ਨਾਲ ਪਾ ਕੇ ਗੱਡੀ ਕੱਢ ਕੇ ਪਾਸੇ ਉਤੋਂ 2000 ਰੁਪਇਆ ਲੈ ਲੈਂਦੇ ਸੀ। ਉਹ ਕੰਮ ਕਈ ਚਿਰ ਚੱਲਦਾ ਰਿਹਾ ਤੇ ਫਿਰ ਸਿਆਣੇ ਬੰਦਿਆਂ ਨੇ ਵਰਜਿਆ ਵੀ ਤੁਸੀਂ ਆ ਕੀ ਤੁਸੀਂ ਸਾਰੇ ਪਿੰਡ ਦੀ ਬਦਨਾਮੀ ਕਰਾਉਂਦੇ ਹੋ, ਇਹ ਕੰਮ ਚੰਗਾ ਨੀ ਗਾ। ਪਰ ਇੱਥੇ ਵੀ ਉਹੀ ਕੰਮ ਹੋਇਆ ਮੈਨੂੰ ਲੱਗਿਆ, ਇੱਥੇ ਲੋਕਾਂ ਨੇ ਇੱਕ ਦੂਜੇ ਦੇ ਕੱਪੜੇ ਇਸ ਕਰਕੇ ਲਾਉਣੇ ਸ਼ੁਰੂ ਕਰ ਦਿੱਤੇ, ਉਹਨਾਂ ਨੂੰ ਆਖਿਆ ਵੀ ਇਹ ਤਾਂ ਇੰਡੀਅਨ ਹੈਗੇ, ਇਹਨਾਂ ਨੂੰ ਪੁੱਛਣਾ ਕਿਸੇ ਨੇ ਹੈਨੀ। ਇੱਕ ਸਾਡੇ ਜਿਹੜੇ ਯੂਕਰੇਨ ਦੇ ਵਿੱਚ ਜਿੰਨੇ ਵੀ ਏਜੰਟ ਹੈ, ਜਲੰਧਰ ਬੈਠੇ, ਲੁਧਿਆਣੇ ਬੈਠੇ ਜਾਂ ਹੋਰ, ਉਹਨਾਂ ਨੇ ਲੈਂਗੁਏਜ ਕੋਰਸ ਕਰਨ ਦੇ ਲਈ ਵੀ ਬੱਚਿਆਂ ਨੂੰ ਭੇਜਿਆ ਹੋਇਆ ਉੱਥੇ। ਉਹ ਇਸ ਤਰ੍ਹਾਂ ਦਾ ਦਿਖਾਇਆ ਹੋਇਆ ਜਲਵਾ ਕਿ ਤੁਸੀਂ ਜੇ ਯੂਕਰੇਨ ਚਲੇ ਜਾਓਗੇ, ਜਿਹੜਾ ਲੈਂਗੁਏਜ ਕੋਰਸ ਦੀ ਫੀਸ ਤਾਂ 70-75 ਹਜ਼ਾਰ ਰੁਪਇਆ ਹੈਗਾ ਇੰਡੀਅਨ ਕਰੰਸੀ ਦੇ ਵਿੱਚ, ਲੇਕਿਨ ਉਹਨਾਂ ਤੋਂ 5-6 ਲੱਖ ਰੁਪਇਆ ਲਿਆ ਤੇ ਉਹਨਾਂ ਨੂੰ ਇਹ ਝਾਂਸਾ ਦਿਖਾਇਆ ਵੀ ਤੁਸੀਂ ਯੂਰਪ ਦੇ ਵਿੱਚ ਸੈੱਟ ਹੋ ਸਕਦੇ ਹੋ, ਤੁਸੀਂ ਇੱਥੋਂ ਯੂਰਪ ਨਿਕਲ ਜਾਓਗੇ ਅੱਗੇ। ਹੁਣ ਪੰਜਾਬ ਦੇ ਵਿੱਚ ਤਾਂ ਤੁਸੀਂ ਕਿਸੇ ਨੂੰ ਮਰਜ਼ੀ ਕਹਿ ਦਿਓ ਵੀ ਉਹ ਵੀ ਆਹ 10 ਲੱਖ ਰੁਪਇਆ ਲੱਗੂਗਾ, ਤੈਨੂੰ ਲਾਈਨ 'ਚ ਨਹੀਂ ਲੱਗਣਾ ਪੈਣਾ ਤੇ ਤੈਨੂੰ ਅਸੀਂ ਫੋਰਨ ਲੈ ਜਾਵਾਂਗੇ। ਮੇਰੇ ਅੱਗੇ ਕੋਲੇ ਪਾਸਪੋਰਟ ਵੀ ਨਹੀਂ ਹੁੰਦਾ, ਉਹ ਵੀ ਕਹਿੰਦਾ ਹਾਂਜੀ ਸ਼ਾਇਦ ਮੇਰਾ ਵੀ ਸ਼ਾਇਦ ਪਾਸਪੋਰਟ ਪਤਾ ਨਹੀਂ ਕਿਹੜੀ ਕੋਈ ਚਿੱਟ ਦੇਣਗੇ ਜਹਾਜ਼ ਚੜਾ ਦੇਣਗੇ। ਹੁਣ ਹਰੇਕ ਬੰਦਾ ਫੋਰਨ ਦੇ ਚੱਕਰ ਦੇ ਵਿੱਚ ਹੈਗਾ। ਸੋ ਇੱਕ ਤਾਂ ਯੂਕਰੇਨ ਦੇ ਵਿੱਚ ਉਹ ਬੱਚਿਆਂ ਨੇ ਜ਼ਿਆਦਾ ਫਸ ਕੇ, ਜਿਹੜੇ ਬੱਚਿਆਂ ਨੇ 5-5 ਲੱਖ ਰੁਪਇਆ ਲਾਇਆ ਸੀ। ਦੂਜਾ ਮੈਡੀਕਲ ਵਾਲੇ ਬੱਚਿਆਂ ਨੂੰ ਇਹ ਸੀਗਾ ਵੀ ਜੇ ਅਸੀਂ ਵਾਪਸ ਮੁੜਦੇ ਹਾਂ ਤਾਂ ਸਾਨੂੰ ਜਿਹੜੀ ਸਾਡੀ ਐਜੂਕੇਸ਼ਨ ਹੈ ਉਹ ਵੀ ਖਰਾਬ ਹੋਊਗੀ ਤੇ ਘਰੋਂ ਵੀ ਸਾਨੂੰ ਜਾਣੀ ਨਮੋਸ਼ੀ ਦਾ ਸਾਹਮਣਾ ਕਰਨਾ ਪਊਗਾ। ਆਂਢ ਗੁਆਂਢ ਵਾਲੇ ਵੀ, ਤੁਹਾਨੂੰ ਪਤਾ ਅੱਜ ਕੱਲ੍ਹ ਸਾਡੀ ਸੋਸਾਇਟੀ ਉਵੇਂ ਦੀ ਹੈ ਵੀ ਕਰ ਲਈ ਡਿਗਰੀ ਬਣ ਗਿਆ ਡਾਕਟਰ,
ਲਾਕਡਾਊਨ
ਇਹ ਗੱਲਾਂ।
ਬਿੱਟਾ ਸਾਹਿਬ, ਦੂਜੀ ਸਿਚੁਏਸ਼ਨ ਇਹ ਵੀ ਹੈ ਕਿ ਰਸ਼ੀਆ ਨੇ ਵੀ ਆਫਰ ਕੀਤਾ ਕਿ ਅਸੀਂ ਲੈ ਲੈਂਦੇ ਹਾਂ, ਕਿਉਂਕਿ ਖਾਰਕੀਵ ਤੋਂ ਨੇੜੇ ਪੈਂਦਾ ਨਾ ਉੱਧਰ ਨੂੰ ਰਸ਼ੀਆ, ਤੇ ਉਹਨਾਂ ਦੇ ਫੋਰਨ ਮਿਨਿਸਟਰ ਨੇ ਵੀ ਕਿਹਾ, ਪੁਤਿਨ ਨੇ ਵੀ ਕਿਹਾ ਵੀ ਅਸੀਂ ਇੰਡੀਅਨ ਸਟੂਡੈਂਟ ਇੱਧਰ ਲੈ ਲੈਂਦੇ ਹਾਂ। ਪਰ ਜਿਹੜੇ ਏਜੰਟਸ ਹੈ ਉਹ ਮਿਸਗਾਈਡ ਇੱਦਾਂ ਕਰਦੇ ਰਹੇ ਜਾਂ ਉੱਥੇ ਆਪਣੇ ਨੌਜਵਾਨ ਵੀ ਇੱਦਾਂ ਕਰਦੇ ਰਹੇ ਕਿ ਰਸ਼ੀਆ ਜਾਣ ਦੀ ਬਜਾਏ ਕਿਸ ਤਰ੍ਹਾਂ ਸਾਡਾ ਜਗਾੜ ਜੇ ਈਯੂ ਵੱਲ ਨੂੰ ਲੱਗ ਜਾਵੇ ਤਾਂ ਅਸੀਂ ਇੱਥੇ ਹੀ ਰਹਿ ਲਈਏ।
ਹਾਂਜੀ ਹਾਂ ਬਿਲਕੁਲ, ਹਰ ਬੰਦਾ ਨਾ ਹਰ ਬੰਦਾ ਆਪਣੇ ਆਪਣੇ ਤਰੀਕੇ ਨਾਲ ਹੀ ਗੱਲ ਕਰਦਾ। ਜਦੋਂ ਨੁਕਸਾਨ ਹੁੰਦਾ ਤੇ ਉਦੋਂ ਆਪਾਂ ਸਰਕਾਰ ਨੂੰ ਰੋਂਦੇ ਹਾਂ ਜਾਂ ਆਪਾਂ ਸਿਸਟਮ ਨੂੰ ਰੋਂਦੇ ਹਾਂ। ਹੁਣ ਜੇ ਤੁਸੀਂ ਇੰਡੀਆ ਦੀ ਗੱਲ ਕਰੋ, ਪੂਰੇ ਇੰਡੀਆ ਦੀ, ਤਾਂ 20,000 ਤੋਂ ਜ਼ਿਆਦਾ ਜਿਹੜੇ ਸਟੂਡੈਂਟ ਹੋਣਗੇ ਉੱਥੇ
ਜੀ।
ਹੁਣ ਜਿਹੜਾ ਆਪਰੇਸ਼ਨ ਗੰਗਾ ਇਹਨਾਂ ਨੇ ਸ਼ੁਰੂ ਕੀਤਾ ਗਵਰਨਮੈਂਟ ਆਫ ਇੰਡੀਆ ਨੇ, ਉਹਦੇ ਚ 80 ਫਲਾਈਟਾਂ ਇਹਨਾਂ ਨੇ ਲਾਈਆਂ ਹੁਣ ਤੱਕ
ਜੀ।
ਔਰ 80 ਫਲਾਈਟਾਂ ਦੇ ਵਿੱਚ 10,000 ਤੋਂ ਵੱਧ ਜਿਹੜੇ ਬੱਚੇ ਹੈ ਉਹ ਆ ਚੁੱਕੇ ਹੈ, ਜੇ ਤੁਸੀਂ ਉਹਦੀ ਸਾਰੀ ਕੈਲਕੂਲੇਸ਼ਨ ਕਰਕੇ।
ਬਹੁਤ ਵੱਡਾ ਨੰਬਰ ਹੈ ਜੇ ਦੇਖਿਆ ਜਾਵੇ, ਮਤਲਬ
ਹਾਂਜੀ, ਕਿਉਂਕਿ 24 ਘੰਟਿਆਂ ਦੇ ਵਿੱਚ 16 ਫਲਾਈਟਾਂ ਇਹਨਾਂ ਨੇ ਸ਼ਡਿਊਲ ਕੀਤੀਆਂ।
ਅੱਛਾ।
ਔਰ 10 ਮਾਰਚ ਤੱਕ ਇਹਨਾਂ ਦਾ ਟੀਚਾ ਹੈਗਾ ਕਿ ਅਸੀਂ ਘੱਟੋ ਘੱਟ ਜਿੰਨੇ ਵੀ ਉੱਥੇ ਬੱਚੇ ਨੇ, ਰੋਮਾਨੀਆ ਹੋਣ ਜਾਂ ਹੰਗਰੀ ਹੋਣ ਜਾਂ ਇੱਧਰਲੇ ਪਾਸੇ ਤੁਹਾਡੇ ਪੋਲੈਂਡ ਹੋਣ, ਔਰ ਉਹਨਾਂ ਨੂੰ 20,000 ਤੋਂ ਵੱਧ ਜਿਹੜੇ ਭਾਰਤੀ ਨਾਗਰਿਕ ਜਿਹੜੇ ਉਹਨਾਂ ਨੂੰ ਕੱਢਣਾ ਹੈ, ਔਰ 10,348 ਜਿਹੜੀ ਕੱਲ੍ਹ ਦਾ ਡਾਟਾ ਸੀਗਾ ਇਹਦੇ ਲਈ 48 ਫਲਾਈਟਾਂ ਸੀਗੀਆਂ ਇਹਨਾਂ ਨੂੰ ਜਿਹੜਾ ਕੱਢਿਆ ਗਿਆ, ਔਰ ਇਹਨਾਂ ਦੇ ਕੋਲੋਂ ਇੱਕ ਨਿੱਕੇ ਇੱਕ ਪੈਸਾ ਨਹੀਂ ਲਿਆ ਗਿਆ। ਹਾਂ, ਹੁਣ ਇੱਥੇ ਜਦੋਂ ਉਤਰਦੇ ਆ ਬੱਚੇ, ਉਹ ਹੁਣ ਬੱਚੇ ਸਾਰੇ 16 ਨੇ, ਹੁਣ ਕਿਸੇ ਨੂੰ 15 ਕਿਲੋਮੀਟਰ ਤੁਰਨਾ ਪਿਆ, ਕਿਸੇ ਨੂੰ 16, ਕਿਸੇ ਨੂੰ 17, ਹੁਣ ਯੰਗ ਬੱਚੇ ਨੇ, ਚੰਗੇ ਸਕੂਲਾਂ 'ਚ ਪੜ੍ਹੇ ਨੇ। ਮੈਨੂੰ ਇਹ ਯਾਦ ਹੈ ਸਾਡੇ ਇੱਕ ਮੇਰੇ ਦੋਸਤ ਹੀ ਸੀ ਮੇਰੇ ਨਾਲ, ਉਹਨੇ ਬੀ ਐਡ ਕੀਤੀ ਤੇ ਉਹ ਟੀਚਰ ਲੱਗਿਆ, ਉਹ ਸਰਕਾਰੀ ਸਕੂਲ 'ਚ ਟੀਚਰ ਲੱਗਿਆ, ਤੇ ਮੈਨੂੰ ਕਹਿੰਦਾ ਵੀ ਮੈਂ ਨਾ ਨਾਟਕ, ਉਹ ਨਾਟਕ ਦਾ ਬੜਾ ਸ਼ੌਕੀਨ ਸੀਗਾ, ਨਾਟਕ ਛੋਟੇ ਬੱਚਿਆਂ ਨੂੰ ਨਾਟਕ ਦੇ ਵਿੱਚ ਲਗਾਉਂਦਾ ਸੀ। ਉਹ ਕਹਿੰਦਾ ਮੈਨੂੰ ਪਿੰਡਾਂ ਵਾਲੇ ਬੱਚੇ ਮੈਨੂੰ ਮਿਲਦੇ ਆ ਸਕੂਲ, ਸਰਕਾਰੀ ਸਕੂਲਾਂ 'ਚ ਜਿਹੜੇ ਪੜ੍ਹਦੇ, ਉਹ ਕਹਿੰਦੇ ਸਟਰੋਂਗ ਵੀ ਹੈ, ਮੈਂ ਉਹਨਾਂ ਨੂੰ ਸ਼ਾਮ ਨੂੰ ਘਰੇ ਵੀ ਛੱਡ ਕੇ ਆਉਣਾ, ਤੇ ਜਦੋਂ ਮੈਂ ਕਹਿੰਦਾ ਘਰੇ ਛੱਡਣ ਜਾਂਦਾ ਤਾਂ ਉਹ 2-3 ਕਿਲੋਮੀਟਰ ਪਹਿਲਾਂ ਹੀ ਪਿੰਡ ਤੋਂ ਕਹਿੰਦੇ ਵੀ ਸਰ ਜੀ ਮੈਨੂੰ ਇੱਥੇ ਲਾ ਦਿਓ ਤੇ ਮੈਂ ਤੁਰ ਕੇ ਜਾਂਦਾ ਰਹੂੰਗਾ। ਕਹਿੰਦੇ ਜਿਹੜੇ ਸ਼ਹਿਰ ਵਾਲੇ ਬੱਚੇ ਹੈ ਉਹਨੂੰ ਮੈਨੂੰ ਘਰ ਤੱਕ ਛੱਡਣਾ ਪੈਂਦਾ, ਉਹਦੇ ਡੋਰ ਤੱਕ ਛੱਡਣਾ ਪੈਂਦਾ। ਕਹਿੰਦਾ ਕਿ ਸਾਡੇ ਬੱਚੇ ਜਿਹੜੇ ਸ਼ਹਿਰਾਂ ਚ ਪੜ੍ਹੇ ਨੇ, ਜਿਹੜੇ ਗੌਰਮੈਂਟ ਸਕੂਲਾਂ ਚ ਪੜ੍ਹੇ ਨੇ ਜਾਂ ਜਿਹੜੇ ਸ਼ਹਿਰਾਂ ਚ ਪ੍ਰਾਈਵੇਟ ਸਕੂਲਾਂ ਚ ਪੜ੍ਹੇ ਹੈ ਤੇ ਜਿਹੜੇ ਪਿੰਡ ਦੇ ਸਰਕਾਰੀ ਸਕੂਲਾਂ ਚ ਬੱਚੇ ਪੜ੍ਹੇ ਹੈ, ਉਹਨਾਂ ਦਾ ਆਪਸ ਦੇ ਵਿੱਚ ਉਹਨਾਂ ਦੀ ਇਮਿਊਨਿਟੀ ਦਾ, ਉਹਨਾਂ ਦੀ ਜਿਹੜੀ ਹੈ ਡੀਲ ਡੋਲ ਦਾ ਵੀ ਫਰਕ ਹੈਗਾ। ਹਾਲਾਂਕਿ ਪਿੰਡਾਂ ਦੇ ਵਿੱਚ ਓਨੀ ਕੇਅਰ ਨਹੀਂ ਬੱਚਿਆਂ ਦੀ ਹੋ ਰਹੀ, ਜਿਹੜੇ ਖਾਸ ਤੌਰ ਤੇ ਜਿਹੜੇ ਬੱਚੇ ਐਸ ਸੀ ਕਲਾਸ ਦੇ ਨੇ ਜਾਂ ਜਿਹੜੇ ਬੀਪੀਐਲ ਨੇ, ਲੋ ਪਾਵਰਟੀ ਲਾਈਨ ਨੇ, ਉਹਨਾਂ ਬੱਚਿਆਂ ਨਾਲੋਂ ਉਹ ਬੱਚੇ ਸਾਡੇ ਜਿਹੜੇ ਸ਼ਹਿਰਾਂ ਦੇ ਬੱਚਿਆਂ ਨਾਲੋਂ ਸਟਰੋਂਗ ਨੇ, ਤਾਕਤਵਰ ਨੇ। ਉਹ ਗਰਮੀ ਵੀ ਝੱਲਦੇ ਆ, ਉਹ ਮੌਸਮ ਦੀ ਮਾਰ ਵੀ ਉਹਨਾਂ ਨੂੰ ਪਤਾ ਹੈ ਔਰ ਤੁਰਨ ਫਿਰਨ ਦੇ ਵਿੱਚ ਵੀ ਉਹ ਜ਼ਿਆਦਾ। ਪਰ ਜਿਹੜੇ ਸਾਡੇ ਬੱਚੇ ਨੇ, ਜਿੱਦਾਂ ਮੈਂ ਕੱਲ ਦੇਖ ਰਿਹਾ ਸੀ ਸਾਡੇ ਮੁਕਤਸਰ ਦੀਆਂ ਦੋ ਤਿੰਨ ਕੁੜੀਆਂ ਸੀ ਤੇ ਉਹ ਇੱਥੇ ਆ ਕੇ ਉਹ ਕਹਿੰਦੀਆਂ ਜੀ ਆਪਣਾ ਸਾਨੂੰ ਐਮਬੈਸੀ ਨੇ ਸਾਨੂੰ ਬਾਰਡਰ ਤੱਕ, ਬਾਰਡਰ ਤੋਂ ਬਾਅਦ ਸਾਨੂੰ ਟੇਕ ਕੇਅਰ ਕੀਤੀ, ਅੰਦਰ ਸਾਡੀ ਟੇਕ ਕੇਅਰ ਨਹੀਂ ਕੀਤੀ। ਅੰਦਰ ਤਾਂ ਹੁਣ ਤੁਸੀਂ ਦੇਖੋ ਵੀ ਜੇ ਅੰਬੈਸਡਰ ਨੂੰ ਤੁਸੀਂ ਫੋਨ ਕਰਦੇ ਵੀ ਤਾਂ ਅੰਬੈਸਡਰ ਕੋਲ ਕਿੰਨਾ ਕੁ ਸਟਾਫ ਹੁੰਦਾ। ਜੇ 20,000 ਬੱਚਾ ਜਾਂ 10,000 ਬੱਚਾ ਜਾਂ 5,000 ਬੱਚਾ ਟੈਲੀਫੋਨ ਕਰਦਾ ਹੈ ਤਾਂ ਅੰਬੈਸੀ ਕੋਲੇ ਮੇਰੇ ਖਿਆਲ ਵੱਧ ਤੋਂ ਵੱਧ 10-15-20 ਬੰਦਿਆਂ ਦਾ ਸਟਾਫ ਹੋਏਗਾ। ਤੇ ਉਸ ਸਮੇਂ ਜਦੋਂ ਅੱਗ ਲੱਗੀ ਹੋਵੇ, ਜਦੋਂ ਅੰਬੈਸੀ ਨੂੰ ਆਪਦਾ ਫਿਕਰ ਪਿਆ ਹੋਵੇ, ਜਦੋਂ ਗੱਡੀਆਂ ਨਾ ਚੱਲ ਰਹੀਆਂ ਹੋਣ, ਸੜਕਾਂ ਟੁੱਟੀਆਂ ਹੋਣ, ਹਰ ਪਾਸੇ ਡਰ ਹੋਵੇ, ਤਾਂ ਹਰ ਬੰਦਾ ਇਹ ਕਵੇ ਕਿ ਮੇਰੀ ਤੁਸੀਂ ਟੇਕ ਕੇਅਰ ਕਰੋ, ਤੇ ਉਹ ਪੋਸੀਬਲ ਨਹੀਂ ਗੀ।
ਬਿੱਟਾ ਸਾਹਿਬ ਚਲੋ ਮਿਨਿਸਟਰੀਆਂ ਵੀ ਕਹਿੰਦੇ ਬੈਠੀਆਂ ਨੇ ਬਾਹਰ ਜਾ ਕੇ, ਤੇ ਉਹ ਵੀ ਪ੍ਰਬੰਧ ਕਰ ਰਹੀਆਂ ਨੇ, ਬੱਸਾਂ ਦਾ ਵੀ ਪ੍ਰਬੰਧ ਹੋ ਰਿਹਾ, ਤੇ ਚਲੋ ਉੱਧਰ ਖਾਲਸਾ ਏਡ ਤੇ ਹੋਰ ਜਿਹੜੀਆਂ ਜਥੇਬੰਦੀਆਂ ਉਹ ਵੀ ਮਦਦ ਕਰ ਰਹੀਆਂ ਨੇ। ਪੋਲੈਂਡ ਦਾ ਗੁਰੂ ਘਰ ਕਾਫੀ ਮਦਦ ਕਰ ਰਿਹਾ, ਸਾਰੇ ਰਿਸੋਰਸਿਸ ਉੱਥੇ ਪਹੁੰਚਾਏ ਜਾ ਰਹੇ ਨੇ ਯੂਰਪੀਅਨ ਸਿੱਖਾਂ ਵੱਲੋਂ। ਇਹਦੀ ਕੋਈ ਤੁਹਾਡੇ ਵੱਲੋਂ ਰਿਪੋਰਟ?
ਹਾਂ ਬਿਲਕੁਲ, ਕੱਲ ਪਰਸੋਂ ਦੀ ਗੱਲ ਹੈ, ਪਰਸੋਂ ਗੁਰਜੀਤ ਸਿੰਘ ਔਜਲਾ ਜਿਹੜੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਆਖਿਆ ਵੀ ਇਹ ਮਸਲਾ ਕਾਫੀ ਉਲਝਿਆ ਹੋਇਆ ਹੈ। ਤਾਂ ਉਦੋਂ ਖਾਲਸਾ ਏਡ ਨੇ ਔਰ ਸਿੱਖ ਜਥੇਬੰਦੀਆਂ ਨੇ ਜਿਹੜੇ ਪੋਲੈਂਡ ਦੇ ਵਿੱਚ ਫਸੇ ਸੀ ਵਿਦਿਆਰਥੀ, ਉੱਥੋਂ ਦੇ ਯੂਕਰੇਨ ਤੋਂ ਜਿਹੜੇ ਆਏ ਸੀ, ਉੱਥੇ ਜਿਹੜਾ ਮੰਦਿਰ ਹੈਗਾ ਇੱਕ ਪੋਲੈਂਡ ਦੇ ਵਿੱਚ ਵਰਸੋਵਾ ਸ਼ਾਇਦ ਹੈਗਾ, ਵਰਸੋਵਾ ਗੁਰਦੁਆਰਾ ਸਾਹਿਬ,
ਹਾਂਜੀ,
ਉੱਥੋਂ ਉੱਥੇ ਵੀ ਇਹ ਤਸਵੀਰਾਂ ਆਈਆਂ। ਤੇ ਮੈਨੂੰ ਹੁਣੇ ਹੀ ਮੈਂ ਦੇਖ ਰਿਹਾ ਸੀ ਜਦੋਂ ਤੁਹਾਡਾ ਫੋਨ ਆਇਆ, ਮੈਨੂੰ ਗੁਰਜੀਤ ਔਜਲਾ ਨੇ ਇੱਕ ਵੀਡੀਓ ਭੇਜੀ ਸੀ ਵੀ ਉੱਥੇ ਮੰਦਿਰ ਚ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਤੇ ਉਹ ਬੱਚੇ ਵੀ ਦੱਸ ਰਹੇ ਆ ਕਿ ਸਾਨੂੰ ਇੱਥੇ ਹੋ ਗਏ ਕਾਫੀ 4-5 ਦਿਨ ਹੋ ਗਏ, ਉੱਥੇ ਤਾਂ ਅਸੀਂ ਬੜਾ ਔਖਾ ਦਿਨ ਟਪਾਇਆ, ਉੱਥੇ ਤਾਂ ਬਰਫ਼ ਵੀ ਅਸੀਂ ਗਰਮ ਕਰਕੇ ਪੀਂਦੇ ਰਹੇ, ਪਾਣੀ ਦੀ ਵੀ ਦਿੱਕਤ ਸੀਗੀ, ਵਾਸ਼ਰੂਮ ਚ ਵੀ ਪਾਣੀ ਘੱਟ ਸੀਗਾ। ਔਰ ਇੱਥੇ ਉਹਨਾਂ ਨੇ ਆ ਕੇ ਆਖਿਆ ਕਿ ਸਾਡੀ ਕਾਫੀ ਮਦਦ ਹੋਈ ਹੈ, ਸਾਡੀ ਕਾਫੀ ਸਾਡਾ ਜਿਹੜਾ ਹੈਗਾ ਹਰ ਚੀਜ਼ ਸਾਨੂੰ ਸਮਝੀ ਜਾ ਰਹੀ ਹੈ, ਡਿਮਾਂਡ ਵੀ ਸਾਡੀ ਜਿਹੜੀ ਪੁੱਛੀ ਜਾ ਰਹੀ ਹੈ ਵੀ ਸਾਨੂੰ ਕੋਈ ਚੀਜ਼ ਚਾਹੀਦੀ ਹੈ। ਉੱਥੇ ਜਿਹੜੇ ਬੱਚੇ ਫਸੇ ਹੈ ਹੁਣ ਉਹ ਪੋਲੈਂਡ, ਰੋਮਾਨੀਆ ਔਰ ਇਹਦੇ ਨਾਲ ਹੀ ਜਿਹੜੇ ਹੈਗੇ ਨੇ ਇੱਕ ਹੋਰ ਸਲਵਾਕੀਆ ਸ਼ਾਇਦ, ਉੱਥੋਂ ਜਿਹੜੀਆਂ ਫਲਾਈਟਾਂ ਹੈ ਉਹ ਲੜੀਵਾਰ ਕੀਤੀਆਂ ਜਾ ਰਹੀਆਂ ਵੀ ਕਿੰਨੀਆਂ ਫਲਾਈਟਾਂ, ਕਿਉਂਕਿ 737 ਜਿਹੜਾ ਹੈਗਾ ਜਹਾਜ਼ ਉਹਦੇ ਕਹਿੰਦੇ ਪਾਇਲਟ ਦੀ ਸਟਰਾਈਕ ਚੱਲ ਰਹੀ ਸੀਗੀ ਜਿਹੜਾ ਸਭ ਤੋਂ ਜ਼ਿਆਦਾ ਬੱਚਿਆਂ ਨੂੰ ਲੈ ਕੇ ਏਅਰਲਿਫਟ ਕਰ ਸਕਦਾ। ਹੁਣ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਮੇਰੀ ਉਹਨਾਂ ਨਾਲ ਵੀ ਟੈਲੀਫੋਨ ਤੇ ਗੱਲ ਹੋਈ ਹੈ ਵਟਸਐਪ ਦੇ ਉੱਤੇ, ਉਹਨਾਂ ਉਹ ਵੀ ਉੱਥੇ ਗਏ ਹੋਏ ਨੇ। ਇਸ ਤੋਂ ਇਲਾਵਾ ਜੋਤੀਰਾਦਿੱਤਯ ਸਿੰਧੀਆ ਉਹ ਮੰਤਰੀ ਗਏ ਹੋਏ ਨੇ, ਵਿਦੇਸ਼ ਮੰਤਰੀ ਜਿਹੜੇ ਰਹੇ ਨੇ ਪਹਿਲਾਂ ਵੀ ਕੇ ਸਿੰਘ ਉਹ ਵੀ ਗਏ ਹੋਏ ਨੇ, ਇੱਕ ਮੰਤਰੀ ਹੋਰ ਗਏ ਹੋਏ ਨੇ, 4 ਮੰਤਰੀ ਤਾਂ ਰੋਮਾਨੀਆ, ਪੋਲੈਂਡ ਅਤੇ ਹੰਗਰੀ ਗਏ ਹੋਏ ਨੇ, ਬਾਕੀ 20 ਮੰਤਰੀਆਂ ਦੀ ਡਿਊਟੀ ਇਹ ਲਾਈ ਹੋਈ ਹੈ ਵੀ ਤੁਸੀਂ ਸਾਰਾ ਇਹਨੂੰ ਲਾਈਨ ਅਪ ਕਰਨਾ, ਜਿਹੜੇ ਜਿਹੜੇ ਸੂਬਿਆਂ ਦੇ ਬੱਚੇ ਨੇ ਉਹਨਾਂ ਨਾਲ ਤੁਸੀਂ ਉਹਨਾਂ ਦੀਆਂ ਲਿਸਟਾਂ ਲੈ ਕੇ ਜਿੱਥੇ ਜਿੱਥੇ ਬੈਠੇ ਨੇ। ਕੱਲ ਇਹ ਚੱਲ ਰਹੀ ਸੀ ਗੱਲ ਕਿ ਪਿਸੋਚਿਨ ਦੇ ਵਿੱਚ ਜਿਹੜੇ ਬੱਚੇ ਫਸੇ ਹੋਏ ਕਾਫੀ, ਔਰ ਸੂਮੀ ਦੇ ਵਿੱਚ, ਉੱਥੋਂ ਵੀ ਉਹਨਾਂ ਨੇ ਕਿਉਂਕਿ ਫਲਾਈਟਾਂ ਕਈ ਥਾਵਾਂ ਤੋਂ ਨਹੀਂ ਮਿਲ ਰਹੀਆਂ ਸੀ ਤੇ ਟ੍ਰੇਨਾਂ ਵੀ ਬੰਦ ਸੀਗੀਆਂ, ਰੇਲਾਂ ਦਾ ਜਿਹੜਾ ਅੱਜ ਪਤਾ ਲੱਗਿਆ ਵੀ ਰੇਲਾਂ ਦੀ ਜਿਹੜੀ ਲਾਈਨਾਂ ਉਹ ਵੀ ਤੋੜ ਦਿੱਤੀਆਂ ਗਈਆਂ, ਰੇਲਾਂ ਆਉਣ ਦਾ ਵੀ ਕੋਈ ਸਾਧਨ ਨਹੀਂ। ਤਾਂ ਉੱਥੋਂ ਇੰਡੀਆ ਗਵਰਨਮੈਂਟ ਨੇ ਬੱਸਾਂ ਕਿਰਾਏ ਤੇ ਲੈ ਕੇ ਵਿਦਿਆਰਥੀਆਂ ਨੂੰ ਕੱਢਣ ਦੇ ਲਈ ਤੇ ਬਾਕੀ ਜਿਹੜੀਆਂ ਅੰਬੈਸੀਆਂ ਉਹਨਾਂ ਦੇ ਸੰਪਰਕ ਦੇ ਵਿੱਚ ਤੇ ਨਾਲ ਹੀ ਜਿਹੜੀਆਂ ਸਿੱਖ ਜਥੇਬੰਦੀਆਂ ਹੈਗੀਆਂ ਮਾਨਵਤਾ ਦੀ ਭਲਾਈ ਲਈ ਕੰਮ ਕਰ ਰਹੀਆਂ ਉਹਨਾਂ ਨਾਲ ਵੀ ਰਾਬਤਾ ਉਹਨਾਂ ਨੇ ਕਾਇਮ ਕੀਤਾ, ਜਿੱਥੇ ਜਿੱਥੇ ਜਿਸ ਨੂੰ ਭੋਜਨ ਦੀ ਲੋੜ ਹੈ ਜਾਂ ਕੋਈ ਕੱਪੜਿਆਂ ਦੀ ਲੋੜ ਹੈ, ਕਿਉਂਕਿ ਟੈਂਪਰੇਚਰ ਵੀ ਕਹਿੰਦੇ ਉੱਥੇ ਕਈ ਥਾਵਾਂ ਤੇ ਬਹੁਤ ਮਾਈਨਸ ਦੇ ਤੌਰ ਤੇ ਟੈਂਪਰੇਚਰ ਹੈਗਾ।
ਸਰਦੀਆਂ ਖਤਮ ਹੋ ਰਹੀਆਂ ਨੇ ਤੇ ਬਰਫ਼ ਜਿਹੜੀ ਹੈ ਨਾ ਪਈ ਹੋਈ ਆ, ਇਸੇ ਕਰਕੇ ਹਮਲਾ ਪਹਿਲਾਂ ਕੀਤਾ ਗਿਆ, ਕਿਉਂਕਿ ਜਦ ਬਰਫ਼ ਪਿਘਲਣੀ, ਹੁਣ ਪਿਘਲ ਰਹੀ ਆ, ਉੱਥੇ ਦਲਦਲ, ਗਾਰਾ, ਬਹੁਤ ਕੁਛ ਹੋਣਾ ਆ ਅਤੇ ਕਾਫ਼ੀ ਟਾਈਮ ਲੱਗਦਾ ਆ। ਸੋ ਤਾਪਮਾਨ ਤਾਂ ਜ਼ੀਰੋ ਤੋਂ ਸਿਫਰ ਤੋਂ ਹੇਠਾਂ ਹੀ ਚੱਲ ਰਿਹਾ ਹੈ। ਸੋ ਬਿੱਟਾ ਸਾਹਿਬ, ਹੁਣ ਯੂਕਰੇਨ ਤੋਂ ਬਾਅਦ ਥੋੜ੍ਹੇ ਪੰਜਾਬ ਦੀ ਗੱਲ ਕਰੀਏ। ਕੱਲ੍ਹ ਵੀ ਸਰੋਤੇ ਨੇ ਪੁੱਛਿਆ ਸੀਗਾ ਕਿ ਡੱਬਿਆਂ 'ਚ ਕਿਸਮਤ ਬੰਦ ਹੈ ਅਤੇ ਕੀ ਚੱਲ ਰਹੇ ਪੈਂਤਰੇ ਹੁਣ ਅੰਦਰੋਂ ਅੰਦਰੀ, ਤਾਂ ਉਹ ਤਾਂ ਨਹੀਂ ਬੈਠੇ ਹੋਣੇ, ਮੀਡੀਆ 'ਚ ਹੀ ਚੁੱਪ ਨੇ, ਅੰਦਰੋਂ ਅੰਦਰੀ ਤਾਂ ਪੂਰੀ ਹੌਰਸ ਟ੍ਰੇਡਿੰਗ ਚੱਲ ਰਹੀ ਹੋਣੀ ਹੈ। ਕੀ ਤੁਹਾਡੀ ਕੀ ਰਿਪੋਰਟ ਹੈ?
ਹਾਂ ਬਿਲਕੁਲ, ਜਿਹੜੇ ਅਸਲ 'ਚ ਜਦੋਂ ਹੁਣ ਵੋਟਾਂ ਪੈ ਚੁੱਕੀਆਂ, ਸਾਰੀਆਂ ਪਾਰਟੀਆਂ ਦੇ ਜਿਹੜੇ ਨੇਤਾ ਹੈ ਉਹ, ਮੈਨੂੰ ਯਾਦ ਹੈ ਉਹ ਗੱਲ ਵੀ ਮੈਂ ਇਹਦੇ ਵਿੱਚ ਹੀ ਹੋ ਜਾਏਗੀ। ਹੁਣ ਵਿਧਾਨ ਸਭਾ ਹਲਕੇ ਦਾ ਨਾ ਨਿੱਜੀ ਤੌਰ ਤੇ ਸਰਵੇ ਕਰਾਇਆ ਜਾ ਰਿਹਾ, ਇਹ ਪਤਾ ਲਾਇਆ ਜਾ ਰਿਹਾ ਵੀ ਅਸੀਂ ਜਿੱਤ ਰਹੇ ਹਾਂ ਜਾਂ ਹਾਰ ਰਹੇ ਹਾਂ। ਔਰ ਜਿਹੜੇ ਆਗੂ ਨੇ ਜਾਂ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਦੇ ਲੋਕ ਨੇ, ਉਹ ਇਸ ਡਰੋਂ ਵੀ ਅੰਦਰ ਅੰਦਰ ਹੀ ਉਹਨਾਂ ਦੇ ਮਨ ਵੀ ਔਖਾ ਹੈਗਾ ਵੀ ਜੇ ਕੋਈ ਰਿਜ਼ਲਟ ਚੰਗਾ ਨਾ ਆਇਆ ਤਾਂ ਪਤਾ ਨੀ ਕੀ ਹੋਏਗਾ। ਕਿਉਂਕਿ ਮੈਨੂੰ ਪਤਾ ਲੱਗਿਆ, ਕੱਲ ਅਸੀਂ ਗੱਲ ਕਰ ਰਹੇ ਸੀ, ਸਾਡੇ ਨਾਲ ਇੱਕ ਹੋਰ ਸੀ ਸਿਆਣੇ ਬੰਦੇ, ਟੀਚਰ ਸੀ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਕਿੰਨੇ ਪੈਸੇ ਲੱਗੇ ਆਪਣੀ ਅਸੈਂਬਲੀ ਤੇ ਮੁਕਤਸਰ ਦੀ ਤੇ? ਕਹਿੰਦਾ ਮੇਰਾ ਅੰਦਾਜ਼ਾ 13 ਕਰੋੜ ਦਾ। ਮੈਂ ਕਿਹਾ ਉਹ ਕਿਵੇਂ? ਕਹਿੰਦਾ ਜੀ ਜਿਹੜਾ ਰੋਜੀ ਬਰਕੰਦੀ ਹੈ ਉਹਨੇ ਲਾਇਆ 5 ਕਰੋੜ ਰੁਪਇਆ, ਜਿਹੜਾ ਆਮ ਆਦਮੀ ਪਾਰਟੀ ਵਾਲਾ ਹੈਗਾ ਅਕਾਲੀ ਦਲ ਦਾ ਉਹਨੇ ਲਾਇਆ 4 ਕਰੋੜ ਰੁਪਇਆ, ਜਿਹੜੀ ਕਾਂਗਰਸ ਦੀ ਹੈਗੀ ਕਰਨ ਬਰਾੜ ਉਹਨੇ ਲਾਇਆ,
ਬਰਾੜ ਨੂੰ ਵੀ ਕਰੋੜਾਂ ਚ ਕਰਤਾ ਕੰਮ।
ਹਾਂਜੀ, ਉਹ ਕਰਨ ਕਰੋੜ ਮੇਰੇ ਮੂੰਹ ਚੋਂ ਤਾਂ ਨਿਕਲ ਗਿਆ ਵੀ ਜੇ ਤੁਸੀਂ ਸਰਚ ਮਾਰੋ ਨਾ ਵੀ ਸਭ ਤੋਂ ਅਮੀਰ ਕੈਂਡੀਡੇਟ ਪੰਜਾਬ ਦੀ ਕੌਣ ਹੈ, ਤਾਂ 145 ਕਰੋੜ ਦੀ ਪ੍ਰੋਪਰਟੀ ਉਹਦੀ ਕੱਲੀ ਦੀ ਹੈ। ਮਤਲਬ ਪਹਿਲੇ ਨੰਬਰ ਤੇ ਜੇ ਅਮੀਰ ਕੈਂਡੀਡੇਟ ਹੈ ਕੱਢੋਗੇ ਤਾਂ ਪੰਜਾਬ ਦਾ, ਇਹਦੇ ਚ ਇੱਕ ਨੰਬਰ ਦੀ ਜਿਹਦੇ ਕੋਲ ਪ੍ਰੋਪਰਟੀ ਹੈ ਹਰਚਰਨ ਸਿੰਘ ਬਰਾੜ ਦੀ, ਨੂੰ ਸਾਬਕਾ ਮੁੱਖ ਮੰਤਰੀ ਜੀ, ਉਹ ਕਰਨ ਬਰਾੜ ਨਾ ਆਊਗਾ, ਉਹ ਕਰਨ ਕਰੋੜ ਤਾਂ ਮੇਰੇ ਮੂੰਹ ਚੋਂ ਨਿਕਲ ਗਿਆ 145 ਕਰੋੜ ਦੀ। ਉਹ ਕਹਿੰਦੇ ਜੀ ਉਹਨੇ ਲਾਇਆ ਜੀ 1 ਕਰੋੜ ਰੁਪਇਆ। ਮੈਂ ਕਿਹਾ ਜੀ ਫਿਰ ਬੀਜੇਪੀ ਵਾਲੇ ਨੇ, ਕਹਿੰਦਾ ਜੀ ਉਹਨੇ ਲਾਇਆ 2 ਕਰੋੜ। ਕਹਿੰਦੇ 13 ਕਰੋੜ ਰੁਪਏ ਦੇ ਵਿੱਚ ਤੁਸੀਂ ਕੈਲਕੂਲੇਸ਼ਨ ਕਰੋ ਵੀ 1,45,000 ਵੋਟ ਪਈ। ਤੇ ਮੈਂ ਕਿਹਾ ਜੀ ਇਹਦਾ ਮਤਲਬ ਫਿਰ ਸਾਰੇ ਪੈਸੇ ਲੱਗੇ। ਇਹ ਤਾਂ ਇਹੀ ਲੱਗਦਾ ਵੀ ਜੇ 5 ਕਰੋੜ ਏਕੜ ਬੰਦਾ ਲਾ ਰਿਹਾ, 4 ਕਰੋੜ ਇੱਕ ਲਾ ਰਿਹਾ, 2 ਕਰੋੜ ਇੱਕ ਲਾ ਰਿਹਾ, 1 ਕਰੋੜ ਇੱਕ ਲਾ ਰਿਹਾ, ਤਾਂ ਫਿਰ ਤਾਂ ਤੁਸੀਂ ਹਿਸਾਬ ਲਾਓ ਵੀ ਜੇ 1,45,000 ਵੋਟ ਪੋਲ ਹੋਈ ਹੈ ਤਾਂ ਸਾਰੇ ਬੰਦੇ ਪੈਸੇ ਲੈ ਗਏ। ਹੁਣ ਜਿਹਦੇ ਪੈਸੇ ਲੱਗੇ ਆ ਉਹ ਸਾਰੇ ਬੰਦੇ ਹੁਣ ਜਿੱਤ ਹਾਰ ਦਾ ਵੀ ਡਰ ਹੈ ਉਹਨੂੰ ਵੀ ਹੈ ਕਿ ਮੈਨੂੰ ਕਿਤੇ ਮੇਰਾ ਬੀਪੀ ਨਾ, ਮੇਰਾ ਸ਼ੂਗਰ ਨਾ ਲੋ ਹੋ ਜਾਏ, ਹੈਲਥ ਚੈੱਕਅਪ ਨੂੰ ਲੈ ਕੇ ਵੀ ਡਾਕਟਰਾਂ ਨਾਲ ਸੰਪਰਕ ਹੈ। ਔਰ 1-2 ਡਾਕਟਰਾਂ ਨੇ ਮੈਨੂੰ ਦੱਸਿਆ ਵੀ ਹੁਣ ਨੇਤਾ ਜਿਹੜੇ ਨਾ ਹੁਣ ਫੋਨ ਕਰਦੇ ਆ, ਉਹ ਕਹਿੰਦੇ ਕੀ ਖਾਣਾ ਹੈ ਸਵੇਰੇ, ਕੀ ਪੀਣਾ ਹੈ ਸਾਨੂੰ ਦੱਸੋ, ਇਸ ਸ਼ਡਿਊਲ ਦੇ ਵਿੱਚ ਲੱਗੇ ਹੋਏ ਆ। ਔਰ ਇੱਕ ਡਾਕਟਰ ਨੇ ਤਾਂ ਕਹਿ ਦਿੱਤਾ, ਕਹਿੰਦਾ ਵੀ ਯਾਰ ਗੱਲ ਇਹ ਆ ਵੀ 10 ਮਾਰਚ ਦੇ ਨਤੀਜਿਆਂ ਤੇ ਤੇਰੀ ਨਜ਼ਰ ਡਿੱਗੀ ਹੈ, ਨਤੀਜਾ ਜਿਹੜਾ ਆਊਗਾ ਇਹ ਤਾਂ ਮੈਨੂੰ ਪਤਾ ਨੀਗਾ, ਪਰ ਮੈਂ ਤੈਨੂੰ ਡੇਲੀ ਦਾ ਤੇਰਾ ਮੈਂ ਟਾਈਮ ਟੇਬਲ ਸੈੱਟ ਕਰ ਸਕਦਾ ਹੈ ਵੀ ਆਹ ਤੂੰ ਖਾਣਾ ਤੇ ਆਹ ਨਹੀਂ ਖਾਣਾ, ਆਹ ਤੇਰੇ ਲਈ ਚੰਗਾ ਤੇ ਆਹ ਮਾੜਾ, ਪਰ ਤੈਨੂੰ ਅਸੀਂ ਇਹ ਪੈਕੇਜ ਨਹੀਂ ਦੇ ਸਕਦੇ ਵੀ ਤੂੰ ਇਹਦੇ ਇਹ ਮਤਲਬ 10 ਤਰੀਕ ਨੂੰ ਤੂੰ ਸਹੀ ਰਹੇਗਾ, 10 ਤਰੀਕ ਨੂੰ ਤੇਰੀ ਸਿਹਤ ਠੀਕ ਰਹੂਗੀ, ਤੈਨੂੰ ਜ਼ਿੰਦਗੀ ਜਿਉਣ ਦਾ ਪੈਕੇਜ ਤਾਂ ਦੇ ਸਕਦੇ ਹਾਂ। ਇਹ ਹੁਣ ਇੱਕ ਹੋਰ ਗੱਲ ਮੈਨੂੰ ਪਤਾ ਲੱਗੀ ਹੈ ਜਿਹੜੀ ਚੰਡੀਗੜ੍ਹ ਦੇ ਵਿੱਚ ਜਿਹੜੇ ਹੁਣ ਮੰਤਰੀ ਨੇ, ਹੁਣ ਇੱਕ ਮੰਤਰੀ ਉੱਥੇ ਇਹ ਵੀ ਸੀਗਾ ਜਿਹਨੇ ਪਿੱਛੇ ਜਿਹਨੂੰ ਮੰਤਰੀ ਬਣਾਇਆ ਗਿਆ ਸੀ, ਉਹਨੇ ਥੋੜੇ ਦਿਨ ਪਹਿਲਾਂ ਮਤਲਬ ਜਿਵੇਂ ਕਹਿ ਲਓ ਸਾਲ ਕੁ ਪਹਿਲਾਂ ਜਦੋਂ ਮਿਲੀ ਕੋਠੀ, ਸਰਕਾਰੀ ਕੋਠੀ ਮਿਲੀ, ਉਹਨੇ ਇੱਕ ਬਹੁਤ ਸੋਹਣਾ ਉੱਥੇ ਮਤਲਬ ਫੁੱਲ, ਕਿਆਰੀਆਂ, ਬੂਟੇ, ਕੋਈ ਆਹ ਆਪਣੇ ਜਿਹੜੇ ਫਰੂਟ ਵਾਲੇ ਬੂਟੇ ਬਾਹਰੋਂ ਲਿਆ ਕੇ ਲਵਾਏ ਉਹਨੇ, ਜਿਵੇਂ ਹਾਈਬ੍ਰਿਡ ਚੀਕੂ ਲੀਚੀ ਜਿਵੇਂ ਚੱਲਿਆ ਸੀ ਕੈਪਟਨ ਵਾਲਾ ਕੰਮ ਵੀ ਉਹ ਰੂਸਾ ਪੁੱਛ ਰਹੀ ਹੈ ਵੀ ਚੀਕੂ ਦਾ ਕੀ ਹਾਲ ਹੈ, ਸੀਤਾਫਲ ਦਾ ਕੀ ਹਾਲ ਹੈ, ਹੁਣ ਸੁਣ ਕੇ ਉਹਨੇ ਵੀ ਲਵਾ ਲਏ ਬੂਟੇ ਚੰਗੇ। ਹੁਣ ਉਹਨੂੰ ਲੱਗਦਾ ਵੀ 5 ਸਾਲ ਆਪਾਂ ਨੂੰ ਅਗਲੇ ਮਿਲਣੇ ਨੀ ਤੇ ਹੁਣ ਆਪਾਂ
ਇਹਨਾਂ ਨੂੰ ਪਾਣੀ ਪਾਉਣਾ
ਮਾਲੀ ਨੀ ਮਿਲਣਾ, ਤੇ ਇਹ ਹਾਈਬ੍ਰਿਡ ਚੀਕੂ ਜਿਹੜਾ ਲੀਚੀ ਦਾ ਦਰਖਤ ਹੈ ਜਿਹੜਾ ਮੈਂ ਰੋਜ਼ ਦੇਖਦਾ ਸੀ ਵੀ ਅੱਜ ਫੁੱਲ ਆ ਗਏ, ਅੱਜ ਪੱਤੇ ਨਿਕਲੇ ਆਏ, ਅੱਜ ਪ੍ਰੂਨਿੰਗ ਕਰਨੀ ਹੈ, ਅੱਜ ਇਹਨੂੰ ਨੈੱਟ ਪਾਉਣਾ ਇਹਦੇ ਤੇ, ਅੱਜ ਫਰੂਟ ਫਲਾਈ ਨਾ ਆ ਜਾਏ ਕਿਤੇ, ਉਹਨੇ ਪਹਿਲਾਂ ਤਾਂ ਬੁਲਾਏ ਹਾਰਟੀਕਲਚਰ ਵਾਲੇ ਬੰਦੇ ਜਿਹੜੇ ਡਿਪਾਰਟਮੈਂਟ ਦੇ, ਹਾਰਟੀਕਲਚਰ ਵਾਲਿਆਂ ਨੂੰ ਪੁੱਛਿਆ ਵੀ ਭਾਈ ਇਹ ਹਾਈਬ੍ਰਿਡ ਮੈਂ ਲੈ ਕੇ ਆਇਆ ਸੀ, ਬੜੇ ਸੋਹਣੇ ਬੂਟੇ ਆ ਤੇ ਇਹ ਮੈਂ ਲੈ ਕੇ ਜਾਣਾ ਚਾਹੁੰਦਾ ਪੱਟ ਕੇ।
ਅੱਛਾ,
ਉਹ ਕਹਿੰਦੇ ਵੀ ਕਿਉਂ? ਉਹ ਕਹਿੰਦੇ ਵੀ ਲੈ ਕੇ ਜਾਣਾ ਚਾਹੁੰਦਾ ਪੱਟ ਕੇ, ਕਾਰਨ ਇਹ ਹੈ ਵੀ ਕੋਠੀ ਖਾਲੀ ਕਰਨੀ ਪੈਣੀ ਹੈ। ਤੇ ਉਹ ਹਾਰਟੀਕਲਚਰ ਵਾਲਾ ਅਫਸਰ ਮੈਨੂੰ ਦੱਸ ਰਿਹਾ ਸੀ, ਉਹ ਕਹਿੰਦਾ ਵੀ ਅਸੀਂ ਆਖਿਆ ਵੀ ਇਹ ਲੱਗਣੇ ਨੀ ਸਾਹਿਬ, ਚੰਡੀਗੜ੍ਹ ਦਾ ਜਿਹੜਾ ਇਨਵਾਇਰਮੈਂਟ ਹੋਰ ਹੈ ਤੇ ਮਾਲਵੇ ਦਾ ਹੋਰ ਹੈ, ਇਹ ਨੀ, ਇਹ ਬੰਨੀ ਨੀ ਗੱਲ। ਤੇ ਕਹਿੰਦੇ ਵੀ ਜਿਹੜਾ ਮਾਲੀ ਉਹ ਕੋਠੀ ਨੂੰ ਸਾਂਭਦਾ ਸੀ ਉਹ ਮੁਸ਼ਕੜੀਆਂ ਝੱਸੇ, ਉਹ ਮੁਸ਼ਕੜੀਆਂ ਝੱਸੇ। ਤੇ ਉਹ ਕਹਿੰਦਾ ਵੀ ਅਸੀਂ ਤਾਂ ਚਲੇ ਗਏ ਤੇ ਕਹਿੰਦੇ ਬਾਅਦ ਦੇ ਵਿੱਚ ਸਾਨੂੰ ਮਾਲੀ ਕਹਿੰਦਾ ਵੀ ਤੁਸੀਂ ਕੀ ਕਿਹਾ ਇਹਨੂੰ ਦੱਸੋ ਮੈਨੂੰ। ਉਹ ਕਹਿੰਦੇ ਜੀ ਅਸੀਂ ਕਿਹਾ ਵੀ ਨਹੀਂ ਲੱਗਣੇ। ਕਹਿੰਦਾ ਠੀਕ ਹੈ। ਕਹਿੰਦੇ ਸਾਹਿਬ ਜੀ ਮੈਂ ਬੂਟੇ ਸਾਂਭੇ, ਮੈਂ ਕੀਤੇ, ਮੇਰੇ ਤੋਂ ਰਹਿ ਨੀ ਲੈਂਦੇ, ਮੈਨੂੰ ਇਹ ਪੂਰੀ ਤਨਖਾਹ ਨੀ ਦਿੰਦੇ, ਸਰਕਾਰੀ ਜਿਹੜੀ ਤਨਖਾਹ ਮੈਨੂੰ ਮਿਲੀ ਨੀ ਹਜੇ, ਤੇ ਇਹ ਬੂਟੇ ਤਾਂ ਇੱਥੇ ਹੀ ਰਹਿਣਗੇ, ਇਹ ਨੀ ਜਾਂਦੇ ਕਿਤੇ। ਤੇ ਉਹ ਕਹਿੰਦੇ ਪੰਜਾਂ ਕੁ ਦਿਨਾਂ ਬਾਅਦ ਕਹਿੰਦੇ ਮਾਲੀ ਦਾ ਮੈਨੂੰ ਫੋਨ ਆ ਗਿਆ। ਉਹ ਕਹਿੰਦਾ ਬੜਾ ਖੁਸ਼। ਕਹਿੰਦੇ ਜੀ ਕੀ ਹੋ ਗਿਆ? ਕਹਿੰਦੇ ਖੁਸ਼ ਕਿਉਂ? ਕਹਿੰਦਾ ਜੀ ਤੁਹਾਡਾ ਥੈਂਕ ਯੂ, ਧੰਨਵਾਦ। ਕਹਿੰਦੇ ਜੀ ਅੱਜ ਮੈਂ ਸਾਹਿਬ ਨੂੰ ਦੱਸਿਆ ਵੀ ਕੰਮ ਹੋ ਜੂਗਾ ਤੁਹਾਡਾ, ਥੋੜਾ ਬਹੁਤ ਖਰਚਾ ਪਾਣੀ ਲੱਗੂਗਾ, ਬੂਟੇ ਤੁਹਾਡੇ ਮੈਂ ਸ਼ਿਫਟ ਕਰ ਦੂੰਗਾ। ਕਹਿੰਦੇ ਹੁਣ ਮੰਤਰੀ ਥੋੜਾ ਜਿਹਾ ਖੁਸ਼ ਹੈ, ਮੈਨੂੰ ਪੈਸੇ ਵੀ ਦੇਤੇ ਐਡਵਾਂਸ, ਤਨਖਾਹ ਵੀ ਦੇਤੀ। ਉਹ ਕਹਿੰਦਾ ਵੀ ਸ਼ੁਕਰ ਹੈ, ਕਹਿੰਦਾ ਵੀ ਜਾਂਦੇ ਚੋਰ ਦੀ ਕਹਿੰਦਾ ਪੱਗ ਹੀ ਸਹੀ, ਇਹਨੇ ਊਂ ਤਾਂ ਤਨਖਾਹ ਦੇਣੀ ਨੀ ਸੀ ਤੇ ਹੁਣ ਇਸ ਸਾਲ ਚ ਮੈਨੂੰ ਪੈਸੇ ਮਿਲ ਗਏ ਪੂਰੇ।
ਬਿੱਟਾ ਸਾਹਿਬ ਗਰਾਊਂਡ ਲੈਵਲ ਤੇ ਲੋਕ ਕੀ ਸੋਚ ਰਹੇ ਨੇ, ਮਤਲਬ ਕੀ ਅੰਦਾਜ਼ੇ ਲਾ ਰਹੇ ਨੇ?
ਅਸਲ ਚ ਨਾ ਗਰਾਊਂਡ ਲੈਵਲ ਤੇ ਪਿਛਲੀ ਵਾਰੀ ਕੀ ਹੋਇਆ ਸੀ, ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਣੀ ਸੀ ਤੇ ਸਾਰੇ ਅਫਸਰ ਜਾ ਕੇ ਬਠਿੰਡੇ ਬਹਿ ਗਏ ਸੀ। ਬਠਿੰਡੇ
ਹੁਣ ਕਿੱਥੇ ਬੈਠੇ?
ਹੁਣ ਵੀ ਬਠਿੰਡੇ ਬਹਿਣਗੇ।
ਅੱਛਾ,
ਹੁਣ ਵੀ ਬਠਿੰਡੇ ਬਹਿਣਗੇ। ਉਹਦਾ ਕਾਰਨ ਕੀ ਹੈ ਵੀ ਬਠਿੰਡੇ ਤੋਂ ਸੰਗਰੂਰ ਜੇ ਅੱਗੇ ਪਟਿਆਲੇ ਜਾਣਾ ਸੀ ਤੇ ਸੰਗਰੂਰ ਥੋੜਾ ਜਿਹਾ ਮਤਲਬ 100 ਕਿਲੋਮੀਟਰ ਘੱਟ ਜੂਗਾ।
ਅੱਛਾ,
ਤੇ ਬਾਦਲ ਪਿੰਡ ਵੀ ਬਠਿੰਡੇ ਤੋਂ 30 ਕਿਲੋਮੀਟਰ ਹੈ।
ਠੀਕ,
ਹੁਣ ਵੀ ਬਠਿੰਡੇ ਜਾ ਕੇ ਬਠਿੰਡੇ ਦਾ ਜਿਹੜਾ ਹੈਗਾ ਗੈਸਟ ਹਾਊਸ ਹੈ, ਜਿਹੜਾ ਥਰਮਲ ਪਾਵਰ ਪਲਾਂਟ ਤਾਂ ਸਰਕਾਰੀ ਹੈ
ਜੀ,
ਉੱਥੇ ਜਾ ਕੇ ਬਹਿ ਜਾਣਗੇ। ਤੇ ਦੂਜਾ ਇਹ ਹੈਗਾ ਕਿ ਸੁਖਬੀਰ ਬਾਦਲ ਪਰਸੋਂ ਵੀ ਪਿੰਡ ਸੀ, ਕੱਲ ਵੀ ਪਿੰਡ ਸੀ, ਤੇ ਉਹ ਤਾਂ ਪੂਰੀ ਕੈਲਕੂਲੇਸ਼ਨ ਉਹ ਤਾਂ ਬੜੇ ਕੋਨਫੀਡੈਂਸ ਦੇ ਵਿੱਚ ਹੈ, ਉਹ ਤਾਂ ਸਾਰਿਆਂ ਨੂੰ ਮਿਲ ਵੀ ਰਿਹਾ। ਤੇ ਹੁਣ ਤਾਂ ਉਹ ਦਿਨ ਗਿਣ ਰਿਹਾ ਵੀ 10 ਤਰੀਕ ਕਦੋਂ ਆਉਣੀ ਹੈ
ਜੀ।
ਤੇ ਪਾਠ ਤਾਂ ਤਕਰੀਬਨ ਦਿੱਲੀ ਵਾਲੇ ਘਰ ਦੇ ਵਿੱਚ ਔਰ ਚੰਡੀਗੜ੍ਹ ਵਾਲੇ ਘਰ ਦੇ ਵਿੱਚ ਔਰ ਲੰਬੀ ਵਾਲੇ ਬਾਦਲ ਵਾਲੇ ਘਰ ਦੇ ਵਿੱਚ ਇਹਨਾਂ ਦੇ ਚੱਲਦਾ ਹੀ ਹੈ ਹਮੇਸ਼ਾ
ਜੀ।
ਪਰ ਇਹ ਪਿਛਲੀ ਵਾਰੀ ਵੀ ਇੱਕ ਵਾਰੀ ਇਹ ਹੋਇਆ ਸੀਗਾ, ਪਿਛਲੇ ਤੋਂ ਪਿਛਲੀ ਵਾਰੀ ਜਦੋਂ ਰਿਜ਼ਲਟ ਆਇਆ, ਜਦੋਂ ਦੂਜੀ ਵਾਰੀ ਸਰਕਾਰ ਬਣਦੀ ਹੈ ਉਦੋਂ ਕਹਿੰਦੇ ਆ ਵੀ ਸਾਰਾ ਪਰਿਵਾਰ ਜਿਹੜਾ ਹੈਗਾ, ਉਦੋਂ ਬੀਬੀ ਜਾਂਦੀ ਹੁੰਦੀ ਸੀ ਸ਼ਾਇਦ, ਹਾਂ ਬੀਬੀ ਜਾਂਦੀ ਸੀ ਉਦੋਂ ਪਹਿਲੀ ਵਾਰੀ ਬੀਬੀ ਸੁਰਿੰਦਰ ਕੌਰ ਬਾਦਲ, ਤਾਂ ਉਹਨਾਂ ਨੇ ਸਾਰਿਆਂ ਨੂੰ ਕਹਿ ਦਿੱਤਾ ਦਰਵਾਜ਼ੇ ਬੰਦ ਕਰਕੇ ਵੀ ਸਾਨੂੰ ਕਿਸੇ ਨੇ ਨੀ ਬੁਲਾਉਣਾ, ਕਿਸੇ ਨੂੰ ਅੰਦਰ ਨੀ ਆਉਣ ਦੇਣਾ ਜਿੰਨੀ ਦੇਰ ਤੱਕ ਅਸੀਂ ਨੀ ਆਪਦੀ ਆਪ ਬਾਹਰ ਆਉਂਦੇ। ਤਾਂ ਉਹ ਸਾਰੇ ਜਿੱਦਾਂ ਪੂਜਾ ਪਾਠ ਸਾਰੇ ਕਰਦੇ ਹੀ ਹੈ, ਤੇ ਇੱਕ ਜਿਹੜਾ ਜਿਹੜੇ ਪਾਠ ਕਰਨ ਵਾਲਾ ਬਾਬਾ ਜੀ ਜਿਹਨਾਂ ਨੇ ਜਿਹੜੇ ਮੇਰੇ ਵਰਗੇ ਕਈ ਵਿੱਚ ਐਸੇ ਵੀ ਸੀ ਨਾ ਜਿਹਨਾਂ ਨੂੰ 2-2 ਘੰਟੇ ਦੀ ਡਿਊਟੀ ਸੀ ਤੇ ਉਹ ਵਿੱਚ ਆਪਦਾ ਫੋਨ ਖੋਲ ਕੇ ਵੀ ਦੇਖ ਲੈਂਦੇ ਸੀ ਵੀ ਕੀ ਚੱਲ ਰਿਹਾ, ਤੇ ਉਹ ਮੇਰੇ ਵਰਗੇ ਨੇ ਇੱਕ ਵਿੱਚੋਂ ਦੇਖ ਲਿਆ ਵੀ ਠੀਕ ਹੈ ਵੀ ਬਾਦਲ ਸਾਹਿਬ ਦੇ ਨਤੀਜੇ ਹੱਕ ਚ ਹੈ, ਉਹਨੇ ਆ ਕੇ ਪ੍ਰਸ਼ਾਦ ਦਿੱਤਾ ਵੀ ਬਾਬਾ ਹਰਸਿਮਰਤ ਬਾਦਲ ਨੂੰ। ਉਹਨਾਂ ਨੇ ਫਿਰ ਉੱਥੋਂ ਪਤਾ ਲੱਗਿਆ ਵੀ ਜਿੱਤ ਰਹੇ ਆ, ਤਾਂ ਫਿਰ ਉਹਨਾਂ ਨੇ ਅੱਗੇ ਜਾ ਕੇ ਵੱਡੇ ਬਾਦਲ ਸਾਹਿਬ ਨੂੰ ਬਾਕੀ ਵੀਰ ਜੀ ਨੂੰ ਸਾਰਿਆਂ ਨੂੰ ਦੱਸਿਆ, ਤਾਂ ਫਿਰ ਉਹ ਤੋਂ ਬਾਅਦ ਉਹ ਬਾਹਰ ਆਏ ਤੇ ਫਿਰ ਨਤੀਜੇ ਜਿਹੜੇ ਚੰਗੇ ਆਏ। ਤੇ ਉਹ ਤਾਂ ਕਲਚਰ ਹਮੇਸ਼ਾ ਹੀ ਹੁੰਦਾ ਬਾਦਲ ਪਰਿਵਾਰ ਦੇ ਘਰ ਤਾਂ ਇਸ ਤਰ੍ਹਾਂ ਹੀ ਹੁੰਦਾ। ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਵਿੱਚ ਓਨੀ ਰੌਣਕ ਨਹੀਂ ਹੋਏਗੀ, ਬਾਦਲ ਸਾਹਿਬ ਦੇ ਘਰ ਦੇ ਅੱਗੇ ਰੌਣਕ ਹੋਏਗੀ, ਮੀਡੀਆ ਦੀ ਉੱਥੇ ਨਜ਼ਰ ਰਹੇਗੀ, ਦੂਜੀ ਨਜ਼ਰ ਰਹੇਗੀ ਆਪਣੇ ਨਵਜੋਤ ਸਿੰਘ ਸਿੱਧੂ ਤੇ ਅੰਮ੍ਰਿਤਸਰ ਈਸਟ ਵਾਲੀ ਸੀਟ ਦੇ ਉੱਤੇ ਹਰਸਿਮਰਤ ਬਾਦਲ ਵਾਲੀ, ਸੋਰੀ ਹਰਸਿਮਰਤ ਨੀ, ਮੇਰੇ ਮੂੰਹ ਚ ਨਿਕਲ ਗਿਆ, ਗੁਰਨੀਪ ਕੌਰ ਵਾਲੀ ਸੀਟ ਦੇ ਉੱਤੇ ਮਜੀਠਾ ਦੇ।
ਹਾਂ, ਤੁਸੀਂ ਉਹਨਾਂ ਨਾਲ ਵੀ ਗੱਲ ਕੀਤੀ ਸੀ ਤੇ?
ਹਾਂਜੀ, ਉਹ ਦੂਜੀ ਉਹ ਸੀਟ ਤੇ ਨਜ਼ਰ ਹੋਏਗੀ ਜ਼ਿਆਦਾਤਰ ਵੀ ਨਵਜੋਤ ਸਿੰਘ ਸਿੱਧੂ ਦਾ ਕੀ ਬਣੂਗਾ ਤੇ ਇੱਧਰੋਂ ਬਣੂਗਾ ਸੁਖਬੀਰ ਸਿੰਘ ਬਾਦਲ, ਤਾਂ ਜਲਾਲਾਬਾਦ ਹਲਕੇ ਤੋਂ ਤੈਅ ਹੀ ਹੈ, ਉਹ ਤਾਂ ਮਤਲਬ ਮੁਕਾਬਲਾ ਉਹਨਾਂ ਦਾ ਹੈਗਾ ਭਾਵੇਂ, ਪਰ ਉਹ ਜਿੱਤ ਜਾਣਗੇ।
ਉਹਨਾਂ ਦੀ ਹੈਗੀ ਗੁਨੀਪ ਦੀ ਹੈਗੀ ਆ, ਮਤਲਬ
ਹਾਂਜੀ ਗੁਨੀਬ ਕੌਰ ਦਾ ਹੈਗਾ, ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਬਿਕਰਮ ਸਿੰਘ ਮਜੀਠਾ ਔਰ ਹਰਸਿਮਰਤ ਕੌਰ ਬਾਦਲ ਦਾ ਜਿਹੜਾ ਇਲੈਕਸ਼ਨ ਲੜਨ ਦਾ ਤਰੀਕਾ ਹੈਗਾ ਉਹ ਬੜਾ ਡਿਫਰੈਂਟ ਹੈ। ਉਹਨਾਂ ਨੇ ਕੀ ਕੀਤਾ, ਮੰਨ ਲਓ 140 ਪਿੰਡ ਹੈ, 140 ਪਿੰਡਾਂ ਦੇ ਉੱਤੇ ਉਹਨਾਂ ਨੇ 10-10 ਪਿੰਡਾਂ ਦੇ ਉੱਤੇ ਇੱਕ ਇੱਕ ਬੰਦਾ ਲਾਇਆ ਹੋਇਆ, ਮਤਲਬ 14 ਬੰਦੇ ਲਾਏ। ਉਹ 14 ਬੰਦਿਆਂ ਨੂੰ ਟੈਲੀਫੋਨ ਨੰਬਰ, ਉਹਨਾਂ ਨੂੰ ਮੋਬਾਈਲ ਨੰਬਰ ਸਾਰੇ ਬੰਦਿਆਂ ਦੇ ਦਿੱਤੇ ਹੋਏ ਹੈ, ਜਿਹਨੇ ਰਾਬਤਾ ਕਾਇਮ ਕਰਨਾ, ਜਿਹਨੇ ਗੱਲਬਾਤ ਕਰਨੀ ਹੈ ਉਹ 10 ਬੰਦਿਆਂ ਦੇ ਸਰਕਲ ਚ ਗੱਲ ਕਰਨੀ ਹੈ, ਤੇ ਬਿਕਰਮ ਮਜੀਠੇ ਦਾ ਗੱਲ ਉਦੋਂ ਆਉਣੀ ਹੈ ਜਦੋਂ ਬਹੁਤ ਕੇਸ ਉਲਝਿਆ ਹੋਵੇ, ਨਹੀਂ ਤਾਂ ਲੋਕਾਂ ਦੇ ਜਿਹੜੇ ਛੋਟੇ ਮਸਲੇ ਹੈ, ਕੋਈ ਥਾਣੇ ਕਚਹਿਰੀ ਦਾ ਮਸਲਾ ਹੈ, ਕੋਈ ਵੱਟ ਬੰਨੇ ਦਾ ਮਸਲਾ ਹੈ, ਜਾਂ ਕੋਈ ਹੋਰ ਕੋਈ ਸਰਕਾਰੀ ਐਡਮਿਸ਼ਨ ਦਾ ਮਸਲਾ ਹੈ, ਉਹ ਤਾਂ ਬੰਦੇ ਨੂੰ ਰੁਟੀਨ ਚ ਉਹ ਬੰਦੇ ਜਿਹੜੇ ਮੂਹਰੇ ਲਾਏ ਉਹਨਾਂ ਨੇ ਇੰਚਾਰਜ, ਉਹਨਾਂ ਨੂੰ ਕਿਹਾ ਵਾਰਡ ਇੰਚਾਰਜ, ਉਹਨਾਂ ਦੇ ਰਾਹੀਂ ਹੋ ਜਾਂਦੇ ਆ। ਜਿਹੜੇ ਮੇਜਰ ਮਸਲੇ ਹੈਗੇ ਆ ਉਹ ਉਹਨਾਂ ਦੇ ਲਈ ਜਾਂ ਵਿਕਰਮ ਨੂੰ ਜਾਂ ਕੋਈ ਉਹਨਾਂ ਦੇ ਜਿਹੜੇ ਹੋਰ ਅੱਗੇ ਬੰਦੇ ਲਾਏ, ਜਿਹੜੇ ਨਾਲ ਪਈਏ 6-7 ਬੰਦੇ ਹੋਰ ਲਾਏ। ਇੱਕ MLA ਦੇ ਕੋਲ ਜੇ ਤੁਸੀਂ ਕਹਿ ਲਓ ਵੀ 1,00,000 ਬੰਦੇ ਨੂੰ ਤੁਸੀਂ ਕਵਰ ਕਰਨਾ ਹੈ, ਤਾਂ ਤੁਹਾਡੇ ਕੋਲ ਘੱਟੋ ਘੱਟ 10-12-15 ਬੰਦਿਆਂ ਦੀ ਟੀਮ ਚਾਹੀਦੀ ਹੈ, ਔਰ ਉਹ ਟੀਮ ਨੂੰ ਤੁਸੀਂ ਤਨਖਾਹ ਵੀ ਦੇਣੀ ਹੈ, 5 ਸਾਲ ਉਹਨਾਂ ਤੋਂ ਕੰਮ ਵੀ ਕਰਾਉਣਾ ਹੈ। ਸੋ ਜਿਹੜੇ ਇਹ ਪੋਲੀਟੀਕਲ ਵੱਡੇ ਬੰਦੇ ਹੁੰਦੇ ਆ ਉਹ ਇਹ ਸਾਰੇ ਸਿਸਟਮ ਨੂੰ ਸਮਝਦੇ ਆ ਤੇ ਇਸ ਸਿਸਟਮ ਦੇ ਰਾਹੀਂ ਉਹ ਕੰਮ ਕਰਦੇ। ਸੋ ਗਰੀਬ ਕੌਰ ਮਜੀਠਾ ਦਾ ਮੁਕਾਬਲਾ 2 ਭਰਾਵਾਂ ਦੇ ਨਾਲ ਹੈ, ਜਿਹੜੇ ਰਾਜਮਿੰਦਰ ਸਿੰਘ ਮਜੀਠਾ ਦੇ ਨਾਲ ਜਗਵਿੰਦਰ ਪਾਲ ਸਿੰਘ ਹੈ, ਤੇ ਇੱਕ ਭਰਾ ਉਹਨਾਂ ਦਾ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜ ਰਿਹਾ ਤੇ ਦੂਜਾ ਭਰਾ ਕਾਂਗਰਸ ਤੋਂ ਇਲੈਕਸ਼ਨ ਲੜ ਰਿਹਾ, ਮਤਲਬ ਆਪਸ ਚ ਰਿਸ਼ਤੇਦਾਰੀਆਂ ਹੀ ਹੈਗੀਆਂ ਉਹਨਾਂ ਦੀਆਂ, ਨੇੜੇ ਦੀਆਂ ਰਿਸ਼ਤੇਦਾਰੀਆਂ ਹੈਗੀਆਂ। ਸੋ ਗਰੀਬ ਕੌਰ ਮਜੀਠਾ ਦਾ ਸੌਖਾ ਜਿੱਤਣਾ ਇਸ ਲਈ ਹੈ ਕਿਉਂਕਿ ਉਹ ਬਿਕਰਮ ਮਜੀਠਾ ਦੀ ਜੱਦੀ ਸੀਟ ਹੈਗੀ ਹੈ, ਤੇ ਉੱਥੋਂ ਉਹ 3 ਵਾਰੀ ਪਹਿਲਾਂ ਇਲੈਕਸ਼ਨ ਲੜ ਚੁੱਕਿਆ ਤੇ ਇਲੈਕਸ਼ਨ ਜਿੱਤ ਚੁੱਕਿਆ, ਉਹਦਾ ਉੱਥੇ ਮੁਕਾਬਲਾ ਹੈ ਨੀ। ਦੂਜਾ ਉੱਥੇ ਮਾਝੇ ਦੇ ਵਿੱਚ ਜਿਹੜੀ ਵੋਟ ਹੈ ਨਾ ਜੀ, ਉਹ ਪੰਥਕ ਵੋਟ, ਉਹ ਕਹਿੰਦੇ ਕਿ ਅਸੀਂ ਤਾਂ ਪੰਥ ਨੂੰ ਹੀ ਵੋਟ ਪਾਉਣੀ ਹੈ, ਸੋ ਇਹ ਪ੍ਰਭਾਵ ਹੈਗਾ। ਦੂਜਾ ਲੇਡੀਜ਼ ਦੀ ਵੋਟ ਹੈਗੀ ਹੈ, ਔਰ ਲੇਡੀਜ਼ ਕਰਕੇ ਥੋੜਾ ਜਿਹਾ ਗੁਨੀਬ ਦਾ ਵੀ ਅੱਛਾ ਮੈਸੇਜ ਹੈਗਾ, ਇੱਕ ਤਾਂ ਐਜੂਕੇਟਡ ਪੜ੍ਹੀ ਲਿਖੀ ਹੈ, ਇੱਕ ਉਹ ਪਹਿਲੀ ਵਾਰੀ ਇਲੈਕਸ਼ਨ ਲੜ ਰਹੀ ਹੈ, ਸੋ ਯੰਗ ਵੋਟਰ ਦੇ ਵਿੱਚ ਵੀ ਕਰੇਜ ਹੈਗਾ, ਇਸ ਕਰਕੇ ਗਰੀਬ ਦਾ ਮੈਨੂੰ ਨੀ ਲੱਗਦਾ ਕੋਈ ਉੱਥੇ ਮੁਸ਼ਕਲ ਮੈਨੂੰ ਲੱਗ ਰਿਹਾ ਉਹਦਾ ਮੁਕਾਬਲਾ ਨਹੀਂ। ਹਾਂ, ਇੱਥੋਂ ਜਿਹੜਾ ਅੰਮ੍ਰਿਤਸਰ ਈਸਟ ਤੋਂ ਬਿਕਰਮ ਮਜੀਠੇ ਦਾ ਔਰ ਨਵਜੋਤ ਸਿੰਘ ਸਿੱਧੂ ਦਾ ਬਹੁਤ ਟਫ ਮੁਕਾਬਲਾ ਹੈ। ਜਿਹੜੀ ਜਿੱਤ ਪਹਿਲਾਂ 40,000 ਵੋਟ ਤੇ ਹੁੰਦੀ ਸੀ ਨਵਜੋਤ ਸਿੰਘ ਸਿੱਧੂ ਦੀ, ਇਸ ਵਾਰ ਉਹ ਜਿੱਤ ਦਾ ਜਿਹੜਾ ਫਾਸਲਾ ਹੈਗਾ ਜਾਂ ਮਾਰਜਨ ਹੈ ਉਹ ਬਹੁਤ ਘਟੇਗਾ। ਮੈਨੂੰ ਲੱਗਦਾ ਕਿ 5,000 ਤੇ ਜਿੱਤ ਹਾਰ ਦਾ ਜਿਹੜਾ ਮਾਰਜਨ ਰਹੂਗਾ।
ਬਿੱਟਾ ਸਾਹਿਬ, 10 ਤਰੀਕ ਦੀ ਗਿਣਤੀ ਆ, ਇੰਤਜ਼ਾਰ ਹੈ ਸਭ ਨੂੰ, ਤੇ ਕਿੰਨੇ ਕੁ ਵਜੇ ਸ਼ੁਰੂ ਹੋ ਗਈ ਗਿਣਤੀ, ਰਿਜ਼ਲਟ ਕਦੋਂ ਆਉਣੇ ਸ਼ੁਰੂ ਹੋ ਗਏ?
ਦੇਖੋ, 7 ਵਜੇ ਸਾਰਿਆਂ ਨੂੰ ਬੁਲਾਇਆ ਹੈ, ਕੱਲ ਹੀ ਮੇਰੀ ਇੱਥੋਂ ਜਿਹੜਾ ਸਾਡੇ ਕੋਲ ਪ੍ਰੈਸ ਨੋਟ ਹੈ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਆਉਂਦਾ ਹੈ, ਪੋਲਿੰਗ ਦੇ ਲਈ ਵੀ ਕੀ ਇੰਤਜ਼ਾਮ ਹੋਣੇ ਚਾਹੀਦੇ ਹੈ, ਕਿੰਨੇ ਵਜੇ ਕਿਹਨੇ ਪਹੁੰਚਣਾ ਹੈ, ਔਰ ਉਦੋਂ ਪ੍ਰੀ ਪੋਲਿੰਗ ਪ੍ਰੀ ਕਾਊਂਟਿੰਗ ਦਾ ਕੀ ਸਿਸਟਮ ਹੈਗਾ, ਡਿਸਪਲੇ ਕਿਵੇਂ ਕਰਨਾ ਹੈ, ਔਰ ਕਦੋਂ ਤੱਕ ਮੀਡੀਆ ਨੂੰ ਜਾਣਕਾਰੀ ਦੇਣੀ ਹੈ, ਮੀਡੀਆ ਨੂੰ ਜਾਣਕਾਰੀ ਕਿਹੜੀ ਕਿਹੜੀ ਦੇਣੀ ਹੈ, ਕਿਹੜੀ ਨਹੀਂ ਦੇਣੀ। ਉਹਨਾਂ ਨੇ 7 ਵਜੇ ਤਾਂ ਪ੍ਰੋਗਰਾਮ ਸਾਰੇ, ਮੇਰੇ ਖਿਆਲ ਟੀਵੀ ਚੈਨਲਾਂ ਨੇ ਵੀ 7 ਵਜੇ ਤੋਂ ਸ਼ੁਰੂ ਕਰ ਦੇਣੇ ਆ ਪ੍ਰੋਗਰਾਮ। 7 ਵਜੇ ਜਦੋਂ ਕਾਊਂਟਿੰਗ ਸੈਂਟਰਾਂ ਦੇ ਉੱਤੇ ਬੰਦਿਆਂ ਨੂੰ ਪਹੁੰਚਾਉਣ ਦੀ ਗੱਲ ਕੀਤੀ ਜਾ ਰਹੀ ਹੈ, ਤੇ 8 ਵਜੇ ਗਿਣਤੀ ਸ਼ੁਰੂ ਹੋਏਗੀ। 8 ਵਜੇ ਤੋਂ ਬਾਅਦ ਤੁਸੀਂ ਅੰਦਾਜ਼ਾ ਲਾਓ ਵੀ 14 ਗੇਟ ਨੇ, ਇਸ ਵਾਰੀ ਵੀ 14 ਲਾਏ ਨੇ ਇਹਨਾਂ ਨੇ ਟੇਬਲ, 14 ਰਾਊਂਡ ਨੇ। 14 ਰਾਊਂਡ ਦੇ ਵਿੱਚ ਤੁਸੀਂ ਮੰਨ ਕੇ ਚੱਲੋ ਵੀ 12 ਵਜੇ ਤੱਕ ਸਾਨੂੰ ਕਲੈਰਿਟੀ ਹੋਏਗੀ, ਰੁਝਾਨ ਤਾਂ ਸਾਡੇ ਕੋਲ ਆਉਣ ਲੱਗ ਪੈਣਗੇ 10:30 ਤੱਕ।
ਅੱਛਾ,
ਲੇਕਿਨ ਜਿਹੜੀ ਅਸਲ ਕਲੈਰਿਟੀ ਹੈਗੀ ਆ ਉਹ ਸਾਨੂੰ 12 ਵਜੇ ਹੋਏਗੀ।
ਸੋ ਆਸਟ੍ਰੇਲੀਆ ਦੇ 1 ਵਜੇ ਤੋਂ ਲੈ ਕੇ ਤਕਰੀਬਨ ਸ਼ਾਮ ਦੇ 4-5 ਵਜੇ ਤੱਕ 3-4 ਘੰਟਿਆਂ ਚ ਕੰਮ ਹੋ ਜਾਏਗਾ ਕਲੀਅਰ?
ਹਾਂ, 10, ਹਾਂਜੀ ਬਿਲਕੁਲ, 9 ਤੋਂ ਲੈ ਕੇ 12 ਵਜੇ ਤੱਕ ਤੁਸੀਂ ਅੰਦਾਜ਼ਾ ਲਾਓ ਵੀ ਤੁਹਾਨੂੰ ਸਾਰਾ ਕੁਛ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪਤਾ ਲੱਗ ਜੂਗਾ ਜੇ ਤੁਸੀਂ
ਉਹੀ
ਸਹੀ ਲੱਗਦੇ ਹੋ। ਜੇ ਕੱਲੀ ਤੁਸੀਂ ਮੰਨ ਲਓ ਕਹਿੰਦੇ ਹੋ ਵੀ ਮੁਕਤਸਰੋਂ ਕੀ ਚੱਲ ਰਿਹਾ ਹੈ, ਅੰਮ੍ਰਿਤਸਰੋਂ ਕੀ ਚੱਲ ਰਿਹਾ ਹੈ, ਜਾਂ ਲੁਧਿਆਣਿਓਂ ਕੀ ਚੱਲ ਰਿਹਾ ਹੈ, ਤਾਂ ਉਹ ਤੁਹਾਨੂੰ 9:30 10:15 ਤੁਹਾਨੂੰ ਸ਼ੁਰੂ ਹੋ ਜਾਣਗੇ ਢੋਲ ਢਮਾਕੇ ਵੀ ਹਾਂਜੀ ਅੱਗੇ ਜਾ ਰਿਹਾ ਜਾਂ ਆਹ ਹੋ ਰਿਹਾ। ਪਰ ਜੇ ਜਮਾਂ ਤੁਸੀਂ ਕੱਪੜੇ ਪਾੜਦੇ ਵੇਖਣੇ ਆ ਲੋਕਾਂ ਦੇ ਕੀ ਹੈ, ਤਾਂ ਫਿਰ ਤੁਹਾਨੂੰ 12 ਵਜੇ ਤੱਕ ਇੰਤਜ਼ਾਰ ਕਰਨਾ ਪੈਣਾ।
ਠੀਕ ਠੀਕ, ਕੋਈ ਨਹੀਂ ਨਹੀਂ, ਰਿਜ਼ਲਟਸ ਥੋੜ੍ਹੇ ਆਪਾਂ ਕਰਾਂਗੇ ਡਿਕਲੇਅਰ, ਅਤੇ ਦੇਖਾਂਗੇ ਕਿਸ ਤਰ੍ਹਾਂ ਚੱਲ ਰਿਹਾ। ਆਪਾਂ ਜੁਆਇਨ ਕਰਨਾ ਉਸ ਦਿਨ, ਕਰਾਂਗੇ ਪ੍ਰੋਗਰਾਮ। ਅਤੇ
ਬਿਲਕੁਲ, ਕੱਲ੍ਹ ਤਾਂ ਦੂਰਦਰਸ਼ਨ ਵਾਲੇ ਵੀ ਜਾਗ ਗਏ ਹੈ।
ਅੱਛਾ,
ਕੱਲ੍ਹ ਸਾਡੀ ਦੂਰਦਰਸ਼ਨ ਦੀ ਮੀਟਿੰਗ ਸੀ।
ਅੱਛਾ, ਕੀ ਕਹਿੰਦੇ?
ਜਦੋਂ ਤੋਂ ਮੈਨੂੰ 2002 ਤੋਂ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ, ਤੇ 20 ਸਾਲ ਹੋ ਗਏ। 20 ਸਾਲ ਮੈਂ ਕਹਿੰਦਾ ਵੀ 20 ਸਾਲ ਤੋਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ। ਕੱਲ ਦੂਰਦਰਸ਼ਨ ਵਾਲੇ ਨੇ ਬੜੀ ਮੀਟਿੰਗ ਕੀਤੀ ਸਾਡੇ ਨਾਲ, ਦੱਸੋ ਕੀ ਚਾਹੀਦਾ, ਬੈਗ ਪੈਕ ਚਾਹੀਦਾ, ਕੀ ਚਾਹੀਦਾ। ਮੈਂ ਕਿਹਾ ਜੀ ਤੁਸੀਂ ਸਾਨੂੰ ਦੇਣ ਤਾਂ ਬੜਾ ਕੁਛ ਲੱਗਿਆ, ਪਰ ਸਾਨੂੰ ਇਹ ਪੁੱਛ ਲਓ ਵੀ ਸਾਡੇ ਕੋਲ ਕੈਮਰੇ ਹੈਗੇ ਆ,
ਕੈਮਰੇ
ਇਹੀ ਤਾਂ ਮੋਬਾਈਲਾਂ ਤੇ ਹੁਣ ਕਰਨ ਲੱਗ ਪਏ ਟੈਕਨੀਕ, ਤੁਸੀਂ ਪੁਰਾਣੀ ਤੁਰੇ ਫਿਰਦੇ ਹੋ।
ਅੱਛਾ,
ਸੋ ਉਹਨਾਂ ਨੇ ਵੀ ਸ਼ੁਰੂ ਕਰਨਾ 7 ਵਜੇ, ਡੀਡੀ ਪੰਜਾਬੀ ਨੇ ਵੀ ਸੋਚ ਰਹੇ ਆ ਵੀ ਇਸ ਵਾਰੀ ਰਿਜ਼ਲਟ ਜਿਹੜਾ ਹੈਗਾ। ਦੂਜਾ ਹੈਗਾ ਵੀ ਸਟੇਟ ਇਲੈਕਸ਼ਨ ਕਮਿਸ਼ਨ ਨੇ ਆਪਦੇ ਵੱਲੋਂ ਪ੍ਰਬੰਧ ਕੀਤੇ ਆ, ਜਿਹੜੇ ਚੀਫ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਹੈ ਉਹ ਸਭ ਤੋਂ ਪਹਿਲਾਂ ਉਹ ਅਪਡੇਟ ਹੋਏਗੀ। ਉਹਦੇ ਚ ਹੁਣ ਉਹ ਚ ਮੈਂ ਪਰਸੋਂ ਜਦੋਂ ਆ ਰਿਹਾ ਸੀ ਅੰਮ੍ਰਿਤਸਰੋਂ, ਤਰਨ ਤਰਨ ਵਾਲੇ DC ਸਾਹਿਬ ਨਾਲ ਮੇਰੀ ਮੁਲਾਕਾਤ ਹੋਈ, ਤੇ ਉੱਥੇ ਉਹਨਾਂ ਨੇ ਕੰਟਰੋਲ ਬਣਾਇਆ ਹੋਇਆ। ਮੈਂ ਤਾਂ ਉਹਨਾਂ ਨੂੰ ਹੱਸ ਰਿਹਾ ਸੀ, ਮੈਂ ਕਿਹਾ ਜੀ ਮੈਂ ਤਾਂ ਇੱਥੇ ਆ ਕੇ ਬਹਿ ਜੂੰਗਾ ਤੁਹਾਡੇ ਕੋਲ, ਇੱਥੇ ਸਾਰਾ ਕੁਛ ਪਤਾ ਕੀ ਜਾਣਾ,
ਜਾਣ ਦੀ ਲੋੜ ਨਹੀਂ,
ਉਹਨਾਂ ਨੂੰ ਪਤਾ ਜਾਣ ਦੀ ਲੋੜ ਨਹੀਂ। ਉੱਥੇ ਉਹ ਕੀ ਹੋਇਆ, ਉਹਨਾਂ ਨੇ ਉਹ ਪਹਿਲਾਂ ਸਭ ਤੋਂ ਪਹਿਲਾਂ ਕੀ ਹੈ ਵੀ ਜਿੱਥੇ ਜਿਹੜੇ ਕਾਊਂਟਿੰਗ ਸੈਂਟਰ ਜਿਹੜੇ ਬਣਾਏ ਆ, ਕਾਊਂਟਿੰਗ ਸੈਂਟਰ ਜਿਹੜਾ ਰਿਜ਼ਲਟ ਹੈਗਾ, ਮੰਨ ਲਓ ਪਹਿਲੇ ਟੇਬਲ ਦਾ ਰਿਜ਼ਲਟ ਹੈ, ਉਹ ਉਹਨਾਂ ਨੇ ਰਿਟਰਨਿੰਗ ਅਫਸਰ ਨੂੰ ਦੇਣਾ ਹੈ, DRO ਨੂੰ, ਡਿਸਟ੍ਰਿਕਟ ਰਿਟਰਨਿੰਗ ਅਫਸਰ, ਜਿਹੜਾ ਜ਼ਿਲ੍ਹਾ ਚੋਣ ਅਫਸਰ, ਜਿਹੜਾ ਡਿਪਟੀ ਕਮਿਸ਼ਨਰ ਬਣਾਇਆ। ਡਿਪਟੀ ਕਮਿਸ਼ਨਰ ਨੇ ਉਹਨੂੰ ਅਪਲੋਡ ਕਰਨਾ ਅੱਗੇ ਚੀਫ ਇਲੈਕਸ਼ਨ ਕਮਿਸ਼ਨ ਦੇ ਕੋਲ। ਚੀਫ ਇਲੈਕਸ਼ਨ ਕਮਿਸ਼ਨ ਨੇ ਅੱਗੇ ਉਹਨੂੰ ਅਪਲੋਡ ਕਰਨਾ ਹੈ ਨੈਸ਼ਨਲ ਇਲੈਕਸ਼ਨ ਕਮਿਸ਼ਨ, ਜਿਹੜਾ ਹੈਗਾ ਸਾਡਾ ਭਾਰਤ ਦਾ ਜਿਹੜਾ ਚੋਣ ਦਫ਼ਤਰ, ਜਿਹੜਾ ਗੁਰਦੁਆਰਾ ਬੰਗਲਾ ਸਾਹਿਬ ਦੇ ਬਿਲਕੁਲ ਸਾਹਮਣੇ, ਤਾਂ ਉਹਨਾਂ ਨੇ ਫਿਰ ਉਹਨੂੰ ਨਸ਼ਰ ਕਰਨਾ ਚੀਫ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ। ਉਹ ਹਾਲਾਂਕਿ ਉਹ ਸੈਕਿੰਡ ਦਾ ਹੀ ਪ੍ਰੋਸੈਸ ਹੈਗਾ ਵੀ 1-2 ਸੈਕਿੰਡ ਦੇ ਵਿੱਚ ਹੀ ਅੱਗੇ ਚਲਾ ਜਾਣਾ ਉਹ, ਪਰ ਫਾਈਨਲ ਜਿਹੜਾ ਹੈਗਾ ਉਹ ਚੀਫ ਇਲੈਕਸ਼ਨ ਕਮਿਸ਼ਨ ਨੇ ਹੀ ਅਨਾਊਂਸ ਕਰਨਾ।
ਠੀਕ, ਤੇ
ਉਹ ਪਹਿਲਾਂ ਨਹੀਂ ਨਸ਼ਰ
ਬਿੱਟਾ ਸਾਹਿਬ, ਫਿਰ ਉਹ ਰੌਲਾ ਵੀ ਪੈਂਦਾ, ਕੱਲ ਵੀ ਕੁਐਸਚਨ ਪੁੱਛਿਆ ਗਿਆ EVM ਦਾ ਰੌਲਾ ਹੁਣ ਪਾਈਏ ਜਾਂ ਫਿਰ ਠਹਿਰ ਕੇ ਪਾਉਣਾ ਸ਼ੁਰੂ।
ਨਹੀਂ, ਉਹ ਪਾਉਣ ਲੱਗ ਪਏ ਲੋਕ ਜੀ EVM ਦਾ।
ਅੱਛਾ,
ਹੁਣ ਕੱਲ ਰਾਘਵ ਚੱਡਾ ਨੇ ਕਿਹਾ ਵੀ EVM ਦੀ ਸੁਰੱਖਿਆ ਸਾਨੂੰ ਥੋੜੀ ਗਲਤ ਲੱਗ ਰਹੀ ਹੈ, ਠੀਕ ਨਹੀਂ ਲੱਗ ਰਹੀ।
ਅੱਛਾ,
ਕਿਉਂਕਿ ਫਾਜ਼ਿਲਕਾ ਦੇ ਵਿੱਚ ਇੱਕ ਜਿਹੜਾ ਸਟਰੋਂਗ ਰੂਮ ਦੇ ਬਾਹਰ ਇੱਕ ਇੰਸਪੈਕਟਰ, ਸਬ ਇੰਸਪੈਕਟਰ ਸੀਗਾ ਬਲਦੇਵ ਸਿੰਘ, ਉਹਨੇ ਆਪਣੇ ਆਪ ਸੁਸਾਈਡ ਕਰ ਲਿਆ, ਗੋਲੀ ਮਾਰ ਲਈ, ਔਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਫੈਮਿਲੀ ਦਾ ਕੋਈ ਡਿਸਪਿਊਟ ਸੀਗਾ, ਉਹ ਥੋੜਾ ਜਿਹਾ ਡਿਪਰੈਸ਼ਨ ਸੀਗੇ।
ਅੱਛਾ,
ਇਹਦੀ ਇਨਵੈਸਟੀਗੇਸ਼ਨ ਵੀ ਕੀਤੀ ਜਾ ਰਹੀ ਹੈ, ਲੇਕਿਨ ਪਰਿਵਾਰ ਨੇ ਇਹ ਕਿਹਾ ਕਿ ਉਹਨੇ ਕਿਉਂ ਗੋਲੀ ਮਾਰੀ ਸਾਨੂੰ ਇਸ ਬਾਰੇ ਤਾਂ ਨਹੀਂ ਪਤਾ, ਪਰ ਪਹਿਲਾਂ ਕੋਈ ਇਹ ਮਸਲਾ ਨਜ਼ਰ ਨਹੀਂ ਆ ਰਿਹਾ ਸੀਗਾ। ਔਰ ਹੁਣ ਕੱਲ ਜਿਹੜਾ ਬਾਅਦ ਦੇ ਵਿੱਚ ਸੁਰਜੀਤ ਜੈਨੀ, ਜਿਹੜੇ ਉੱਥੇ BJP ਦੇ ਉਮੀਦਵਾਰ ਨੇ, ਉਹਨਾਂ ਨੇ ਵੀ ਕਿਹਾ ਕਿ ਮੈਂ ਪਰਿਵਾਰ ਦੇ ਮੈਂਬਰਾਂ ਨਾਲ ਮਿਲ ਕੇ ਆਇਆ ਵੀ ਉਹ ਇਨਵੈਸਟੀਗੇਸ਼ਨ ਉਹ ਵੀ ਚਾਹੁੰਦੇ ਆ ਤੇ ਅਸੀਂ ਵੀ ਚਾਹੁੰਦੇ ਹਾਂ, ਲੇਕਿਨ ਜਿਹੜੇ ਜਿੰਨੇ ਵੀ ਕਾਊਂਟਿੰਗ ਸੈਂਟਰ ਨੇ ਉਹਦੇ ਤੇ ਪੁਲਿਸ ਦਾ ਪਹਿਰਾ ਹੈਗਾ, ਔਰ ਮੈਂ ਪ੍ਰੋਸੈਸ ਬੜਾ ਨੇੜਿਓਂ ਦੇਖਿਆ ਹੈਗਾ ਸਰਕਾਰੀ ਸਿਸਟਮ ਚ ਰਹਿ ਕੇ। ਮੰਨ ਲਓ ਤੁਸੀਂ ਪੋਲਿੰਗ ਕਰਵਾ ਦਿੰਦੇ ਹੋ EVM ਮਸ਼ੀਨਾਂ ਨੂੰ ਡਿਸਮੈਂਟਲ ਕਰਕੇ, ਇਹਦੇ ਚ 3 ਨੇ, ਇੱਕ ਹੈਗਾ ਕੰਟਰੋਲ ਯੂਨਿਟ, ਇੱਕ ਹੈਗਾ ਬੈਲਟ ਯੂਨਿਟ, ਇੱਕ ਹੈਗਾ ਜਿਹੜਾ VVPAT ਮਸ਼ੀਨ ਜਿਹਦੇ ਨਾਲ ਲੱਗਦੀ ਹੈ, ਜਿਹਦੇ ਉੱਤੇ ਸਕਰੀਨ ਦੇ ਉੱਤੇ 7 ਸੈਕਿੰਡ ਲਈ ਤੁਹਾਡਾ ਕੈਂਡੀਡੇਟ ਦਾ ਨਾਮ ਤੇ ਕੈਂਡੀਡੇਟ ਦਾ ਜਿਹੜਾ ਨਿਸ਼ਾਨ ਆਉਂਦਾ। ਇਹ ਜਿਹੜੇ 3 ਯੂਨਿਟਾਂ ਨੂੰ ਜਦੋਂ ਡਿਸਮੈਂਟਲ ਕਰਦੇ ਆ, ਤਾਂ ਉਹ ਡਿਸਮੈਂਟਲ ਕਰਨ ਤੋਂ ਬਾਅਦ ਉਹਨੂੰ ਜਿਹੜੀ ਜਗ੍ਹਾ ਤੇ ਰੱਖਦੇ ਨੇ, ਮੰਨ ਲਓ ਤੁਸੀਂ ਕਿਸੇ ਸਕੂਲ ਕਾਲਜ ਦੀ ਬਿਲਡਿੰਗ ਚ ਰੱਖਦੇ ਹੋ, ਤਾਂ ਸਭ ਤੋਂ ਪਹਿਲਾਂ ਕੀ ਕਰਦੇ ਆ ਕਿ ਜਿਹੜੇ ਤਾਂ ਰੋਸ਼ਨਦਾਨ ਲੱਗੇ ਹੁੰਦੇ ਆਪਣੇ, ਉਹ ਰੋਸ਼ਨਦਾਨ ਤੇ ਜਾਂ ਜਿਹੜੇ ਦਰਵਾਜ਼ੇ ਆ, ਜਿਹੜੇ ਮਤਲਬ ਜੇ 4 ਦਰਵਾਜ਼ੇ ਆ ਜਾਂ 3 ਦਰਵਾਜ਼ੇ ਆ, ਤਾਂ ਉਹਨਾਂ ਨੂੰ ਪੂਰੀ ਤਰ੍ਹਾਂ ਵਾਲ ਕਰਕੇ, ਉਹਦੀ ਮਤਲਬ ਬ੍ਰਿਕਸ ਦੀ ਵਾਲ ਕਰਕੇ ਉਹਨਾਂ ਨੂੰ ਬੰਦ ਕਰਦੇ ਆ। ਫਿਰ ਉਦੋਂ ਬਾਅਦ ਉਹਦਾ ਜਿਹੜਾ ਬਿਜਲੀ ਦਾ ਕਨੈਕਸ਼ਨ ਕੱਟ ਦਿੰਦੇ ਉਸ ਕਮਰੇ ਦਾ ਜਾਂ ਉਸ ਹਾਲ ਦਾ ਜਿੱਥੇ ਵੀ ਉਹ ਰੱਖਦੇ ਆ, ਬਿਜਲੀ ਦਾ ਕਨੈਕਸ਼ਨ ਵੀ ਕੱਟ ਕੇ ਫਿਰ ਉਹ ਦੇਖਦੇ ਆ ਵੀ ਕੋਈ ਮੀਂਹ ਪਾਣੀ ਵਾਛੜ ਜਾਂ ਕੋਈ ਇਸ ਤਰ੍ਹਾਂ ਦਾ ਮੌਸਮ ਤਾਂ ਨਹੀਂ, ਕੋਈ ਇਹ ਪਾਣੀ ਇਹਦੇ ਵਿੱਚ ਤਾਂ ਨਹੀਂ ਕੋਈ ਆ ਸਕਦਾ, ਤਾਂ ਫਿਰ ਉਦੋਂ ਬਾਅਦ ਜਦੋਂ ਉੱਥੇ ਰੱਖ ਦਿੰਦੇ ਆ ਤੇ ਉਹਦੇ ਬਾਹਰ ਜਿਹੜੇ ਦਰਵਾਜ਼ੇ ਦੇ ਬਾਹਰ ਇੱਕ CCTV ਕੈਮਰੇ ਦੀ ਫੁਟੇਜ ਉਸ ਡੋਰ ਦੇ ਉੱਤੇ, ਜਿੱਥੇ ਲੌਕ ਕਰਕੇ ਰੱਖਦੇ ਆ ਔਰ ਲੌਕ ਜਦੋਂ ਕਰਦੇ ਆ ਤੇ ਉਹ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਉੱਥੇ ਹਾਜ਼ਰ ਹੁੰਦੇ ਆ।
ਅੱਛਾ।
ਉਹ ਆਪਣੇ ਹੱਥ ਨਾਲ ਉਹਦੀ ਸੀਲ ਲਾਉਂਦੇ ਆ, ਉਹਦੇ ਸਾਈਨ ਕਰਦੇ ਆ ਵੀ ਕੱਲ ਨੂੰ ਜਦੋਂ ਖੋਲਦੇ ਆ ਫਿਰ ਉਹ ਉਹਨਾਂ ਨੂੰ ਬੁਲਾਉਂਦੇ ਆ ਵੀ ਆਹ ਦੇਖੋ ਜੀ ਆਹ ਖੋਲੋ ਤੁਸੀਂ ਇਹਨੂੰ, ਤੁਹਾਡਾ ਹੀ ਸਾਈਨ ਹੈ, ਸੀਲ ਟੁੱਟੀ ਤਾਂ ਨਹੀਂ, ਸੀਲ ਪਾਰਟੀ ਤਾਂ ਨਹੀਂ, ਸੀਲ ਨਵੀਂ ਤਾਂ ਨਹੀਂ ਲੱਗੀ ਹੋਈ
ਜੀ।
ਤਾਂ ਫਿਰ ਉਹਨੂੰ ਮੈਚ ਕਰਕੇ ਫਿਰ ਉਹਨੂੰ ਖੋਲਦੇ ਆ, ਉਹਦੇ ਚ ਤਾਂ ਕੋਈ ਗੜਬੜ ਨਹੀਂ ਹੋ ਸਕਦੀ। ਈਵੀਐਮ ਜਿਹੜੀ ਹੈਗੀ ਉਹ ਨਾ ਕਿਸੇ ਬਲੂਟੁੱਥ ਨਾਲ, ਨਾ ਕਿਸੇ ਰਿਮੋਟ ਕੰਟਰੋਲ ਨਾਲ, ਨਾ ਕਿਸੇ ਉਹ ਹੋਰ ਇਲੈਕਟ੍ਰਿਕ ਪਾਵਰ ਦੇ ਨਾਲ ਉਹ ਔਨ ਨਹੀਂ ਹੋ ਸਕਦੀ, ਕਿਉਂਕਿ ਉਹਦੀ ਆਪਣੀ ਮਸ਼ੀਨ ਹੁੰਦੀ ਹੈ, ਆਪਣੀ ਉਹਦੀ ਬੈਟਰੀ ਹੈਗੀ ਹੈ, ਉਹਦੇ ਜਿਹੜੇ ਟੈਕਨੀਕਲ ਉਹਨੂੰ ਅਸੈਂਬਲ ਕਰਨ ਆਉਂਦੇ ਆ ਬੰਦੇ ਉਹ ਵੀ ਕੰਪਨੀ ਤੋਂ ਹੀ ਆਉਂਦੇ, ਜਿਹੜੀ ਕੰਪਨੀ ਦੀ ਮਸ਼ੀਨ ਹੁੰਦੀ ਉਹ ਆਮ ਬੰਦਾ ਅਸੈਂਬਲ ਨਹੀਂ ਕਰ ਸਕਦਾ। ਸੋ ਉਹਦਾ ਤਾਂ ਕੋਈ ਡਾਊਟ ਨਹੀਂ ਹੈ, ਪਰ ਹਾਂ ਡਾਊਟ ਉਹ ਬੰਦਿਆਂ ਦਾ ਹੁੰਦਾ ਜਿਹੜੇ ਕਹਿੰਦੇ ਆ ਵੀ ਅਸੀਂ ਤਾਂ ਜੀ ਵੋਟ ਤਾਂ ਉਹਨੂੰ ਪਾਈ ਸੀ ਤੇ ਪੈ ਗਈ ਉਹਨੂੰ, ਉਹ ਇਹ ਗੱਲ ਮੈਨੂੰ ਨੀ ਲੱਗਦਾ ਵੀ ਉਹ ਕੋਈ ਗੱਲ ਠੀਕ ਹੋਵੇ। ਹਾਂ ਹੁਣ ਅਸੀਂ ਇਹ ਗੱਲਾਂ ਕਰਨ ਲੱਗ ਪਏ ਵੀ ਸਾਨੂੰ ਜੀ ਬੈਲਟ ਪੇਪਰ ਤੇ ਵੋਟ ਪਾਉਣੀ ਚਾਹੀਦੀ ਹੈ ਏਦਾਂ, ਉਹ ਵੀ ਉਹ ਮੈਂ ਪੁੱਛਿਆ ਸੀ ਜੀ ਉਹ ਕਿਵੇਂ, ਉਹ ਕਹਿੰਦੇ ਜੀ ਗੱਲ ਇਹ ਹੈ ਅਸੀਂ ਹੁਣ ਇਸ ਵਾਰੀ ਜਿਹੜੀ ਪੋਲਿੰਗ ਬੂਥ ਬਣੇ ਨੇ ਉਹਦੇ ਤੇ 1000 ਵੋਟ ਬਣੇ ਇੱਕ ਪੋਲਿੰਗ ਬੂਥ ਦੇ, ਉਹਨਾਂ ਨੇ ਪੂਰੀ ਕੈਲਕੂਲੇਸ਼ਨ ਕੱਢੀ ਹੋਈ ਹੈ ਕਿ ਜੇ 8 ਵਜੇ ਪੋਲਿੰਗ ਸ਼ੁਰੂ ਹੁੰਦੀ ਹੈ ਤਾਂ ਤੁਸੀਂ 6 ਵਜੇ ਤੱਕ ਪੋਲਿੰਗ ਕਰਦੇ ਹੋ ਤਾਂ ਐਵਰੇਜ ਜਿਹੜੀ ਹੈਗੀ ਹੈ ਮਿੰਟ ਦੇ ਹਿਸਾਬ ਨਾਲ ਇੱਕ ਬੰਦਾ ਮਤਲਬ ਈਜ਼ੀਲੀ ਵੋਟ ਪਾ ਸਕਦਾ ਹੈ, ਤੇ ਬੈਲਟ ਪੇਪਰ ਦੇ ਵਿੱਚ ਜੇ ਵੋਟ ਪਾਉਂਦੇ ਹੋ ਤਾਂ ਉਹਦੇ 'ਚ ਥੋੜ੍ਹਾ ਜਿਹਾ ਉਹਨੂੰ ਪੈਕ ਕਰਨ ਲੱਗਿਆ, ਉਹਨੂੰ ਤਹਿ ਮਾਰਨ ਲੱਗਿਆ, ਉਹਦੇ ਟਾਈਮ ਜ਼ਿਆਦਾ ਲੱਗਦਾ। ਕੱਲ੍ਹ ਇੱਕ ਹੋਰ ਵੀ ਮੈਸੇਜ ਆ ਰਿਹਾ ਸੀਗਾ, ਸ਼ਾਇਦ ਆਪਣੇ ਵੀ ਕਿਸੇ ਸੁਣਨ ਵਾਲੇ ਦੇ ਮਨ 'ਚ ਖਿਆਲ ਹੋਵੇ ਵੀ ਇੱਕ ਵੀਡੀਓ ਆ ਰਹੀ ਹੈ ਉਹਦੇ 'ਚ ਇੱਕ ਬੰਦਾ ਬਟਨ ਨੱਪ ਰਿਹਾ, ਦੂਜਾ ਬੰਦਾ ਉਹਦਾ ਨਾਂ ਲੈ ਰਿਹਾ, ਸੁਖਦੇਵ ਸਿੰਘ, ਹਰਪਾਲ ਕੌਰ, ਜਸਵਿੰਦਰ ਸਿੰਘ, ਅਮਨਦੀਪ ਸਿੰਘ, ਸੰਤੋਖ ਸਿੰਘ, ਇਸ ਤਰ੍ਹਾਂ ਤੇ ਉਹ ਵੋਟਾਂ ਪਾਈ ਜਾ ਰਿਹਾ। ਉਹ ਮੌਕ ਪੋਲ ਦੀ ਵੋਟ ਵੀਡੀਓ ਹੈਗੀ ਹੈ, ਮੌਕ ਪੋਲ ਜਿਹੜੀ ਹੈਗੀ ਹੈ ਮੰਨ ਲਓ 8 ਵਜੇ ਜਿਹੜੀ ਹੈ ਅਸਲ ਪੋਲ ਸ਼ੁਰੂ ਹੋਣੀ ਹੈ, ਤੇ ਮੌਕ ਪੋਲ ਦੇ ਵਿੱਚ ਪਹਿਲਾਂ ਉਹ ਦੇਖਦੇ ਆ ਵੀ ਮਸ਼ੀਨ ਦਾ ਬਟਨ ਠੀਕ ਕੰਮ ਕਰ ਰਿਹਾ, ਬੀਪ ਜਿਹੜੀ ਹਾਂ ਬੀਪ ਸਹੀ ਆ ਰਹੀ ਹੈ, ਸਕਰੀਨ ਦੇ ਉੱਪਰ ਜਿਹੜੀ ਵੀ ਵੀ ਪੈਟ ਮਸ਼ੀਨ ਹੈ ਉਹਦੇ 'ਚ 7 ਸੈਕਿੰਡ ਲਈ ਉਹਦਾ ਉਮੀਦਵਾਰ ਦਾ ਨਾਮ ਤੇ ਉਹਦਾ ਚੋਣ ਨਿਸ਼ਾਨ ਆ ਰਿਹਾ, ਉਹ ਮੌਕ ਪੋਲ ਦੀ ਵੀਡੀਓ ਜਿਹੜੀ ਉਹ ਵਾਇਰਲ ਹੋ ਰਹੀ ਹੈ ਤੇ ਲੋਕ ਕਹਿ ਰਹੇ ਦੇਖੋ ਜੀ ਕੈਪਚਰ ਹੋ ਗਿਆ। ਪਰ ਜੇ ਤੁਸੀਂ ਚੰਗੀ ਤਰ੍ਹਾਂ ਦੇਖੋਗੇ ਤਾਂ ਉਹਦੇ ਜਿਹੜੇ ਪੋਲਿੰਗ ਅਫਸਰ ਪ੍ਰਜ਼ਾਈਡਿੰਗ ਅਫਸਰ ਉਹ ਬਿਲਕੁਲ ਆਰਾਮ ਨਾਲ ਬੈਠੇ ਹੈ। ਮੰਨ ਲਓ ਜੇ ਤੁਸੀਂ ਮੇਰੇ ਤੇ ਹਮਲਾ ਕਰ ਰਹੇ ਹੋ ਜਾਂ ਮੈਨੂੰ ਮੇਰੇ ਨਾਲ ਕੋਈ ਦਬਾਅ ਨਾਲ ਕੋਈ ਕੰਮ ਕਰ ਰਹੇ ਹੋ ਤੇ ਮੈਂ ਥੋੜ੍ਹਾ ਬਹੁਤਾ ਰਿਐਕਸ਼ਨ ਤਾਂ ਕਰੂੰਗਾ ਹੀ ਨਾ, ਜਾਂ ਰੌਲਾ ਪਾਊਂਗਾ। ਦੂਜਾ ਇਹ ਹੈਗਾ ਕਿ ਅੰਦਰ CISF ਦਾ ਪਹਿਰਾ ਹੈਗਾ, ਬਾਹਰ ਪੁਲਿਸ ਦਾ ਪਹਿਰਾ ਹੈਗਾ, ਇਹ ਵੀ ਛੱਡ ਦਿਓ ਤੁਸੀਂ। ਅੰਦਰ ਜਿਹੜੀ ਵੈਬਕਾਸਟਿੰਗ ਹੈਗੀ ਹੈ ਹਰ ਮੈਂ ਸ਼ਾਇਦ ਹਾਂ ਬਿਲਕੁਲ ਨਹੀਂ ਵੈਬਕਾਸਟਿੰਗ ਇਹ ਹੈਗੀ ਹੈ, ਤੁਹਾਨੂੰ ਸ਼ਾਇਦ ਤੁਸੀਂ ਦੇਖਿਆ ਵੀ ਹੋਣਾ, ਆਪਾਂ ਜ਼ਿਕਰ ਕੀਤਾ ਸੀ ਪਿਛਲੇ ਵਾਰੀ ਕਿ ਹਰ ਪੋਲਿੰਗ ਬੂਥ ਦੇ ਉੱਤੇ ਪਿਛਲੇ 10-20 ਸਾਲਾਂ ਦੇ ਪਹਿਲਾਂ ਮੈਂ ਦੇਖਦਾ ਹੁੰਦਾ ਸੀ ਉਦੋਂ ਇੱਕ ਕੈਮਰੇ ਵਾਲਾ ਬੰਦਾ ਖੜਾ ਦਿੰਦੇ ਸੀ ਵੀ ਤੁਸੀਂ ਇਹਨੂੰ ਰਿਕਾਰਡ ਕਰਨਾ ਵੀ ਜਿਹੜਾ ਬੰਦਾ ਵੋਟ ਪਾਉਣਾ। ਹੁਣ ਤਾਂ ਵੈਬਕਾਸਟਿੰਗ ਹੈਗੀ ਹੈ, ਉੱਥੇ ਵੈਬ ਕੈਮਰਾ ਲੱਗਿਆ ਔਰ ਉਹ ਤੁਸੀਂ ਜ਼ਿਲ੍ਹੇ ਦਾ ਚੋਣ ਅਫਸਰ, ਸਟੇਟ ਦਾ ਇਲੈਕਸ਼ਨ ਕਮਿਸ਼ਨਰ ਔਰ ਸੈਂਟਰ ਦਾ ਇਲੈਕਸ਼ਨ ਕਮਿਸ਼ਨ ਜਦੋਂ ਮਰਜ਼ੀ ਚੈੱਕ ਕਰ ਸਕਦਾ। ਈਵਨ ਕਿ ਜਿਹੜੀਆਂ ਗੱਡੀਆਂ ਹੈਗੀਆਂ ਨੇ ਜਿਹਦੇ 'ਚ EVM ਜਾ ਰਹੀ ਹੈ ਜਾਂ ਆ ਰਹੀ ਹੈ ਉਹਦੇ 'ਤੇ ਵੀ GPS ਲੱਗਿਆ, ਤੇ ਜੇ ਕੋਈ EVM ਖਰਾਬ ਹੈਗੀ ਹੈ ਉਹਨੂੰ ਮੂਵ ਕਰਨ ਦੇ ਲਈ ਵੀ ਇੱਕ ਬੰਦਾ ਜਿਹੜਾ ਹੈਗਾ ਉਹ 10 ਕੁ ਪੋਲਿੰਗ ਬੂਥਾਂ ਦੇ ਨਾਲ ਨਾਲ ਉਹ ਗੱਡੀ ਲੈ ਕੇ ਖੜਾ ਹੈ ਤੇ ਉਹਦੇ 'ਚ EVM ਪਈਆਂ, ਤੇ ਕਈ ਬੰਦੇ EVM ਦੀ ਫੋਟੋ ਖਿੱਚ ਲੈਂਦੇ ਜਾਂ ਵੀਡੀਓ ਬਣਾ ਲੈਂਦੇ, ਉਹ ਕਹਿੰਦੇ ਜਾ ਦੇਖੋ ਜੀ ਗੱਡੀ 'ਚ EVM ਲਈ ਫਿਰਦਾ। ਉਹ ਸੈਪਰੇਟ ਹੁੰਦੀਆਂ ਕਿ ਜੇ ਕੋਈ ਕਿਤੇ ਕੋਈ ਜਿਹੜੇ ਪੋਲਿੰਗ ਵਾਲੇ ਦਿਨ ਕਿਤੇ ਕੋਈ ਗੜਬੜ ਹੁੰਦੀ ਹੈ ਜਾਂ ਕੋਈ ਮਸ਼ੀਨ ਖਰਾਬ ਹੋ ਗਈ ਜਾਂ ਬੈਟਰੀ ਆਫ ਹੋ ਗਈ ਜਾਂ ਬੀਪ ਦੀ ਆਵਾਜ਼ ਨਹੀਂ ਆਈ ਜਾਂ ਕੋਈ ਹੋਰ ਟੈਕਨੀਕਲ ਨੁਕਸ ਪੈ ਗਿਆ ਤਾਂ ਉਹਦੇ ਲਈ ਹੈਗਾ। EVM ਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਘਪਲਾ ਹੋਣ ਦਾ ਡਰ ਹੈ। ਹਾਂ ਉਹਨਾਂ ਲੋਕਾਂ ਨੂੰ ਜ਼ਰੂਰ ਹੋ ਸਕਦਾ ਜਿਹਨਾਂ ਨੇ ਰੌਲਾ ਹੀ ਪਾਉਣਾ ਕਿ ਸਾਨੂੰ ਤਾਂ ਜੀ ਇੰਨੇ ਪੈਸੇ ਲੱਗ ਗਏ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 13 ਕਰੋੜ ਰੁਪਈਆ ਇਕੱਲੇ ਮੁਕਤਸਰ 'ਚ ਲੱਗ ਗਿਆ, ਅਤੇ ਜੇ 117 ਵਿਧਾਨ ਸਭਾ ਹਲਕੇ ਤੁਸੀਂ ਅੰਦਾਜ਼ਾ ਲਾ ਲਓ ਕਿੰਨੇ ਕੁ ਪੈਸੇ ਜਿਹੜੇ ਖਰਚੇ ਹੋਣਗੇ। ਹਾਂ ਬਿਲਕੁਲ। ਯੂਪੀ ਦੀ ਜਿਹੜੀ ਆਪਣੀ ਰਿਜ਼ਲਟ ਤਾਂ ਇਕੱਠੇ ਹੀ ਆਉਣਾ ਤੇ ਕੱਲ ਚੋਣ ਪ੍ਰਚਾਰ ਦਾ ਜਿਹੜਾ ਦਿਨ ਅਖੀਰਲਾ ਦਿਨ ਸੀਗਾ ਖਤਮ ਹੋ ਗਿਆ ਸੀ ਕੱਲ ਤੇ ਹੁਣ ਯੂਪੀ ਦੇ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਭਾਜਪਾ ਨੇ ਵੀ ਜਿਹੜੀ ਤਿਆਰੀ ਕੀਤੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਕਿ 2024 ਦੀਆਂ ਜਿਹੜੀਆਂ ਚੋਣਾਂ ਹੈਗੀਆਂ ਉਹਨੂੰ ਅਸੀਂ ਮੰਨ ਕੇ ਚੱਲੀਏ ਵੀ ਸਾਡਾ ਇਹ ਪ੍ਰੀ ਟੈਸਟ ਸੀਗਾ। ਜਦੋਂ ਹੁਣ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ ਤਿਆਰੀਆਂ ਖਤਮ ਹੋ ਚੁੱਕੀਆਂ, ਵਿਧਾਨ ਸਭਾ ਦੀਆਂ ਪੋਲ ਜਿਹੜੀ ਹੈਗੀ ਹੈ ਖਤਮ ਹੋ ਚੁੱਕੀ ਹੈ, ਔਰ ਜਿਹੜੇ ਆਪਣੇ ਪੰਜਾਬ ਦੇ ਵਿੱਚ ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਜਿੱਥੇ ਜਿੱਥੇ ਵੀ ਉਹਨਾਂ ਨੇ ਇਲੈਕਸ਼ਨ ਲੜਿਆ ਹੈ ਉਹਦੇ 'ਚ ਇਹਨਾਂ ਨੇ ਸਾਫ਼ ਤੌਰ 'ਤੇ ਆਖਿਆ ਕਿ 2024 ਨੂੰ ਹੁਣ ਤੁਸੀਂ ਫੋਕਸ ਰੱਖਣਾ ਹੈ ਅਤੇ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ 10 ਘੱਟੋ ਘੱਟ ਸੀਟਾਂ ਅਸੀਂ ਜਿੱਤਣੀਆਂ ਹੈਗੀਆਂ। ਤੇ ਯੂਪੀ ਦੇ ਵਿੱਚ ਵੀ ਇਲੈਕਸ਼ਨ ਪ੍ਰੋਸੈਸ ਜਿਹੜਾ ਉਹ 10 ਤਰੀਕ ਨੂੰ ਖਤਮ ਹੋ ਜਾਣਾ, ਲਾਸਟ ਜਿਹੜਾ ਚੌਥੇ ਗੇੜ ਦੀ ਜਾਂ ਪੰਜਵੇਂ ਗੇੜ ਦੀ ਜਿਹੜੀ ਵੋਟਿੰਗ ਹੈ ਉਹ ਕੱਲ ਪੈ ਚੁੱਕੀ ਹੈ, ਨਹੀਂ ਮੇਰੇ ਖਿਆਲ ਕੱਲ ਪੈ ਚੁੱਕੀ ਹੈ, ਮੈਨੂੰ ਭੁਲੇਖਾ ਨਹੀਂ ਤਾਂ ਯੂਪੀ ਦਾ ਮੇਰੇ ਖਿਆਲ ਕੱਲ ਪੈ ਚੁੱਕੀਆਂ ਵੋਟਾਂ, ਚਾਰ ਸੀਟਾਂ ਚ ਹਾਂਜੀ ਜਿੱਤ ਰਹੇ ਹਾਂ ਬਿਲਕੁਲ ਜਿੱਤਣ। ਹੁਣ ਉਹ ਤਾਂ PLC ਵਾਲੇ ਜਿਹੜੇ ਪੰਜਾਬ ਲੋਕ ਕਾਂਗਰਸ ਵਾਲੇ ਉਹ ਕਹਿੰਦੇ ਸਾਡੀ ਸਰਕਾਰ ਬਣੂਗੀ। ਬੀਬੀ ਰਜਿੰਦਰ ਕੌਰ ਭੱਠਲ ਦਾ ਕੱਲ ਬਿਆਨ ਆ ਰਿਹਾ ਸੀ, ਕਹਿੰਦੀ ਜੀ ਬਣੂਗੀ ਤਾਂ ਸਾਡੀ ਸਰਕਾਰ, ਜੇ ਨਾ ਬਣੀ ਤਾਂ ਫਿਰ ਸਾਡਾ ਆਮ ਆਦਮੀ ਪਾਰਟੀ ਨਾਲ ਗੱਠਜੋੜ ਹੋ ਜਾਊਗਾ ਜਿਵੇਂ ਦਿੱਲੀ 'ਚ ਪਹਿਲੀ ਵਾਰੀ ਹੋਇਆ ਸੀ। ਤੇ ਉਹ ਆਪਣਾ ਅਮਨ ਅਰੋੜਾ ਕਹਿੰਦਾ ਜੀ ਇਹ ਭੁਲੇਖੇ 'ਚ ਕਿੱਥੇ ਫਿਰਦੇ ਆ, ਇਹ ਸਾਡੇ ਨਾਲ ਕਿੱਥੋਂ ਇਹਨਾਂ ਦਾ ਗੱਠਜੋੜ ਹੋਜੂਗਾ, ਅਸੀਂ ਤਾਂ ਇਕੱਲੇ ਜਿੱਤ ਰਹੇ ਹਾਂ। ਹੁਣ ਜਿੱਤ ਤਾਂ ਬਸਪਾ ਵਾਲੇ ਵੀ ਰਹੇ ਆ, ਭਾਵੇਂ ਉਹ 23 ਸੀਟਾਂ 'ਤੇ ਖੜੇ ਹੋਏ, ਉਹ ਕਹਿੰਦੇ ਸਾਡੀ ਸਰਕਾਰ ਬਣੂਗੀ, ਬੀਜੇਪੀ ਵਾਲੇ ਕਹਿੰਦੇ ਸਾਡੀ ਸਰਕਾਰ ਬਣੂਗੀ। ਹੁਣ ਜਿੱਤ ਦਾ ਜਿਹੜਾ ਸੁਪਨਾ 10 ਤਰੀਕ ਤੱਕ ਲੈ ਲੈਣਾ ਚਾਹੀਦਾ ਸਾਨੂੰ ਸਾਰਿਆਂ ਨੂੰ, ਕਿਉਂ ਆਪਾਂ ਰੋਕਣਾ?
ਬਿਲਕੁਲ, ਆਪਾਂ ਕਾਹਨੂੰ ਖਰਾਬ ਕਰਨੇ ਕਿਸੇ ਦੇ ਸੁਪਨੇ, ਹੈ ਨਾ? ਤੇ 10 ਤਰੀਕ ਨੂੰ ਆਪਾਂ ਸਿਲਾ ਜੀ ਦਿਖਾ ਕੇ ਫਿਰ ਕਰਾਂਗੇ ਕੰਮ ਸਰ।
ਹਾਂ ਬਿਲਕੁਲ, ਹੁਣ ਮੌਸਮ ਵੀ ਥੋੜਾ ਜਿਹਾ ਬਦਲ ਗਿਆ, ਸਿਲਾ ਜੀ ਦੇ ਨਾਲ ਸ਼ਰਬਤ ਵੀ ਰੱਖਣਾ ਪੈਣਾ।
ਮੇਰਾ ਖਿਆਲ ਮੈਂ ਮਿਸ ਕਰ ਗਿਆ ਸੀ ਜਸਪ੍ਰੀਤ ਸਿੰਘ, ਉਹਨਾਂ ਨੇ ਕੁਐਸਚਨ ਪੁੱਛਿਆ ਸੀ ਚਾਲ ਸਾਹਿਬ ਨੇ, ਮਨਿੰਦਰਜੀਤ ਸਿੱਧੂ, ਪਰਮਜੀਤ ਸਿੰਘ, ਤੇ 7 ਨੂੰ ਹੈ ਜੀ ਆਖਰੀ ਪੋਲਿੰਗ, ਕਹਿੰਦੇ ਕੱਲ ਨੂੰ ਆ ਯੂਪੀ ਦੇ ਵਿੱਚ। ਪਰਮਜੀਤ ਸਿੰਘ ਧਾਲੀਵਾਲ
ਅੱਜ ਹੈ ਜੀ, ਅੱਜ ਹੋ ਗਈ,
ਅੱਜ ਹੋ ਗਈ, ਨਹੀਂ 7 ਨੂੰ ਹੈ, 7 ਨੂੰ
ਅੱਜ 7 ਹੋ ਗਈ ਜੀ।
ਠੀਕ, ਅੱਜ 6 ਤਰੀਕ ਹੈ ਵੈਸੇ, ਚਲੋ ਕੋਈ ਗੱਲ
ਮੇਰੇ ਹਿਸਾਬ ਨਾਲ ਤਾਂ,
ਚਲੋ ਆਪਾਂ ਨੂੰ ਕਿਹੜੇ ਕੋਈ ਫਰਕ ਪੈਣਾ ਬਿੱਟਾ ਸਾਹਿਬ, ਆਪਾਂ ਕਿਹੜੇ ਬਣਨਾ ਕਿਤੇ, ਨਾ ਆਪਾਂ ਖੜਦੇ ਹਾਂ ਇਲੈਕਸ਼ਨ 'ਚ।
ਉੱਤਰਾਖੰਡ, ਯੂਪੀ, ਪੰਜਾਬ, ਮਣੀਪੁਰ ਤੇ ਗੋਆ ਦੇ ਵਿੱਚ ਚੋਣ ਤਰੀਕਾਂ ਦਾ ਐਲਾਨ ਹੋਇਆ ਸੀ, ਔਰ 5 ਮਾਰਚ ਨੂੰ ਯੂਪੀ ਦਾ 7ਵਾਂ ਤੇ ਅੰਤਿਮ ਗੇੜ ਦਾ ਜਿਹੜਾ ਚੋਣ ਪ੍ਰਚਾਰ ਰੁਕਿਆ 5 ਨੂੰ। ਬਿਲਕੁਲ ਠੀਕ ਹੈ,
ਠੀਕ ਹੈ ਜੀ। ਸੋ ਹੁਣ ਪੰਜਾਬ ਦੇ ਵਿੱਚ ਹੋਰ ਕੀ ਮੁੱਦਾ ਚੱਲ ਰਿਹਾ, ਡਰੱਗ ਦਾ ਮੁੱਦਾ ਜਾਂ ਹੋਰ ਕੋਈ, ਸਭ ਕਲੀਅਰ ਹੋ ਗਏ ਪ੍ਰੋਫੈਸਰ ਭੁੱਲਰ ਦਾ? ਜਾਂਦੇ ਸਾਡੇ ਕੋਲ ਇੱਕ ਮਿੰਟ।
ਹਾਂਜੀ, ਪ੍ਰੋਫੈਸਰ ਭੁੱਲਰ ਦਾ ਮੁੱਦਾ ਆਪਾਂ ਪਿਛਲੀ ਵਾਰੀ ਵੀ ਜ਼ਿਕਰ ਕੀਤਾ ਸੀਗਾ, ਅਰਵਿੰਦ ਕੇਜਰੀਵਾਲ ਦੇ ਜਿਹੜੇ ਮੰਤਰੀ ਨੇ ਸਤਿੰਦਰ ਜੈਨ, ਜਿਹਨਾਂ ਨੇ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਕੀਤੀ ਹੈ, ਉਹਦੇ 'ਚ ਇਹਨਾਂ ਨੇ ਕਿਹਾ ਕਿ ਦੋ ਬੰਦੇ ਨਹੀਂ ਮੰਨੇ, ਦੋ ਅਫਸਰ ਨਹੀਂ ਮੰਨੇ। ਔਰ ਉਹਦੇ 'ਚ ਦੂਜੇ ਪਾਸੇ ਮਨਿੰਦਰਜੀਤ ਬਿੱਟਾ ਨੇ ਜਿਹੜੀ ਇੱਕ ਰਿਟ ਪਟੀਸ਼ਨ ਪਾਈ ਹੋਈ ਹੈ ਵੀ ਤੁਸੀਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਨਹੀਂ ਕਰ ਸਕਦੇ, ਉਹਦੇ ਖਿਲਾਫ਼ ਹੁਣ ਮਨਜਿੰਦਰ ਸਿੰਘ ਸਰਸਾ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਰਿਟ ਪਾਵਾਂਗੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਜਿਹੜੇ ਚੋਣ ਨਤੀਜਿਆਂ ਤੋਂ ਬਾਅਦ, ਪਹਿਲਾਂ ਵੀ ਆਪਣੀ ਗੱਲ ਹੋਈ ਸੀ ਮਨਜਿੰਦਰ ਸਿੰਘ ਸਰਸਾ ਨੂੰ, ਮੈਂ ਪੁੱਛਿਆ, ਮੈਂ ਕਿਹਾ ਜੀ ਰਾਜ ਸਭਾ ਦੀ ਸੀਟਾਂ ਵੀ ਖਾਲੀ ਹੋ ਰਹੀਆਂ ਤੇ ਹਰਦੀਪ ਪੁਰੀ ਨੂੰ ਵੀ ਕਹਿੰਦੇ ਆ ਕਿ ਮੰਤਰੀ ਬਣਾ ਰਿਹਾ ਪੰਜਾਬ ਦੇ ਵਿੱਚ, ਮੁੱਖ ਮੰਤਰੀ ਦਾ ਇਹਦਾ ਦੇ ਰਿਹਾ ਤੇ ਆਪਣਾ ਨੰਬਰ ਕਿੱਥੇ ਜੇ ਹੈ? ਉਹ ਕਹਿੰਦੇ ਮੇਰਾ ਤਾਂ ਇੱਕੋ ਹੀ ਟਾਰਗੇਟ ਹੈਗਾ ਵੀ ਭਾਈ ਬਲਵੰਤ ਸਿੰਘ ਰਾਜੋਆਣਾ, ਗੁਰਬਖਸ਼ ਸਿੰਘ ਖਹਿਰਾ ਔਰ ਭਾਈ ਦਵਿੰਦਰਪਾਲ ਸਿੰਘ ਭੁੱਲਰ, ਇਹਨਾਂ ਤਿੰਨਾਂ ਨੂੰ ਰਿਹਾ ਕਰਾ ਕੇ ਪ੍ਰਾਈਵੇਟ ਜੈੱਟ ਦੇ ਵਿੱਚ ਬਿਠਾ ਕੇ ਹਰਿਮੰਦਰ ਸਾਹਿਬ ਮੱਥਾ ਟਿਕਾ ਕੇ ਇਹ ਮੇਰਾ ਸੁਪਨਾ ਹੈਗਾ। ਹੁਣ ਸਰਕਾਰ ਵੀ ਲੱਗੀ ਹੋਈ ਹੈ, ਸਿੱਖ ਜਥੇਬੰਦੀਆਂ ਵੀ ਲੱਗੀਆਂ ਤੇ ਮਨਜਿੰਦਰ ਸਿੰਘ ਸਰਸਾ ਨਿੱਜੀ ਤੌਰ ਤੇ ਲੱਗੇ ਹੋਏ ਨੇ, ਰਿਜ਼ਲਟ ਕਦੋਂ ਆਉਂਦਾ ਇਹ ਹੁਣ ਪਰਮਾਤਮਾ ਨੂੰ ਪਤਾ।
ਚਲੋ ਪਰਮਾਤਮਾ ਭਲੀ ਕਰੇ। ਬਿੱਟਾ ਸਾਹਿਬ ਜਾਣਾ ਪੈਣਾ ਕਿਉਂਕਿ ਸਮਾਂ ਕਾਫੀ ਹੋ ਗਿਆ, ਬਹੁਤ ਬਹੁਤ ਤੁਹਾਡਾ ਸ਼ੁਕਰਾਨਾ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਤੇ ਸਾਂਝਾ ਪਾਈਆਂ, ਤੇ ਮਿਲਦੇ ਹਾਂ ਜੀ ਫਿਰ ਵੀਰਵਾਰ, ਸਮਾਂ ਕੱਢਣਾ ਪੈਣਾ ਤੁਹਾਨੂੰ। ਕਿਉਂਕਿ ਕਾਫੀ
ਸ਼ਿਲਾਜੀਤ ਖਾ ਕੇ
ਸਰੋਤਿਆਂ ਨੂੰ ਵੀ ਖਿਲਾਉਣੀ ਪੈਣੀ ਆ, ਵਧੀਆ ਚੀਜ਼ ਆ ਉੱਦਾਂ ਤਾਂ ਦਵਾਈ ਦੀ, ਪਰ ਤੁਸੀਂ ਜਿਹੜੇ ਗੁਣ ਦੱਸ ਗਏ ਆ ਨਾ ਉਹ ਜ਼ਿਆਦਾ ਵਧੀਆ ਸੀਗੇ।
ਮੈਨੂੰ ਲੱਗਦਾ ਇੱਕ ਨਾਲ ਇੱਕ ਸਾਈਡ ਬਿਜ਼ਨਸ ਵੀ ਕਰ ਲਈਏ, ਛੋਟੀ ਜਿਹੀ ਐਡ ਪਾ ਦਿਆ ਕਰੀਏ।
ਤੁਸੀਂ ਹਾਂ ਖੋਲੋ ਜਾਣਗੇ ਫੇਰ ਤਾਂ ਕਹੇ ਪਿਓਰ ਜਰਨਲਿਸਟਾਂ ਵਾਲੀ ਸ਼ਿਲਾਜੀਤ
ਮਿਲੋ
ਸ਼ਿਲਾਜੀਤ ਖਿਲਾਉਣੀ ਬਣਦੀ ਆ ਆਪਣੀ ਪੈਸੇ ਪਾ ਕੇ ਸੈਟਲ ਸੈਟਲ ਡਾਊਨ ਕਰਨ ਨੂੰ। ਠੀਕ ਹੈ ਬਿੱਟਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰਾਨਾ
ਜੀ, ਸ਼ੁਕਰੀਆ
ਜੀ। ਸੋ ਬਿੱਟਾ ਸਾਹਿਬ ਸਾਡੇ ਨਾਲ ਜੁੜਦੇ ਨੇ ਮੁਕਤਸਰ ਸਾਹਿਬ ਤੋਂ, ਬਹੁਤ ਬਹੁਤ ਧੰਨਵਾਦ। ਸੋ ਇਹ ਪ੍ਰੋਗਰਾਮ ਪੋਡਕਾਸਟ ਬੜੀ ਛੇਤੀ ਆਪਾਂ ਪਾ ਦਾਂਗੇ, ਤੁਸੀਂ ਸੁਣ ਸਕਦੇ ਹੋ। ਸੋ ਵੀਰਵਾਰ ਨੂੰ ਮਿਲਦੇ ਹਾਂ ਜੀ, ਦੁਪਹਿਰ ਨੂੰ ਸਮਾਂ ਡਿਕਲੇਅਰ ਕਰ ਦਿੱਤਾ ਜਾਏਗਾ ਬੜੀ ਛੇਤੀ, ਕਿੰਨੇ ਵਜੇ ਸ਼ੁਰੂ ਕਰਾਂਗੇ, 1 ਵਜੇ ਦੇ ਕਰੀਬ, 12-1 ਵਜੇ ਦੇ ਕਰੀਬ ਸ਼ੁਰੂ ਹੋਏਗਾ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ, ਪ੍ਰੋਗਰਾਮ ਚੱਲਦੇ ਰਹਿਣਗੇ। ਆਪਣਾ ਰੱਖਿਓ ਖਿਆਲ, ਪਿਆਰਿਓ ਰੱਬ ਰਾਖਾ।